दसीदान नाम स्नान ओ हर की भगत करो तजमान
हर की भगत करो तजमान
ओ हर की भगत करो तजमान
हर की भगत करो तजमान
द्वादशी दान नाम स्नान द्वादशी दान नाम स्नान
द्वादशी दान नाम
हर की भगत करो तजमान
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 मन त्रिगुता से कीर्तन प्रभु रंग मन त्रिगुता से कीर्तन प्रभु रंग ओ मन त्रिगुता से कीर्तन प्रभु रंग हर अमृत पान करो सत्संग हर अमृत पान करो सत्संग मन प्रभुता से कीर्तन प्रभु रंग
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 हरे अमृत पान करो साधु संग अमृत पान करो साधु संग कोमल वाणी सब को संतोष है
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 पंच पुआत्मा हर नाम रस पोक है
पंच पुआत्मा
ओ पंच तू आत्मा हर नाम रस पोख है
पंच तू आत्मा हर नाम रस पोख
है मन प्रभुता से कीर्तन प्रभु रंग मन प्रभुता से कीर्तन प्रभु रंग मन प्रभुता से कीर्तन प्रभु रंग
मन प्रभुता से
हरे अमृत पान करो साधु संग अमृत पान करो साधु संग
हरे अमृत पान करो साधु संग हरे अमृत पान करो साधु संग
मंत्र का से कीर्तन प्रभु रंग
मंत्र पिता से
मन प्रभुता से कीर्तन प्रभु रंग
मन प्रभुता से कीर्तन प्रभु रंग
हरे अमृत पान करो साधु संग अमृत पान करो साधु संग
वाहे गुरु
वाहिगुरु वाहिगुरु वाहिगुरु
गुर पूरे थे नेह चौ पाइए नानक राम रमत
वाहिगुरु
नानक राम रमत फिर जोन ना आइए फिर जोन ना आइए
गुरपुरे ते एह नेह चौ पाइए
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 नानक राम रमत फिर जोन ना आइए
नानक राम रमत
नानक राम रमत फिर जोन ना आइए
नानक राम रमत फिर जोन ना आइए
मन तृप्ता से कीर्तन प्रभु रंग
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 हरे अमृत पान करू साधु सांतु अमृत पान करू साधु सांतु
हरे अमृत पान करू साधु सांतु हरे अमृत पान करू साधु सांतु
मन प्रभुता से कीर्तन प्रभु रांतु मन तृप्ता से कीर्तन प्रभु रंग
मन तृप्ता से कीर्तन प्रभु रंग
हरे अमृत पान करू साधु संग अमृत पान करू साधु संग
हरे अमृत पान करू साधु संग
वाहिगुरु 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 वाहिगुरु
वाहिगुरु वाहिगुरु
वाहिगुरु वाहिगुरु
वाहिगुरु
वाहिगुरु वाहिगुरु
वाहिगुरु वाहिगुरु
वाहिगुरु मन तृप्ता से कीर्तन प्रभु रंग
मन तृप्ता
से कीर्तन प्रभु रंग मन तृप्ता से कीर्तन प्रभु रंग
मन तृप्ता से कीर्तन प्रभु रंग
हरे अमृत पान करू साधु संग अमृत पान करू साधु संग हरे अमृत पान करू साधु साधु अमृत पान करू साधु साधु
अमृत पान करू साधु साधु
ओ अमृत पान करू साधु साधु
आओ जी जो कि दिल्ली में संगत ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਖੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨ ਦਾ ਸਮਾਗਮ ਉਲੀਕਿਆ ਗਿਆ। ਸੋ ਅੱਜ ਪਹਿਲੇ ਦਿਨ ਲਈ ਆਪਾਂ ਹਾਜ਼ਰ ਹੋ ਕੇ ਬੈਠੇ ਹਾਂ। ਸੋ ਸੰਗਤ ਨੂੰ ਬੇਨਤੀ ਹੈ, ਜਿਹੜੀ ਸੰਗਤ ਅਜੇ ਤੱਕ ਗੁਰੂ ਪੰਡਾਲ ਤੋਂ ਬਾਹਰ ਹੈ, ਇੱਧਰ ਉੱਧਰ ਫਿਰ ਰਹੇ ਹੈ, ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ। ਆਓ ਨਮਸਕਾਰ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਇਕਾਗਰਤਾ ਦੇ ਨਾਲ ਸੱਜਣ ਦੀ ਕਿਰਪਾਲਤਾ ਕਰਨੀ। ਇੱਕ ਵਾਰੀ ਫਤਿਹ ਨਾਲ ਸਾਂਝ ਪਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਪ੍ਰੀਤ ਸਿੰਘ ਜੀ ਬੜੇ ਪਿਆਰ ਨਾਲ ਸ਼ਬਦ ਪੜ੍ਹ ਰਹੇ ਸੀ। ਅਸਥਾਈ ਟੇਕ ਦੀ ਜਿਹੜੀ ਪੰਕਤੀ ਹੈ ਉਹ ਬਣਾਈ ਗਈ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਸਭ ਤੋਂ ਪਹਿਲਾਂ ਸਾਨੂੰ ਅੰਮ੍ਰਿਤ ਦੀ ਸਮਝ ਆਉਣੀ ਚਾਹੀਦੀ ਹੈ, ਅੰਮ੍ਰਿਤ ਹੈ ਕੀ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਬੜੀ ਫੇਮਸ ਪੰਕਤੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤਨਾ। ਗੁਰਬਾਣੀ ਦੇ ਵਿੱਚ ਇਸ ਗਿਆਨ ਨੂੰ ਸਮਝ ਨੂੰ ਅਕਲ ਨੂੰ ਅੰਮ੍ਰਿਤ ਕਿਹਾ ਗਿਆ। ਹੁਣ ਇਹ ਜਿਹੜਾ ਸ਼ਬਦ ਪੜਿਆ ਜਾ ਰਿਹਾ ਸੀ ਇਹ ਪੌੜੀ ਹੈ, ਦਵਾਦਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜਮਾਨ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ। ਕਹਿੰਦੇ ਪਰਮਾਤਮਾ ਦੀ ਸਿਫਤਸਲਾ ਰੂਪੀ ਅੰਮ੍ਰਿਤ ਜਿਹੜਾ ਹੈ, ਰਸ ਜਿਹੜਾ ਹੈ, ਉਹ ਸਾਧ ਸੰਗਤ ਵਿੱਚ ਬਹਿ ਕੇ ਪ੍ਰਾਪਤ ਕਰੋ। ਬਹੁਤ ਵਾਰ ਇਹ ਗੱਲ ਕਲੀਅਰ ਹੋਈ ਹੈ ਵੀ ਅਸਲ ਵਿੱਚ ਸਾਧ ਸੰਗਤ ਕਿਹੜੀ ਹੈ, ਜਿੱਥੇ ਸੱਚ ਦੀ ਸੰਗਤ ਹੈ। ਇੱਕ ਤੇ ਸਾਧ ਸੰਗਤ ਇਹ ਜਿਹੜੀ ਆਪਾਂ 100 ਸਰੀਰ, 200 ਸਰੀਰ, 500 ਸਰੀਰ, 1000 ਸਰੀਰ ਬਹਿ ਕੇ ਕਰਦਾ ਹੈ। ਅਸਲ ਵਿੱਚ ਸਾਧ ਸੰਗਤ ਉਦੋਂ ਹੁੰਦੀ ਹੈ ਜਦੋਂ ਸਾਡਾ ਮਨ, ਸਾਡੀ ਸੋਚ, ਸਾਡੀਆਂ ਵਿਚਾਰਾਂ, ਸਾਡਾ ਸੁਭਾਅ ਸੱਚ ਦੀ ਸੰਗਤ ਕਰਦਾ ਹੈ। ਜਦੋਂ ਕੋਈ ਗੁਣਾਂ ਦੀ ਸੰਗਤ ਕਰਦਾ ਤੇ ਇਹ ਜਿਹੜੀ ਸਾਧ ਸੰਗਤ ਹੈ ਜਿਹਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ ਹੈ, ਇਹ 2 ਘੰਟੇ ਨਹੀਂ, 4 ਘੰਟੇ ਨਹੀਂ, 8 ਘੰਟੇ ਨਹੀਂ, ਇਹ 24 ਘੰਟੇ ਹੋ ਸਕਦੀ ਹੈ। ਜਿਹੜੀ ਸੰਗਤ ਸਾਹਮਣੇ ਬਰਾਂਡੇ ਦੇ ਵਿੱਚ ਬੈਠੇ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਅਜੇ ਅੱਗੇ ਦਰੀਆਂ ਤੇ ਜਗ੍ਹਾ, ਮੈਟਾਂ ਤੇ ਜਗ੍ਹਾ ਬਹੁਤ ਪਈ ਹੈ। ਭੈਣਾਂ ਨੂੰ ਬੇਨਤੀ ਹੈ, ਬੀਬੀਆਂ ਨੂੰ, ਉਹ ਉੱਠ ਕੇ ਬੀਬੀਆਂ ਵਾਲੇ ਪਾਸੇ ਆ ਕੇ ਬੈਠਣ, ਤੇ ਵੀਰਾਂ ਨੂੰ ਬੇਨਤੀ, ਵੀਰਾਂ ਵਾਲੇ ਪਾਸੇ ਵੀ ਬਹੁਤ ਜਗ੍ਹਾ ਖਾਲੀ ਪਈ ਹੈ, ਇੱਥੇ ਆ ਕੇ ਸਜ। ਬਾਅਦ ਵਿੱਚ ਜੇ ਜਗ੍ਹਾ ਭਰ ਜਾਂਦੀ ਹੈ ਤੇ ਫਿਰ ਲੋੜ ਮੁਤਾਬਕ ਆਪੇ ਸੰਗਤ ਉੱਥੇ ਬਹਿ ਜਾਏਗੀ, ਪਰ ਹੁਣ ਜਗ੍ਹਾ ਹੈ ਸਾਰੇ ਪੰਡਾਲ ਦੇ ਵਿੱਚ ਆ ਕੇ ਸਜੋ। ਜਿਹੜੀ ਆਪਾਂ ਗੱਲ ਕਰ ਰਹੇ ਸੀ ਸੱਚ ਦੀ ਸੰਗਤ ਜਿਹੜੀ ਹੈ ਉਹ ਅਸੀਂ ਹਰ ਵੇਲੇ ਕਰ ਸਕਦੇ ਹਾਂ, ਜਿਹਨੂੰ ਬਾਬਾ ਕਬੀਰ ਸਿੰਘ ਮਹਾਰਾਜ ਕਹਿੰਦੇ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਿਰੰਜਨ ਨਾਲ ਮਤਲਬ ਕੀ ਹੈ ਵੀ ਸੱਚ ਨਾਲ ਜੁੜਿਆ ਰਹੇ, ਸੱਚਾਈ ਨਾਲ ਜੁੜ, ਅਸਲ ਨਾਲ ਜੁੜ। ਹੁਣ ਆਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਸੱਚ ਨਾਲ ਜੁੜ ਕੇ, ਗਿਆਨ ਨਾਲ ਜੁੜ ਕੇ, ਉਹ ਜਿਹੜਾ ਅਸਲ ਪਰਮਾਤਮਾ ਹੈ। ਹੁਣ ਰੱਬ ਦੇ ਟੋਪਿਕ ਤੇ ਕਿੰਨੀ ਵਾਰੀ ਗੱਲ ਹੋਈ ਹੈ, ਕਿਸੇ ਦਾ ਰੱਬ ਕੋਈ ਹੋਵੇ ਪਰ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਰੱਬ ਕਿਹੜਾ ਹੈ? ਆ ਕੁਦਰਤ, ਨਾਨਕ ਦਾ ਪਾਤਸ਼ਾਹ ਦਿਸੈ ਜਹਰ, ਉਹ ਕਿਤੇ ਸੱਤਵੇਂ ਆਕਾਸ਼ ਵਿੱਚ ਨਹੀਂ, ਉਹ ਕਿਤੇ ਦੱਖਣ ਵਿੱਚ ਨਹੀਂ, ਉਹ ਕਿਤੇ ਪੱਛਮ ਵਿੱਚ ਨਹੀਂ, ਉਹ ਕਿੱਥੇ ਹੈ? ਉਹ ਹੈ ਜਹਰਾ, ਘੱਟ ਘੱਟ ਵਿੱਚ ਭਰਪੂਰ। ਹੁਣ ਮਹਾਰਾਜ ਕਹਿੰਦੇ ਵੀ ਭਾਈ ਅੰਮ੍ਰਿਤ ਛਕੋ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ। ਮੈਂ ਜਿਹੜੀ ਗੱਲ ਕਰ ਰਿਹਾ ਸੀ ਅੰਮ੍ਰਿਤ ਦੀ, ਕਿਉਂਕਿ ਵਿਸਾਖੀ ਹੈ ਤੇ ਵਿਸਾਖੀ ਵਾਲੇ ਦਿਨ ਸਭ ਨੂੰ ਜਿਹੜਾ ਇਤਿਹਾਸ ਹੈ ਉਹ ਸਭ ਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਜਿਹੜੀ ਉਹ ਛਕਾਈ, ਜਿਹਨੂੰ ਅਸੀਂ ਅੰਮ੍ਰਿਤ ਦੀ ਦਾਤ ਵੀ ਕਹਿੰਦੇ। ਹੁਣ ਅੰਮ੍ਰਿਤ ਨੂੰ ਸਮਝਿਓ ਵੀ ਅੰਮ੍ਰਿਤ ਹੈ ਕੀ ਚੀਜ਼ ਹੈ, ਕੀ ਸੱਚਮੁੱਚ ਸਾਡੀ ਜ਼ਿੰਦਗੀ ਵਿੱਚ ਅੰਮ੍ਰਿਤ ਹੈਗਾ? ਪਹਿਲੀ ਗੱਲ, इस ज्ञान नूं भी अमृत कहा गया। पावन पंक्ति पढ़ी सी, अमृत बाणी हर हर तेरी सुन सुन होवे परम गति दी। होर पढ़ो सुखमनी साहब दी बाणी विच पढ़दे आ, जेहे प्रसाद छत्ती गज के बोलो, जेहे प्रसाद छत्ती तिस ठाकुर को। हुण उत्थे किस अमृत दी गल कीती गई है? भोजन दी। साडे गुरु अर्जन देव महाराज ने भोजन नूं भी अमृत कहा, अमृत नूं समझ लो। होर पढ़ो अगे, पशु मिले चंगियाईयां खड़ खावें अमृत दे। पशु की देंदे है दुध, ते पाशाह ने दुध नूं की किया अमृत। हुण इसे तरह साडे सिख भाईचारे दे विच तीन बजे तो लैके छे बजे दे समय नूं की कहिंदे है? वैसे ते ओ प्रभात वेला है, ओ पौ पटाला है, ओ सुबह है, पर चलो असीं बहुतात विच असीं उस वेले नूं अमृत वेला कहिंदे हां। कि सचमुच ओ अमृत वेला है? कि सचमुच ए बाणी अमृत है? कि सचमुच भोजन अमृत है? कि सचमुच दुध अमृत है? कि सचमुच ओ वेला अमृत वेला है? कि सचमुच खंडे दी पौल अमृत दी दात है? ये समझना बहुत जरूरी है। अमृत का मतलब की है? अमृत का मतलब है जीवन मिलना, जिंदगी मिलनी, अमृत। हुण मृत का मतलब है मौत, अगे ऐड़ा अगेतर लग गया, मतलब उल्ट हो गया, विरोधी शब्द बन गया। अमृत मौत हो रहे मतलब जीवन मिलना। गुरु अर्जन देव महाराज कहिंदे है भी भाई मेरे लिए ते ए ज्ञान जेड़ा है, ए समझ जेड़ी है, ए नॉलेज जेड़ी है, मेरे लिए ते अमृत वांग काम करती है। किवें पता? ध्यान नाल सुणियो बीबीओ, मैं दुपहरे भी ये गल करदा सी, बाबा कबीर जी दे वेले, बाबा रविदास जी दे वेले, गुरु नानक पातशाह दे वेले दा जिहड़ा समाज है ओ कहिंदा सी औरत पैर दी जुत्ती हुंदी है ते ए पैर थल्ले सैट रहिंदी है। उन्हां वेलियां दे कवियां दीयां अखाणां मिलदियां, कहिंदे पशु ढोर अर नारी जिहे तीनों ताड़न के अधिकारी। कहिंदे जिन्नियां खिच के रखियां जाण उन्नियां सैट रहिंदियां ने। ਇਹ ਕੌਣ ਕਹਿੰਦਾ? ਉਹਨਾਂ ਵੇਲਿਆਂ ਦਾ ਸਮਾਜ। ਹੁਣ ਤੁਸੀਂ ਆਪੇ ਸੋਚ ਕੇ ਦੇਖੋ, ਜਿਨ੍ਹਾਂ ਲੋਕਾਂ ਦੀ ਸੋਚ ਇਹ ਹੈ ਉਹ ਬੀਬੀਆਂ ਨਾਲ ਕੀ ਵਰਤਾਰਾ ਕਰਦੇ ਹੋਣਗੇ। ਜਿਹੜੇ ਪੈਰ ਦੀ ਜੁੱਤੀ ਸਮਝਦੇ ਹੈ ਉਹ ਤੇ ਫਿਰ ਪੈਰਾਂ ਵਿੱਚ ਹੀ ਮੰਦੋਲ ਕੇ ਰੱਖਦੇ ਹੋਣਗੇ। ਜ਼ਿੰਦਗੀ ਦੀ ਜਿਹੜੀ ਦਸ਼ਾ ਹੈ ਉਹ ਬੁਰੀ ਹੋਈ ਪਈ ਹੈ, ਦੁਰਦਸ਼ਾ ਹੋਈ ਪਈ ਹੈ। ਜਦੋਂ ਬਾਬਾ ਨਾਨਕ ਜੀ ਨੇ ਆ ਕੇ ਆਵਾਜ਼ ਮਾਰੀ, ਹੋਕਾ ਦਿੱਤਾ, ਸੱਚ ਦੀ ਗੱਲ ਸਮਝਾਈ, ਕਹਿੰਦੇ ਸੋ ਕਿਉਂ ਮੰਦਾ, ਬੋਲੋ ਗੱਜ ਕੇ, ਸੋ ਕਿਉਂ ਮੰਦਾ ਜਿਤ ਜੰਮੈ। ਇਹ ਕਿੱਥੇ ਲਿਖਿਆ? ਗੁਰੂ ਗ੍ਰੰਥ ਸਾਹਿਬ ਵਿੱਚ। ਇਹਨਾਂ ਪੰਕਤੀਆਂ ਨੂੰ ਅਸੀਂ ਕੀ ਕਹਿੰਦੇ ਹਾਂ? ਗੁਰਬਾਣੀ। ਕੀ ਕਹਿੰਦੇ ਹਾਂ? ਬਾਣੀ ਵੀ ਕਹਿੰਦੇ ਹਾਂ, ਗੁਰਬਾਣੀ ਵੀ ਕਹਿੰਦੇ ਹਾਂ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਹੋਕਾ ਦਿੱਤਾ, ਮੈਂ ਗੱਲ ਕਰਦਾ ਸੀ, ਸੋਚ ਕੇ ਵੇਖੋ ਉਹ ਬੀਬੀਆਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਆ ਕੇ ਖੜ ਗਈਆਂ ਹੋਣਗੀਆਂ, ਬਾਬਾ ਤੇਰਾ ਆ ਇੱਕ ਹੋਕਾ ਸਾਡੇ ਲਈ ਅੰਮ੍ਰਿਤ ਵਾਂਗ ਕੰਮ ਕਰ ਗਿਆ, ਕਿਉਂਕਿ ਸਾਨੂੰ ਤੇ ਪੈਰਾਂ ਵਿੱਚ ਡੋਲ ਰਹੇ ਸੀ, ਸਾਡੀ ਤੇ ਦੁਰਦਸ਼ਾ ਹੋਈ ਪਈ ਸੀ। ਤੁਸੀਂ ਇਹ ਹੋਕਾ ਦਿੱਤਾ, ਜਿਨ੍ਹਾਂ ਨੂੰ ਸਮਝ ਵਿੱਚ ਆਇਆ ਉਹਨਾਂ ਨੇ ਐਕਸੈਪਟ ਕਰ ਲਿਆ, ਪ੍ਰਵਾਨ ਕਰ ਲਿਆ, ਸਾਨੂੰ ਜ਼ਿੰਦਗੀ ਮਿਲ ਗਈ, ਸਾਨੂੰ ਜ਼ਿੰਦਗੀ ਜਿਉਣ ਦਾ ਹੁਣ ਰਾਹ ਮਿਲ ਗਿਆ, ਤੇ ਬਾਬਾ ਆ ਹੋਕਾ ਤੇਰੇ ਲਈ ਸਾਡਾ ਅੰਮ੍ਰਿਤ ਵਾਂਗ ਕੰਮ ਕਰ ਗਿਆ। ਇੱਕ ਰੂਪ ਵਿੱਚ ਉਹ ਗਿਆਨ ਹੈ, ਇੱਕ ਰੂਪ ਵਿੱਚ ਉਹ ਬਾਣੀ ਹੈ। ਮੈਨੂੰ ਮਾਫ ਕਰਿਓ, ਮੇਰੇ ਵਰਗਾ ਨਾ ਬਾਣੀ ਕੰਠ ਕਰਦਾ, ਪਤਾ ਕਾਹਦੇ ਵਾਸਤੇ? ਕਥਾ ਵਧੀਆ ਤੋਂ ਵਧੀਆ ਕਰੀਏ, ਸੋਹਣੀ ਤੋਂ ਸੋਹਣੀ ਕਰੀਏ, ਪੈਸੇ ਕਮਾਵਾਂਗੇ। ਸਾਡੇ ਵਰਗਿਆਂ ਲਈ ਇਹ ਬਿਜ਼ਨਸ ਹੈ, ਪੈਸਾ ਕਮਾਉਣ ਦਾ ਢੰਗ ਹੈ। ਪਰ ਲਹਿਣਾ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਹੈ ਗੁਰੂ ਨਾਨਕ ਦੀਆਂ ਗੱਲਾਂ ਮੇਰੇ ਲਈ ਅੰਮ੍ਰਿਤ ਨੇ।
ਨਾਮ ਇਸ਼ਨਾਨ ਦੁਆਦਸੀ ਦਾਨ, ਨਾਮ ਇਸ਼ਨਾਨ ਦੁਆਦਸੀ ਦਾਨ। ਨਾਮ ਕਿਸ਼ਨਾਨ ਹਰਿ ਕੀ ਪ੍ਰਗਟ ਕਰੋ ਤਜਮਾਨ ਹਰ ਕੀ ਭਗਤ ਕਰੋ ਤਜਮਾਨ ਹਰ ਕੀ ਭਗਤ ਕਰੋ ਤਜਮਾਨ ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੱਬ ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੱਬ ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੱਬ ਹਰਿ ਅੰਮ੍ਰਿਤ ਪਾਨ ਕਰੂ ਸਾਧ ਸੰਗ ਅੰਮ੍ਰਿਤ ਪਾਨ ਕਰੂ ਸਾਧ ਸੰਗ ਜੀ ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੱਬ ਮਨ ਤ੍ਰਿਪਤਾ ਸੈ ਕੀਰਤਨ ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੱਬ ਹਰਿ ਅੰਮ੍ਰਿਤ ਪਾਨ ਕਰੂ ਸਾਧ ਸੰਗ ਅੰਮ੍ਰਿਤ ਪਾਨ ਕਰੂ ਸਾਧ ਸੰਗ ਅੰਮ੍ਰਿਤ ਪਾਨ ਕਰੂ ਸਾਧ ਸੰਗ ਅੰਮ੍ਰਿਤ ਪਾਨ ਕਰੂ ਸਾਧ ਸੰਗ
ਕਰਕੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਾਣੀ ਨਾਲ ਗਿਆਨ ਨਾਲ ਜ਼ਿੰਦਗੀ ਜਿਉਣ ਦੀ ਅਕਲ ਆ ਗਈ ਜੀਵਨ ਮਿਲ ਗਿਆ ਉਹਨਾਂ ਲਈ ਇਹ ਗਿਆਨ ਕੀ ਬਣ ਗਿਆ ਅੰਮ੍ਰਿਤ ਸੋ ਆਓ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹੈ ਸੰਗਤ ਨੂੰ ਬੇਨਤੀ ਹੈ ਇਕਾਗਰਤਾ ਦੇ ਨਾਲ ਸਤਿਗੁਰੂ ਦੀ ਹਜ਼ੂਰੀ ਵਿੱਚ ਬਹਿਣਾ ਆਓ ਹੁਣ ਭਾਈ ਸਾਹਿਬ ਜੀ ਤਰੀਂਦਾ ਸਮਾਂ ਲਾਹਾ ਪ੍ਰਾਪਤ ਕਰੀਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ हम सर दीन दयाल न तुम सर अब त्याग क्या कीजे बचनी तोर मोर मन मने जन कौ पूरन दीजे हाँ बल बल जाओ रमैया कारण कारण कवन बोल बहुत जन्म बहुत जन्म बिछरे थे माधो ए जन्म तुम्हारे लिखे कह रविदास आस लग जीवो चिर भयो दर्शन देखे कह रविदास आस लग जीवो चिर भयो दर्शन देखे सतगुरु दे दर्शन ताई मेरा मन लोच रहा सतगुरु दे दर्शन ताई मेरा मन लोच रहा सतगुरु दे दर्शन ताई मेरा मन
सतगुर दे दर्शन ताई मेरा मन लोच रहा
सतगुर दे दर्शन ताई मेरा मन लोच रहा सतगुर दे दर्शन ताई मेरा मन लोच रहा सतगुर दे दर्शन ताई मेरा मन लोच
सतगुर दे दर्शन ताई मेरा मन लोच रे है
लोच रे है जी लोच रे है लोच रे है मन लोच रे है लोच रे है जी लोच रे है लोच रे है मन साहिब दे दर्शन ताई मेरा मन लोच रे सतगुरु दे दर्शन ताई मेरा मन लोच रे
सतगुरु दे दर्शन ताई मेरा मन लोच रे सतगुरु दे दर्शन ताई मेरा मन लोच रे
खंभ वकांदड़े जे लहां किन्ना सावी तो तन जड़ाई अपने लहां सो सज्जन तो बोलो लहां सो सज्जन ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਤੋ ਔਰ ਰਲ ਕੇ ਕੁਛ ਸਮਾਂ ਗੁਰਬਾਣੀ ਕੀਰਤਨ ਕਰਦੇ ਹਾਂ। ਕੋਈ ਰਸਨਾ ਵਾਂਝੀ ਨਾ ਰਹੇ, ਆਰਾਮ ਨਾਲ ਟਿਕਾ ਨਾਲ ਬੈਠੋ। ਮੇਰੇ ਮਨ ਵਿੱਚ ਸੀ ਕਿ ਅੱਜ 13 ਦਾ ਪ੍ਰੋਗਰਾਮ ਲਾਈਵ ਹੀ ਕਰਨਾ ਹੈ, 14 ਨੂੰ ਕੁਝ ਸੰਗਤ ਆ ਜਾਣਗੇ ਜਿਹੜੇ ਹੋਣਗੇ, ਪਰ ਅੱਜ ਵੀ ਕਾਫੀ ਜਿਹੜੇ ਆ ਹੀ ਗਏ ਹੈ। ਤੁਹਾਨੂੰ ਪਤਾ ਰਾਤ ਦਾ ਲੋਕਡਾਊਨ ਹੈ, ਬੜਿਆਂ ਦੇ ਮਨ ਵਿੱਚ ਇਹ ਵਹਿਮ ਹੁੰਦਾ ਹੈ, ਭਰਮ ਵੀ ਹੈ, ਬਾਕੀ ਕੋਈ ਪਤਾ ਨਹੀਂ ਕਿੱਥੇ ਘੇਰ ਕੇ ਚਲਾਨ ਕੱਟ ਦੇਣਾ ਹੈ, ਡਰ ਵੀ ਲੱਗਦਾ। ਪਰ ਫਿਰ ਵੀ ਕਈ ਵੀਰ ਕਈ ਭੈਣਾਂ ਆਏ ਹੈ, ਕਈ ਠਹਿਰੇ ਹੋਏ ਆ, ਇੱਥੇ ਰੁਕੇ ਵੀ ਹੋਏ ਆ, ਕਈ ਜਿਨ੍ਹਾਂ ਨੇ ਰਾਤ ਇੱਥੇ ਹੀ ਰਹਿਣਾ ਹੈ, ਅੱਜ ਦਾ ਪ੍ਰੋਗਰਾਮ ਵੀ ਵੇਖਿਆ, ਕੱਲ ਨੂੰ ਵੀ ਵੇਖਣਾ। ਸੋ ਆਰਾਮ ਨਾਲ ਟਿਕਾ ਬਣਾ ਕੇ ਕੁਝ ਚਿਰ ਆਪਾਂ ਲਾਹਾ ਲਈਏ। ਪੰਚਮ ਪਾਤਸ਼ਾਹ ਦਾ ਬਚਨ ਹੈ, ਰਲ ਕੇ ਪੜ੍ਹਦੇ ਹਾਂ, ਫਿਰ ਥੋੜੀ ਇਹਦੀ ਵਿਚਾਰ ਕਰਦੇ ਹਾਂ। ਇਕਾਗਰਤਾ ਬਣਾ ਕੇ, ਫੀਲਿੰਗ ਬਣਾ ਕੇ ਰੱਖਿਓ, ਫੀਲ ਕਰਕੇ, ਮਹਿਸੂਸ ਕਰਕੇ ਚੇਤਾ ਰੱਖਣਾ। ਗੈਰ ਹਾਜ਼ਰ ਹੋ ਜਾਓ, ਤੁਹਾਨੂੰ ਰੋਟੀ ਦਾ ਵੀ ਸਵਾਦ ਨਹੀਂ ਆਉਣਾ, ਪਤਾ ਹੀ ਨਹੀਂ ਲੱਗਣਾ। ਦਿਮਾਗ 'ਚ ਕੁਝ ਚੱਲਦਾ ਹੋਵੇ ਤੇ ਟੇਸਟ ਨਹੀਂ ਆਉਂਦਾ ਰੋਟੀ ਦਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਸਵਾਦ ਵੀ ਸੀ। ਤਾਂ ਹੀ ਸਿਆਣੇ ਕਹਿੰਦੇ ਆ ਵੀ ਜਦੋਂ ਰੋਟੀ ਰਾਟੀ ਖਾਓ ਤੇ ਗੱਲਾਂ ਨਾ ਕਰੋ, ਜੇ ਤੁਸੀਂ ਗੱਲਾਂ 'ਚ ਪੈ ਜਾਓਗੇ ਤੁਹਾਨੂੰ ਸਵਾਦ ਹੀ ਨਹੀਂ ਆਉਂਦਾ, ਟੇਸਟ ਹੀ ਨਹੀਂ ਆਉਂਦਾ। ਕੁਦਰਤ ਦਾ ਜੇ ਸਵਾਦ ਲੈਣਾ ਹੋਵੇ ਨਾ, ਜਿਹੜਾ ਰੱਬ ਹੈ ਸਾਡਾ, ਉਦੋਂ ਆਪਣਾ ਆਪਣੇ ਆਪ ਨੂੰ ਚੁੱਪ ਕਰਾਉਣਾ ਪੈਂਦਾ। ਅੰਦਰ ਜਿਹੜੇ ਅਟਰਨਲ ਡਾਇਲੋਗ ਚੱਲਦੇ ਰਹਿੰਦੇ ਹਨ, ਉਹਨਾਂ ਨੂੰ ਜਰਾ ਕੁ ਚੁੱਪ ਕਰਾ ਲਓ ਤੇ ਫੀਲਿੰਗ ਬਣ ਜਾਂਦੀ ਹੈ। ਜੋ ਹੈ ਉਹਨੂੰ ਮਾਣਿਆ ਜਾ ਸਕਦਾ। ਸਾਡੇ ਅੰਦਰ ਰੋਲ ਘਚੋਲਾ ਬੜਾ ਚੱਲਦਾ ਰਹਿੰਦਾ, ਕਿਸੇ ਚੀਜ਼ ਵਿੱਚ ਖੁੱਭ ਜਾਣਾ, ਫੀਲ ਕਰਨਾ, ਤਾਂ ਹੀ ਰਸ ਆਉਂਦਾ। ਹਾਜ਼ਰ ਹੋਣਾ, ਪ੍ਰੈਜੈਂਟ ਮੂਵਮੈਂਟ ਵਿੱਚ ਹਾਜ਼ਰ ਹੋਣਾ। ਕਈ ਵਾਰੀ ਕਈ ਬੰਦੇ ਆ ਗੱਲ ਕਰਦੇ ਹੁੰਦੇ ਸੀ ਕਿ ਨਾ ਦੁਬਾਰਾ ਦੱਸੀ, ਮੈਂ ਸੁਣਿਆ ਨੀ। ਕੰਨ ਤੇ ਸੁਣਦੇ ਸੀ, ਕਿੰਨੇ ਨੀ ਸੁਣਿਆ। ਗੈਰ ਹਾਜ਼ਰ, ਅੰਦਰ ਕੁਝ ਹੋਰ ਚੱਲੀ ਜਾਂਦਾ। ਤਾਂ ਜਦੋਂ ਫੀਲ ਨਾਲ ਅਸੀਂ ਸੁਣਦੇ ਹਾਂ ਫਿਰ ਰਸ ਆਉਂਦਾ, ਫੀਲ ਕਰਕੇ। ਗੁਰੂ ਸਾਹਿਬ ਨੇ ਜਿੱਦਾਂ ਗਾਇਆ, ਫੀਲ ਕਰਕੇ ਲਿਖਿਆ। ਅਸੀਂ ਜੇ ਫੀਲ ਕਰਾਂਗੇ ਫਿਰ ਸਾਨੂੰ ਉਹ ਰਸ ਆਏਗਾ, ਨਹੀਂ ਤੇ ਕੰਨ ਰਸ ਜਿਹਾ ਹੀ ਬਣ ਜਾਂਦਾ।
ਮੋਹਨ ਕਰ ਆਵੋ, ਕਰੋਂ ਜੋਦਰੀਆ।
ਮੈਂ ਜੋਦੜੀ ਕਰਦਾ ਮੇਰੇ ਘਰ ਆ,
ਮੋਹਨ ਕਰ ਆਵੋ, ਕਰੋਂ ਜੋਦਰੀਆ, ਜੀ ਕਰੋਂ ਜੋਦਰੀਆ।
ਮੋਹਨ ਕਰ ਆਵੋ, ਕਰੋਂ
ਮੋਹਨ ਕਰ ਆਵੋ, ਤੋਂ ਜੋ ਦਰੀਆ ਜੀ ਕਰੋਂ ਜੋ ਦਰੀਆ
ਮੋਹਨ ਹਰਿਆ ਕਰੋਂ ਜੋ ਦਰੀਆ
ਮਾਨ ਕਰੋ ਅਭਿਮਾਨ ਬੋਲੋ
ਕਸੂਰ ਮੇਰਾ ਹੈ
ਮਾਨ ਕਰੋ
ਆਉਂਦਾ ਕਿਉਂ ਨੀ ਆ ਨੁਕਸ ਹੈ ਆ ਪ੍ਰੋਬਲਮ ਹੈ ਮੇਰੀ
ਜੀ ਮਾਨ ਕਰੋ ਅਭਿਮਾਨ ਬੋਲੋ
ਮਾਨ ਕਰੋ
ਤੇਰੀ ਪ੍ਰੇਮ ਸ਼੍ਰੀਆ
ਤੇਰੀ ਪ੍ਰੇਮ ਸ਼੍ਰੀਆ
ਮੋਹਨ ਕਾਰਿਆ ਕਰੋ ਜੋ ਦਰੀਆ ਜੀ ਕਰੋ ਜੋ ਦਰੀਆ
ਮੋਹਨ ਹਰਿਆ ਕਰੋ ਜੋ ਦਰੀਆ ਕਰੋ ਜੋ ਦਰੀਆ
ਨਿਕਟ ਸੁਨੋ ਅਰ ਵੇਖੋ ਨਾਹੀ
ਨਿਕਟ ਸੁਨੋ ਅਰ ਵੇਖੋ
ਨਿਕਟ ਸੁਨੋ ਅਰ ਵੇਖੋ ਨਾ
ਨਿਕਟ ਸੁਨੋ ਅਰ ਵੇਖੋ
ਪਰਮ ਧਰਮ ਦੁੱਖ ਭਰੀਆ ਪਰਮ ਧਰਮ ਦੁੱਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਹੋਏ ਕਿਰਪਾਲ ਗੁਰ ਲਾਹੇ ਪਾਰ
ਹਰਿਆ
पन हरिया जी मिलाना करो जो दरी
मोहन हरिया करो जो दरिया करो जो दरिया
मोहन करा करो जो दरिया जी करो जो दरिया
मोहन एक निमख जे बिसरे स्वामी जानो कौन दिन लख भरिया साध संगत की भीड़ जो पाई तो नानक हर संग मिलिया हर संग मिरिया नानक हर संग मिरिया
जो दरिया जी करो जो दरिया
मोहन हरिया करो जो दरिया करो जो दरिया
जी करो जो दरिया ਜੋਦਰੀਆ ਕਰੋ ਜੋਦਰੀਆ ਕਰੋ ਜੋਦਰੀਆ ਕਰੋ ਜੋਦਰੀਆ ਕਰੋ ਜੋਦਰੀਆ ਲਾਹ ਲੈ ਗਏ
ਗੁਰਮੁਖ ਲਾਹਾ ਲੈ ਗਏ ਮਨਮੁਖ ਛੱਲੇ ਮੂਲ ਗਵਾਏ ਜੀਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਆਖੋ ਜਰਾ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੂਰੋਂ ਨੇੜਿਓਂ ਚੱਲ ਕੇ ਕੁਝ ਸੰਗਤ ਅੱਜ ਇੱਥੇ ਹਾਜ਼ਰੀ ਭਰਨ ਵਾਸਤੇ ਆਪਾਂ ਆਏ 13 ਤੇ 14 ਦਾ ਦੋ ਦਿਨ ਦਾ ਪ੍ਰੋਗਰਾਮ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਤੇ ਦੂਸਰਾ ਖਾਲਸੇ ਦਾ ਸਿਰਜਣਾ ਦਿਵਸ ਇਕੱਠਾ ਇਹ ਸਾਰੇ ਜਾਣਦੇ ਆ 14 ਅਪ੍ਰੈਲ 1469 ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਇਸੇ ਡੇਟ ਦਾ ਸੀ ਪੱਕਾ ਸਾਰਿਆਂ ਨੇ ਬਚਪਨ ਵਿੱਚ ਇਹੋ ਹੀ ਪੜ੍ਹਿਆ ਪੁਰਾਣੀਆਂ ਸਭ ਕਿਤਾਬਾਂ ਚ ਵੀ ਇਹੋ ਹੀ ਲਿਖਿਆ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਚੈੱਕ ਕਰ ਲਓ ਉਹਦੇ ਚ ਵੀ ਇਹੀ ਆਉਂਦਾ ਪਰ ਮਨਾਉਂਦੇ ਹੌਲੀ ਹੌਲੀ ਖਿੱਚ ਕੇ ਕੱਤਕ ਤੇ ਲੈ ਗਏ ਸੋ ਆਪਾਂ ਚਲੋ ਜਿਵੇਂ ਕੋਈ ਚੱਲ ਰਿਹਾ ਪਰ ਕੋਸ਼ਿਸ਼ ਕਰੀ ਦੀ ਹੈ ਵੀ ਅਸੀਂ ਕੋਸ਼ਿਸ਼ ਕਰੀਏ ਆਪਣੇ ਵੱਲੋਂ ਵੀ ਇਹ ਦਿਨ ਜਿਹੜਾ ਪੁਰਾਣਾ ਚੱਲਿਆ ਆ ਰਿਹਾ ਸੀ ਉਹਨੂੰ ਆਪਾਂ ਰੱਖੀਏ ਇੱਕ ਡੇਟ ਪੱਕੀ ਹੋਵੇ ਕੱਤਕ ਦੀ ਪੂਰਨਮਾਸ਼ੀ ਕਦੇ ਕਦੋਂ ਆ ਜਾਂਦੀ ਹੈ ਕਦੇ ਕਦੋਂ ਆ ਜਾਂਦੀ ਡੇਟ ਬਦਲਦੀ ਰਹਿੰਦੀ ਅੱਜ ਸਾਡੇ ਜਥੇਦਾਰਾਂ ਨੂੰ ਸਾਡੇ ਆਗੂਆਂ ਨੂੰ ਜੇ ਪੁੱਛ ਲਏ ਕੋਈ ਪ੍ਰਧਾਨ ਮੰਤਰੀ ਆਖੇ ਰਾਸ਼ਟਰਪਤੀ ਆਖੇ ਕੈਨੇਡਾ ਦਾ ਪ੍ਰਧਾਨ ਮੰਤਰੀ ਆਖੇ ਲਓ ਗੁਰੂ ਨਾਨਕ ਦਾ ਗੁਰਪੁਰਬ ਪੱਕਾ ਕਰਨਾ ਲਓ ਜਹੇਦਾਰ ਜੀ ਇੱਕ ਡੇਟ ਦੇ ਦਿਓ ਇੱਕ ਤਰੀਕ ਇੱਕ ਡੇਟ ਦਿਓ ਭਲਾ ਵੀ ਇੱਕ ਦਿਨ ਕਿਹੜਾ ਵੀ ਅਸੀਂ ਇੱਕ ਛੁੱਟੀ ਕਰਨੀ ਸਾਰੇ ਕੈਨੇਡਾ ਚ ਛੁੱਟੀ ਹੋਊ ਉੱਥੇ ਫਿਰ ਐਂ ਕਹਿਣਗੇ ਵੀ ਕੱਤਕ ਦਾ ਮਹੀਨਾ ਤੇ ਪੂਰਨਮਾਸ਼ੀ ਹਰ ਸਾਲ ਬਦਲ ਬਦਲ ਕੇ ਦੱਸਿਆ ਕਰਨਗੇ ਉਹ ਕਹਿਣਗੇ ਜਨਮ ਦਿਨ ਤੇ ਤੁਹਾਡੇ ਉਹਨਾਂ ਡੇਟਾਂ ਦੇ ਹੀ ਆਉਂਦੇ ਆ ਪਾਸਪੋਰਟ ਵਿੱਚ ਤੇ ਸਾਡੇ ਵਾਲਾ ਈਸਵੀ ਕੈਲੰਡਰ ਵਾਲੀਆਂ ਆਪਣੀਆਂ ਡੇਟਾਂ ਤੇ ਉਹ ਰੱਖੀ ਫਿਰਦੇ ਆ ਤੇ ਬਾਬੇ ਦੀ ਕਦੇ ਕਿਸੇ ਤਰੀਕ ਦੀ ਕਦੇ ਕਿਸੇ ਤਰੀਕ ਦੀ ਫਿਰ ਚੇਤਾ ਕਿਵੇਂ ਰਹਿ ਸਕਦਾ ਕੱਤਕ ਦੀ ਪੂਰਨਮਾਸ਼ੀ ਕਦੇ ਕਦੋਂ ਆ ਜਾਂਦੀ ਕਦੇ ਕਦੋਂ ਆ ਜਾਂਦੀ ਕਿਵੇਂ ਚੇਤਾ ਰਹੇਗਾ ਬਦਲਦੀਆਂ ਰਹਿੰਦੀਆਂ ਡੇਟਾਂ ਤੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਈਸਵੀ ਕੈਲੰਡਰ ਮੁਤਾਬਕ ਨਹੀਂ ਮਨਾਉਣਾ ਫਿਰ ਆਪਣੇ ਬੱਚਿਆਂ ਦੇ ਕਿਉਂ ਮਨਾਉਂਦੇ ਹਾਂ ਆਪਣੇ ਕਿਉਂ ਲਿਖਾਇਆ ਫਿਰ ਉਹ ਰੱਖੋ ਪਰ ਸਾਰਿਆਂ ਬਾਬਿਆਂ ਦੀਆਂ ਬਰਸੀਆਂ ਵੀ ਡੇਟਾਂ ਪੱਕੀਆਂ ਹਰੇਕ ਡੇਰੇ ਦੇ ਵਿੱਚ ਡੇਟਾਂ ਪੱਕੀਆਂ ਜਨਮ ਦਿਨ ਵੀ ਪੱਕੀ ਤਰੀਕ ਦੇ ਰੱਖੇ ਹੈ ਤੇ ਦੁਨੀਆਂ ਚੋਂ ਜਾਣ ਦੀਆਂ ਡੇਟਾਂ ਵੀ ਪੱਕੀਆਂ ਗੁਰੂ ਸਾਹਿਬ ਨਾਲ ਪਤਾ ਨੀ ਇਹਨਾਂ ਦਾ ਕਾਹਦਾ ਵੈਰ ਹੈ ਆਖੋ ਸਤਨਾਮ ਉਹ ਡੇਟ ਪੱਕੀ ਨੀ ਹੋਣ ਦਿੰਦੇ ਕਰਦੇ ਹੀ ਨੀ ਪੱਕੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਵੀ ਕਦੇ ਕਦੋਂ ਆ ਜਾਂਦਾ ਕਦੇ ਕਦੋਂ ਆ ਜਾਂਦਾ ਹੈਗਾ ਨਾ ਏਦਾਂ ਹੀ ਜੇ ਸਾਨੂੰ ਨੀ ਯਾਦ ਆ ਰਿਹਾ ਤੇ ਬੱਚਿਆਂ ਨੂੰ ਕਿੱਥੋਂ ਯਾਦ ਕਰਾ ਦਾਂਗੇ ਵੀ ਇੰਨੀ ਤਰੀਕ ਦਾ ਹੈ ਭਾਈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇੰਨੀ ਡੇਟ ਇੱਕ ਫਿਕਸ ਹੈ ਚਲੋ ਹੁਣ ਆਪਾਂ ਗੱਲ ਜਿਹੜੀ ਕਰਦੇ ਹਾਂ ਸਾਨੂੰ ਨੀ ਪਤਾ ਕਿਹੜਾ ਕਦੋਂ ਮਨਾਉਂਦਾ ਅਸੀਂ 14 ਅਪ੍ਰੈਲ ਦਾ ਹੀ ਮਨਾਉਣਾ ਹਰ ਸਾਲ ਜਿੰਨਾ ਚਿਰ ਜਿਉਂਦੇ ਰਹਾਂਗੇ ਅਸੀਂ 14 ਅਪ੍ਰੈਲ ਦਾ ਹੀ ਮਨਾਵਾਂਗੇ ਸਾਡੀ ਡੇਟ ਪੱਕੀ ਹੈ ਕਿਸੇ ਦੀ ਪੱਕੀ ਹੋਵੇ ਹੁਣ ਜੇ ਪੰਥ ਵਾਲੇ ਨਹੀਂ ਪੱਕੀ ਕਰਦੇ ਤੇ ਅਸੀਂ ਕਿਉਂ ਉਲਝੇ ਫਿਰੀਏ ਅਸੀਂ ਕਰ ਲਈਏ ਨਾ ਆਪਣੀ ਅਗਲਾ ਕਹਿੰਦਾ ਸਾਰੇ ਜੁੱਤੀ ਸਾਰੇ ਕੰਡੇ ਚਗੇ ਨਹੀਂ ਚੱਕੇ ਨਹੀਂ ਜਾਣੇ ਤੂੰ ਤੇ ਜੁੱਤੀ ਪਾ ਲੈ ਪਾਗਲ ਹੈ ਤੂੰ ਸਾਰੇ ਕੰਡੇ ਚੁੱਕਦਾ ਫਿਰੇਗਾ ਆਪਾਂ ਤੇ ਜੁੱਤੀ ਪਾਈਏ ਹੁਣ ਜੇ ਸਾਡੀ ਲੜਾਈ ਹੋਈ ਇਹ ਹੋਵੇ ਬਹਿ ਜਾਓ ਜਰਾ ਸਾਰੇ ਪਹਿਰੇਦਾਰ ਇੱਕ ਦੋ ਉੱਥੇ ਪਿੱਛੇ ਵੀ ਬਹਿ ਜਾਓ ਜਿਹੜਾ ਕੋਈ ਆਵੇ ਉੱਧਰ ਹੀ ਭਾਈ ਜਾਇਓ ਸੁਣਿਓ ਇੱਧਰ ਵੀ ਗੱਲ ਹੁਣ ਧਿਆਨ ਨਾਲ ਸਾਡੀ ਜਦੋ ਜਹਿਦ ਜੇ ਮੇਰੇ ਵਰਗਾ ਬੰਦਾ ਸਾਰੀ ਐਨਰਜੀ ਵੇਸਟ ਕਰਦੇ ਮੈਨੂੰ ਕਈ ਬੰਦੇ ਮਿਲਦੇ ਆ ਕੇ ਭਾਈ ਸਾਹਿਬ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਜਿੰਨਾ ਸਾਡੇ ਹੱਥ ਆਉਂਦੀ ਉਹਨਾਂ ਚਿਰ ਸਿੱਖ ਕੌਮ ਦਾ ਕੁਛ ਨਹੀਂ ਬਣ ਸਕਦਾ ਏਦਾਂ ਕਹਿਣਗੇ ਮੈਨੂੰ ਪੁੱਛਣਗੇ ਆ ਕੇ ਹੁਣ ਸਲਾਹ ਦੇਣੀ ਹੈ ਮੈਂ ਕਹਿੰਦਾ ਹੁੰਦਾ ਵੀ ਮੈਨੂੰ ਸੱਚ ਦੱਸ ਵੀ ਇੰਨੇ ਬੰਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਨੇ ਵੱਡੇ ਤੋਂ ਲੈ ਕੇ ਛੋਟੇ ਤੇ ਇੰਨੇ ਇਮਾਨਦਾਰ ਬੰਦੇ ਲੱਭ ਲਿਆਵਾਂਗੇ ਆਪਾਂ, ਸਾਨੂੰ ਲੱਭ ਜਾਣਗੇ ਇੰਨੇ ਵੀ ਬਦਲਨੇ ਨੇ ਬੰਦੇ। ਤੇ ਮਿੱਟੀ ਦੇ ਸਾਰਿਆਂ ਨੂੰ ਇੱਕੋ ਹੀ ਲੱਗੀ ਹੈ, ਮੈਂ ਬੰਦੇ ਮੈਂ ਲੈ ਆਊਂਗਾ। ਮੈਂ ਤੁਹਾਨੂੰ ਕਿੰਨੀ ਵਾਰੇ ਗੱਲ ਕਰ ਚੁੱਕਿਆ ਕਿ 95-5 ਦੀ ਰੇਸ਼ੋ ਹੈ ਸਾਡੀ ਭਾਰਤੀ ਲੋਕਾਂ ਦੀ, ਇਮਾਨਦਾਰੀ ਸਾਡੇ ਚ 5%, ਸੱਚਾਈ 5% ਲੋਕਾਂ ਚ, ਸੱਚ ਤੇ ਖੜਨਾ, ਜ਼ਿੰਮੇਵਾਰੀਆਂ ਸਮਝਣੀਆਂ 5%, ਤੇ 95% ਵਿਹਲੜ ਤੇ ਨਿਕੰਮੇ ਤੇ ਬਾਈਪਾਸ ਭਾਲਦੇ ਆ ਸਾਰੇ। ਰੇਸ਼ੋ ਮੈਂ ਕਿੰਨੀ ਦੱਸੀ ਹੈ ਬੋਲੋ ਗੱਜ ਕੇ, 95-5 ਨਾ, 95-5। ਭੱਠਾ ਜਿਹੜੇ ਭੱਠੇ ਤੋਂ ਤਿਆਰ ਹੋਏ ਆ ਨਾ ਆਪਾਂ ਸਾਰੇ ਇੱਕੋ ਤੋਂ ਹੀ ਹੋਏ ਆ, ਆਹ ਭੱਠਾ ਹੀ ਏਦਾਂ ਦਾ ਹੈ। ਜੇ ਇੱਟਾਂ ਪਿੱਲੀਆਂ ਨੇ ਸਾਡਾ ਸਮਾਜ, ਜਿਹੜਾ ਸਾਡਾ ਸਮਾਜ ਹੈ, ਇੰਡੀਆ ਦਾ ਸਿਸਟਮ ਹੈ, ਇੱਥੇ 5% ਇਮਾਨਦਾਰੀ, 95% ਕਰਪਟ, ਪਕੜਿਓ ਗੱਲ। ਹੁਣ ਰੇਸ਼ੋ ਹੀ ਇਹ ਹੈ, ਇੰਨੀਆਂ ਇੱਟਾਂ ਪਿੱਲੀਆਂ, 95 ਇੱਟਾਂ ਪਿੱਲੀਆਂ ਤੇ 5 ਇੱਟਾਂ ਪੱਕੀਆਂ। ਹੁਣ ਚੱਕ ਕੇ ਲਾਣੀਆਂ ਕਿੱਥੋਂ ਹੈ ਭਲਾ? ਇੱਥੋਂ ਠੇਕੇ ਤੇ ਲਾਵਾਂਗੇ, ਕਿੰਨੇ ਪਰਸੈਂਟ ਕੱਚੀਆਂ ਤੇ ਪਿੱਲੀਆਂ, ਪਰਸੈਂਟੇਜ ਕੀ ਆਊ ਫਿਰ? 95-5 ਠੇਕੇ ਤੇ ਵੀ ਇੱਦਾਂ ਹੀ ਲੱਗਣਗੀਆਂ ਇੱਟਾਂ। ਤੇ ਜੇ ਇੱਟਾਂ ਲਾਣੀਆਂ ਹੋਣ ਆਪਾਂ ਘਰ ਦੇ ਉੱਤੇ, ਰੇਸ਼ੋ ਕੀ ਆਊ ਫਿਰ? ਕਿਉਂਕਿ ਇੱਟਾਂ ਹੀ ਮਾੜੀਆਂ ਸੀ। ਤੇ ਜੇ ਇੱਟਾਂ ਗੁਰਦੁਆਰੇ ਤੇ ਲਾਣੀਆਂ ਹੋਣ ਫਿਰ ਕਿੰਨੀ ਰੇਸ਼ੋ ਆਊ? 95-5। ਰੇਸ਼ੋ ਉਹੀ ਹੈ ਜਿਹੜੇ ਦਫ਼ਤਰਾਂ ਚ ਧੋਖੇ ਨੇ, ਉਹੀ ਗੁਰਦੁਆਰਿਆਂ ਚ ਧੋਖੇ ਨੇ। ਕਿਉਂਕਿ ਇੱਟਾਂ ਤੇ ਥੋੜਾ, ਤੁਸੀਂ ਕੈਨੇਡਾ ਤੋਂ ਇੱਟਾਂ ਲਿਆਂਦੀਆਂ, ਜੇ ਤੁਸੀਂ ਕਹਿੰਦੇ ਆ ਨਾ ਸਿੱਖ ਕੌਮ, ਉੱਥੇ ਦੇ ਜੰਮੇ ਬੱਚੇ ਹੋਣ ਅਮਰੀਕਾ ਦੇ, ਝੋਲੀ ਅੱਡ ਕੇ ਮੰਗ ਲਓ ਕਿ ਸਾਨੂੰ 4-5 ਹਜ਼ਾਰ ਬੱਚਾ ਜੰਮ ਕੇ ਦਿਓ, ਇੱਥੇ ਪੜ੍ਹਾਓ, 18 ਸਾਲ ਦਾ ਕਰੋ, ਫਿਰ ਅਸੀਂ ਇੰਡੀਆ ਚ ਲਿਆ ਕੇ, ਪਾਸਪੋਰਟ ਹੋਣ ਉੱਥੋਂ ਦੇ, ਅਸੀਂ ਇੱਥੇ ਇਲੈਕਸ਼ਨ ਇਲੂਕਸ਼ਨ ਲੜਾ ਕੇ ਇਹਨਾਂ ਤੋਂ ਕੰਮ ਕਰਾਉਣਾ ਹੈ। ਉਹਨਾਂ ਨੂੰ ਡਰ ਡੁਰ ਕੋਈ ਨਾ ਹੋਵੇ, ਪੈਸੇ ਵਾਲੇ ਹੋਣ, ਚੰਗੇ ਕੈਨੇਡਾ ਦੇ ਸਿਟੀਜ਼ਨ ਹੋਣ, ਇੰਡੀਆ ਨੂੰ ਆ ਕੇ ਸਾਡੇ ਪੰਜਾਬ ਦਾ ਸੁਧਾਰ ਕਰਨ ਲੱਗਣ, ਹੋ ਸਕਦਾ 50-50 ਹੋ ਜੇ। ਪਰ ਜਿੰਨੇ ਸਾਡੇ ਵਾਲਾ ਲਾਣਾ, ਸਾਡੇ ਤੇ 95-5 ਦੀ ਰੇਸ਼ੋ ਹੀ ਆਉਣੀ ਹੈ, ਸਾਡਾ ਢਾਂਚਾ ਹੀ ਇੱਦਾਂ ਦਾ ਹੈ। ਤੇ ਮੈਨੂੰ ਕਹਿੰਦਾ, ਕਹਿਣਗੇ ਭਾਈ ਸਾਹਿਬ ਉੱਥੇ ਹੋਵੇ, ਮੈਂ ਕਿਹਾ ਫਿਰ ਹੋਊ ਕੀ ਭਲਾ? ਇਹ ਦੱਸ ਵੀ ਮੈਂ ਲਾਵਾਂ ਵੀ ਸ਼੍ਰੋਮਣੀ ਕਮੇਟੀ ਬਦਲਣੀ ਹੈ ਤੇ ਆਪਾਂ ਹੁਣ ਸਾਰਾ ਢਾਂਚਾ ਚੇਂਜ ਕਰਨਾ, ਫਿਰ ਮੈਂ ਕਿਹਾ ਹੁਣ ਮੈਂ ਸਾਰੀ ਐਨਰਜੀ ਲਾ ਦਿਆ ਇਹਦੇ ਉੱਤੇ, ਸਾਰਾ ਜ਼ੋਰ ਲਾ ਦਿਆਂ ਇਹਦੇ ਉੱਤੇ ਵੀ ਮੈਂ ਬਦਲਣਾ, ਮੈਂ ਜਿਵੇਂ 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 ਤਿਵੇਂ ਕਰਕੇ ਅਸੀਂ ਕਰਾਂਗੇ। ਮੈਂ ਕਿਹਾ ਮੇਰੀ ਉਮਰ ਲੰਘ ਗਈ, ਲੰਘ ਜਾਣੀ ਹੈ, ਮੇਰੇ ਬੱਚਿਆਂ ਦੀ ਉਮਰ ਲੰਘ ਜਾਣੀ ਹੈ, ਤਾਂ ਜਾ ਕੇ ਮਾੜਾ ਮੋਟਾ ਬਦਲਾਵ ਹੋਏਗਾ, ਸਮਝਦੇ ਹੋ ਗੱਲ, ਬਦਲਾਵ ਹੋਏਗਾ। ਮੈਂ ਇਹਨਾਂ ਨਾਲ ਕਲੇਸ਼ ਕਰਾਂਗਾ, ਮੈਂ ਲੜਾਂਗਾ, ਅਸੀਂ ਕਿਵੇਂ ਨਾ ਕਿਵੇਂ ਪਹੁੰਚ ਵੀ ਜਾਈਏ ਤੇ ਇੰਨੇ ਇਮਾਨਦਾਰ ਬੰਦੇ ਨਹੀਂ ਲੱਭਣੇ ਜਿਨ੍ਹਾਂ ਨੂੰ ਬਿਠਾ ਸਕੀਏ, ਲੱਭਣੇ ਨਹੀਂ ਜਿਨ੍ਹਾਂ ਨੂੰ ਅਸੀਂ ਬਦਲ ਸਕੀਏ, ਰਿਪਲੇਸ ਕਰ ਸਕੀਏ, ਨਵੇਂ ਬਿਠਾ ਸਕੀਏ। ਤੇ ਕਹਿੰਦਾ ਜੀ ਫਿਰ ਹੱਲ ਕੀ? ਮੈਂ ਕਿਹਾ ਹੁਣ ਤੂੰ ਸੋਚ ਕੇ ਵੇਖ ਵੀ ਮੇਰੀ ਸਾਰੀ ਜ਼ਿੰਦਗੀ ਦੀ ਲੜਾਈ ਇਸ ਕਰਕੇ ਹੁੰਦੀ ਵੀ ਮੈਂ ਮੰਜੀ ਸਾਹਿਬ ਹਾਲ ਵਿੱਚ ਕਥਾ ਕਰਨੀ ਹੈ, ਕਿਵੇਂ ਨਾ ਕਿਵੇਂ ਉਸ ਸਟੇਜ ਤੇ ਪਹੁੰਚਣਾ ਹੈ। ਕਹਿੰਦਾ ਠੀਕ ਹੈ। ਮੈਂ ਕਿਹਾ ਜੇ ਮੈਂ ਇਹ ਲੜਾਈ ਲੜਦਾ ਵੀ ਮੈਂ ਉਹ ਸਟੇਜ ਤੇ ਪਹੁੰਚਣਾ, ਮੈਂ ਸਟੇਜ ਤੇ ਪਹੁੰਚਣਾ, ਸਟੇਜ ਤੇ ਪਹੁੰਚਣਾ, ਹੋ ਸਕਦਾ ਮੈਂ ਪਹਿਲਾਂ ਹੀ ਮਰ ਮੁਰ ਜਾਂਦਾ। ਮੈਂ ਕੀ ਕੀਤਾ? ਪਰਾਲੀ ਵਿਛਾ ਕੇ ਮਰ ਦਾ ਪ੍ਰਕਾਸ਼ ਕਰਕੇ ਖੇਤ ਦੇ ਵਿੱਚ ਬਹਿ ਗਿਆ, ਆਪਣੀ ਗੱਲ ਕਰਨੀ ਸ਼ੁਰੂ ਕਰਤੀ। ਐਨਰਜੀ ਸਾਰੀ ਕਾਹਦੇ ਤੇ ਲਾਤੀ? ਆਪਣੀ ਗੱਲ ਕਰਨ ਤੇ। ਉਹ ਬੰਦੇ ਨੂੰ ਠਾਉਣਾ ਹੈ ਜਿਹੜਾ ਕਥਾ ਕਰਦਾ ਹੈ, ਉੱਥੇ ਕਥਾ ਮੈਂ ਕਰਨੀ ਹੈ। ਮੇਰੀ ਐਨਰਜੀ ਇਹਦੇ ਤੇ ਕਿੰਨੀ ਲੱਗਦੀ, ਕਿੰਨੇ ਸਾਲ ਲੱਗਦੇ? ਮੈਂ ਪਰਾਲੀ ਵਿਛਾ ਕੇ ਥੱਲੇ ਹੀ ਬਹਿ ਗਏ ਵੀ ਲਓ ਵੀ ਕਰੋ ਕਥਾ ਸ਼ੁਰੂ। ਹੋ ਗਈ ਸ਼ੁਰੂ। ਮੈਂ ਕਿਹਾ ਹੁਣ ਸੱਚੇ ਹੈ, ਜਿਹੜੇ ਬੰਦੇ ਨੇ ਸਾਡੇ ਤੱਕ ਆਉਣਾ ਹੈ ਉਹ ਕਥਾ ਚੱਲਦੀ ਹੁੰਦੀ ਹੈ, ਇਤਿਹਾਸਕ ਗੁਰਦੁਆਰਿਆਂ ਵਿੱਚ ਕੰਨਾਂ ਚ ਆਵਾਜ਼ ਪੈਂਦੀ ਹੈ, ਉੱਥੋਂ ਵੀ ਗੱਡੀ ਲੰਘਾ ਕੇ ਲੈ ਆਉਂਦਾ। ਆਹ ਗੁਰਦੁਆਰਾ ਆਇਆ ਉੱਥੇ ਵੀ ਕਥਾ ਚੱਲਦੀ ਸੀ, ਉਹ ਵੀ ਕੋਲੋਂ ਗੱਡੀ ਲੰਘਾ ਕੇ ਲਿਆ ਆ, ਉਹ ਚੱਲਦਾ 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 ਇੱਥੇ ਅੱਗੇ ਆ ਕੇ ਬੈਠ ਹੀ ਜਾਂਦਾ। ਆਉਂਦਾ ਕਿ ਨਹੀਂ ਆਉਂਦਾ? ਉਹਨੂੰ ਪਰੇ ਕਰੋ, ਮੈਂ ਬੈਠੂ। ਸਾਡੇ ਪਾਤਸ਼ਾਹ ਨੇ ਕੀ ਕੀਤਾ ਸੀ ਤੁਸੀਂ ਮੈਨੂੰ ਜਵਾਬ ਦੇਣਾ। ਕਰਤਾਰਪੁਰ ਹੋ ਗਿਆ ਸ਼੍ਰੀ ਚੰਦ ਦਾ ਕਬਜ਼ਾ, ਤੇ ਗੁਰੂ ਅੰਗਦ ਸਾਹਿਬ ਨੇ ਇਹ ਲੜਾਈ ਲੜੀ ਸੀ ਕਿ ਸ਼੍ਰੀ ਚੰਦ ਨੂੰ ਉਠਾਈਏ ਤੇ ਮੈਂ ਬੈਠਾਂ ਤੇ ਸਾਰੀ ਜਗ੍ਹਾ ਹੁਣ ਕਰਤਾਰਪੁਰ ਵਾਲੀ ਮੈਂ ਸਾਂਭਾਂ, ਗੁਰੂ ਨਾਨਕ ਦਾ ਵਾਰਸ ਕੌਣ ਹੈ ਮੈਂ। ਉਹਨਾਂ ਨੇ ਇਹ ਲੜਾਈ ਲੜੀ ਸੀ ਕਿ ਖਡੂਰ ਸਾਹਿਬ ਜਾ ਕੇ ਨਵੀਂ ਸਟੇਜ ਲਾ ਲਈ ਸੀ, ਬੋਲੋ, ਐਨਰਜੀ ਗਾ ਤੇ ਲਾਈ, ਨਵੀਂ ਜਗ੍ਹਾ ਬਣਾ ਲਈ। ਜਿਹੜੇ ਭਵਰੇ ਸੀ, ਜਿਨ੍ਹਾਂ ਨੇ ਉੱਥੇ ਪਹੁੰਚਣਾ ਸੀ, ਆਪੇ ਹੀ ਉੱਥੇ ਪਹੁੰਚ ਗਏ। ਹੁਣ ਜਦੋਂ ਗੁਰੂ ਅੰਗਦ ਸਾਹਿਬ ਜੀ ਸਰੀਰ ਛੱਡਦੇ ਹੈ, ਉੱਥੇ ਕਬਜ਼ਾ ਕਿਹਦਾ ਹੋ ਗਿਆ? ਦਾਤੂ ਦਾਸੂ ਦਾ, ਉਹਨਾਂ ਦੇ ਪੁੱਤਾਂ ਦਾ। ਤੇ ਗੁਰੂ ਅਮਰਦਾਸ ਜੀ ਭਲਾ ਖਡੂਰ ਸਾਹਿਬ ਲੜਾਈ ਲੜਦੇ ਰਹੇ ਸੀ ਵੀ ਮੈਂ ਇਹਨਾਂ ਨੂੰ ਉਠਾਉਣਾ ਤੇ ਮੈਂ ਬਿਠਾਉਣਾ। ਉਹ 12 ਸਾਲ ਦੀ ਉਮਰ, ਅਜੇ ਏਜ ਕਿੰਨੀ ਰਹਿ ਗਈ ਸੀ, ਮਗਰ ਜੇ ਇਹ ਲੜਾਈ ਲੜਨ ਲੱਗਦੇ ਉਹਨਾਂ ਨੂੰ ਟਾਈਮ ਲੰਘ ਜਾਂਦਾ ਸਾਰਾ ਹੀ। ਉਹ ਕਹਿੰਦੇ ਛੱਡੋ, ਗੋਇੰਦਵਾਲ ਸਾਹਿਬ ਜਾ ਕੇ ਛੱਪਰੀਆਂ ਛੁੱਪਰੀਆਂ ਬਣਾ ਕੇ ਬਹਿ ਗਏ, ਜਿਹੜੇ ਉਹਨਾਂ ਦੇ ਆਸ਼ਕ ਸੀ ਉਹ ਉੱਥੇ ਪਹੁੰਚ ਗਏ। ਤੇ ਗੁਰੂ ਰਾਮਦਾਸ ਜੀ ਨੇ ਕੀ ਕੀਤਾ? ਸਾਡੀਆਂ ਲੜਾਈਆਂ ਹੀ ਥਾਵਾਂ ਤੇ ਸਾਡੀ ਐਨਰਜੀ ਸਾਰੀ ਇਸੇ ਕੰਮ ਤੇ ਹੀ ਲੱਗ ਜਾਂਦੀ ਹੈ। ਇਹਨੂੰ ਬਦਲਣਾ ਹੈ, ਇਹਦੀ ਥਾਂ ਤੇ ਮੈਂ ਬਹਿਣਾ। ਪਰ ਮੈਂ ਇੱਕ ਗੱਲ ਹੋਰ ਵੀ ਕਹਿ ਦਿਆਂ, ਇਹਦਾ ਵੱਡਾ ਕਾਰਨ ਆਪਣੀਆਂ ਲੱਤਾਂ 'ਚ ਦਮ ਨਹੀਂ ਹੁੰਦਾ ਵੀ ਜਿੱਥੇ ਮੈਂ ਬੈਠੂ ਉੱਥੇ ਹੋ ਜਾਣਾ ਸਾਰਾ। ਇਹ ਦਮ ਨਹੀਂ ਹੁੰਦਾ, ਸਹਾਰਾ ਚਾਹੀਦਾ ਕਿਸੇ ਗੱਦੀ ਦਾ, ਕਿਸੇ ਪੱਗ ਦਾ। ਕੌਣ ਲੜਦਾ ਪੱਗ ਪਿੱਛੇ ਜਿਹਨੂੰ ਪਤਾ ਹੈ ਮੇਰੇ ਸਿਰ 'ਚ ਦਮ ਨਹੀਂ, ਮੇਰੇ 'ਚ ਦਮ ਨਹੀਂ, ਮੇਰੇ ਦਿਮਾਗ, ਮੇਰੇ ਕੋਲ ਹੈ ਨਹੀਂ ਦਿਮਾਗ, ਮੇਰੇ ਹੱਥ ਪੈਰ ਨਹੀਂ ਕੰਮ ਕਰਦੇ, ਮੇਰੀ ਗੱਲ 'ਚ ਦਮ ਨਹੀਂ। ਤੇ ਜਿਹੜੇ ਬੰਦੇ ਕੋਲ ਹੋਏਗਾ ਉਹਨੇ ਕਾਹਦਾ ਝਗੜਾ ਪਾਉਣਾ ਹੈ ਵੀ ਇਹ ਥਾਂ ਤੇ ਬੈਠੂ ਤੇ ਹੁਣ ਇਸ ਥਾਂ ਤੇ ਲੋਕ ਆਉਣਗੇ, ਥਾਂ ਨਾਲ ਜੁੜ ਗਿਆ, ਇੱਥੇ ਦੁਨੀਆ ਆਏਗੀ, ਇੱਥੇ ਬੈਠਾ। ਉਹਨੂੰ ਪਤਾ ਹੈ ਕਿ ਦਮ ਰੱਖਦਾ ਜਿੱਥੇ ਬਹਿ ਜੂ ਉੱਥੇ ਹੀ ਆ ਜਾਣਗੇ। ਇਹ ਹੈ ਆਤਮ ਵਿਸ਼ਵਾਸ। ਅਸੀਂ ਇਹ ਗੱਲਾਂ ਕਰਦੇ ਹਾਂ, ਕੌਨਫੀਡੈਂਸ ਵਾਲੇ ਬੰਦੇ ਕਰ ਸਕਦੇ ਹੈ। ਬੜਾ ਵੱਡਾ ਆਤਮ ਵਿਸ਼ਵਾਸ ਹੋਣਾ ਗੁਰੂ ਅੰਗਦ ਸਾਹਿਬ ਦੇ ਵਿੱਚ। ਛੱਡ ਕੇ ਸਾਰੇ ਦਾ ਸਾਰਾ ਨਵਾਂ ਵਿਸ਼ਵਾਸ ਬਹਿ ਗਏ, ਕਹਿੰਦੇ ਠੀਕ ਹੈ। ਗੁਰੂ ਅਮਰਦਾਸ ਵਿੱਚ ਕਿੱਡਾ ਵੱਡਾ ਕੌਨਫੀਡੈਂਸ ਹੋਏਗਾ ਵੇਖੋ। ਕਹਿੰਦੇ ਕਰ ਲਿਆ ਕਬਜ਼ਾ, ਸਾਂਭ ਲਓ ਯਾਰ ਜਗ੍ਹਾ, ਥਾਵਾਂ ਨਾਲ ਥੋੜਾ ਜੁੜੇ ਰਹਿਣਾ। ਨਵੇਂ ਥਾਂ ਤੇ ਗਏ, ਉੱਥੇ ਹੀ ਵਸ ਗਿਆ। ਫਿਰ ਗੁਰੂ ਰਾਮਦਾਸ ਜੀ ਵੇਲੇ ਵੇਖ ਲਓ, ਗੁਰੂ ਅਰਜਨ ਦੇਵ ਜੀ ਵੇਲੇ ਵੇਖ ਲਓ, ਗੁਰੂ ਹਰਿ ਸਾਹਿਬ ਵੇਲੇ ਵੇਖ ਲਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਵੇਖ ਲਓ। ਪਟਨਾ ਸਾਹਿਬ ਛੱਡਣ ਦੀ ਗੱਲ ਲਈ ਕਹਿੰਦੇ ਛੱਡੋ ਯਾਰ, ਜਿੱਥੇ ਜਾਣਗੇ ਰੌਣਕਾਂ ਲਾ ਲਾਂਗੇ। ਆ ਮੇਰੇ ਮਿੱਤਰ, ਮੇਰੇ ਪਿਆਰੇ ਮੇਰੇ ਨਾਲ ਹੈ, ਉਹ ਮੈਂ ਆਪਣੇ ਆਪ ਨਾਲ ਤੇ ਹੈਗਾ ਹੀ ਆ, ਨਾਮ ਹੀ ਯਾਰ ਕੋਈ ਹੋਵੇ। ਕਗਲਾ ਕਹਿੰਦਾ ਤੇਰੇ ਨਾਲ ਕੌਣ ਖੜਾ ਹੈ? ਕਹਿੰਦੇ ਮੇਰੇ ਨਾਲ ਮੈਂ ਆਪ ਖੜਾ। ਇਹ ਲਿਖ ਲਓ, ਤੁਸੀਂ ਆਪਣੇ ਆਪ ਨਾਲ ਖੜੋਗੇ ਤੇ ਗੱਲ ਬਣੂ, ਕਿਸੇ ਕੋਈ ਖੜੇ ਮੇਰੇ ਨਾਲ ਉਹ ਨਹੀਂ। ਆਪਣੇ ਆਪ ਨਾਲ ਆਪ ਖੜ ਜਾ, ਬਾਕੀ ਆਪੇ ਖੜ ਜਾਣਗੇ। ਅਸਲ 'ਚ ਤੂੰ ਆਪਣੇ ਆਪ ਨਾਲ ਆਪ ਹੀ ਨਹੀਂ ਖੜਦਾ, ਤੈਨੂੰ ਤੇਰੇ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ। ਬੰਦੇ ਨੂੰ ਭਰੋਸਾ ਹੀ ਨਹੀਂ ਆਪਣੇ ਆਪ ਤੇ, ਮੈਂ ਕਰ ਲੂ, ਮੇਰੇ ਤੋਂ ਹੋ ਜੂ, ਮੈਂ ਕਰ ਸਕਦਾ। ਇਹ ਬੜੀ ਵੱਡੀ ਘਾਟ ਹੈ। ਸਭ ਤੋਂ ਪਹਿਲਾਂ ਮੇਰੇ ਨਾਲ ਆ ਖੜੇ, ਮੇਰੇ ਨਾਲ ਆ ਖੜੇ, ਮੇਰੇ ਨਾਲ ਆ ਖੜੇ। ਤੂੰ ਕਹਿ ਮੈਂ ਖੜੂ ਆਪਣੇ ਆਪ ਨਾਲ, ਪਹਿਲਾਂ ਇਹ ਕਹਿ। ਕੀ ਕਹਿਣਾ ਤੁਸੀਂ? ਮੈਂ ਆਪਣੇ ਆਪ ਨਾਲ ਆਪ, ਉਹ ਬੋਲ ਕੇ ਤੇ ਕਹਿ ਦੋ ਮਾੜਾ ਜਿਹਾ ਜ਼ੋਰ ਜਿਹਾ ਲਾ ਕੇ, ਮੈਂ ਆਪਣੇ ਆਪ ਨਾਲ ਆਪ ਖੜੂ। ਮੈਂ ਲੱਗਿਆ ਸਬਜ਼ੀ ਦਾ ਬਿਜ਼ਨਸ ਕਰਨ, ਮੈਂ ਸਬਜ਼ੀ ਦਾ ਕੰਮ ਕਰਨ ਲੱਗਿਆ। ਲੋਕੀ ਕਹਿੰਦੇ ਲੈ ਤੂੰ ਦੱਸ, ਨਵਾਂ ਹੀ ਗਿਆ, ਜੱਬ ਛੇੜਨ ਲੱਗਿਆ, ਕੋਈ ਨੀ ਖੜਿਆ, ਘਰ ਵਾਲੇ ਸਾਰੇ ਵਿਰੋਧ ਕਰਦੇ ਨੇ। ਤੂੰ ਕਹਿ ਕੋਈ ਨੀ, ਮੈਂ ਆਪਣੇ ਆਪ ਨਾਲ ਆਪ ਖੜੂ। ਮੈਂ ਕੱਪੜੇ ਦਾ ਕੰਮ ਕਰਨ ਲੱਗਿਆ, ਮੈਂ ਪਨਸਾਰੀ ਦੀ ਦੁਕਾਨ ਪਾਉਣ ਲੱਗਿਆ, ਮੈਂ ਰੇਹੜੀ ਲਾਊ ਜਾ ਕੇ, ਮੈਂ ਗੋਲ ਗੱਪੇ ਵੇਚਣ ਲੱਗਿਆ, ਮੈਂ ਦਹੀਂ ਭੱਲੇ ਵੇਚੂ। ਅਗਲਾ ਕਹਿੰਦਾ ਸ਼ਰਮ ਨੀ ਆਊ? ਕੋਈ ਨੀ ਯਾਰ, ਮੈਨੂੰ ਮੈਂ ਖੜਾ ਬਸ। ਆ ਜਿੰਨੇ ਨਿਆਣੇ ਚੱਲੇ ਨੇ ਕੈਨੇਡਾ ਨੂੰ ਨਾਲ ਗਏ ਆ ਮਾਪੇ, ਬੋਲਦੇ ਹੋ ਧੀਆਂ ਨਾਲ ਗਿਆ ਕੋਈ, ਤੇ ਉਹ ਕੀ ਕਹਿੰਦੇ ਆ ਤੇਰੇ ਨਾਲ ਕੌਣ ਖੜਾ ਹੈ? ਅਸੀਂ ਆਪਣੇ ਆਪ ਨਾਲ ਆਪ ਖੜੇ ਆ। ਓਏ ਪਿਆਰੇ, ਗੁਰੂ ਨਾਨਕ ਨਾਲ ਬਾਬਾ ਨਾਨਕ ਆਪ ਖੜਾ ਹੈ, ਮੈਂ ਖੜਾ ਮੇਰੇ ਨਾਲ। ਫਿਰ ਮਰਦਾਨਾ ਵੀ ਆ ਗਿਆ, ਕਹਿੰਦਾ ਬਾਬਾ ਤੇ ਤੂੰ ਤੇਰੇ ਨਾਲ ਖੜਾ ਤੇ ਮੈਂ ਵੀ ਤੇਰੇ ਨਾਲ ਖੜਾ। ਤੁਰ ਪਏ ਕਿ ਨਹੀਂ ਸਾਰੇ? ਬਸ ਮੈਂ ਕਹਿੰਦਾ ਉਹ ਚਮਕ ਹੈ, ਉਹ ਇੱਕ ਨਾ ਵਾਈਬ੍ਰੇਸ਼ਨ ਹੈ, ਉਹ ਇੱਕ ਫੀਲ ਹੈ, ਉਹ ਇੱਕ ਊਰਜਾ ਹੈ, ਇੱਕ ਐਨਰਜੀ ਹੈ, ਜਿਹੜੀ ਪਤਾ ਲੱਗ ਜਾਂਦੀ ਹੈ ਤੁਹਾਡੇ ਵਿਚਾਰਾਂ ਦੀ ਤੁਹਾਡੀ ਬਾਡੀ ਲੈਂਗੁਏਜ ਹੋ ਗਈ, ਤੁਹਾਡੇ ਥੋਟਸ ਪ੍ਰੋਸੈਸ ਇੱਦਾਂ ਐਕਟਿਵ ਹੋਵੇ ਤੇ ਤੁਹਾਡੀ ਬਾਡੀ ਲੈਂਗੁਏਜ, ਤੁਹਾਡਾ ਹਰ ਚੀਜ਼ ਪੋਜ਼ਿਟਿਵ ਪੋਜ਼ਿਟਿਵ ਰਹਿੰਦੀ ਹੈ। ਤਾਂ ਕਰਕੇ ਆਪਣੇ ਆਪ ਨੂੰ ਪੂਰਾ ਭਰਪੂਰ ਰੱਖੋ, ਨਾ ਰੱਖੋ ਕੌਣ ਖੜੂ ਮੇਰੇ ਨਾਲ, ਮੈਂ ਖੜੂ ਯਾਰ ਆਪਣੇ ਆਪ ਨਾਲ। ਤੇ ਜਿੰਨਾ ਚਿਰ ਤੂੰ ਕਿਸੇ ਵੀ ਕੰਮ ਚ ਆਪਣੇ ਆਪ ਨਾਲ ਆਪ ਨਾ ਖੜਿਆ, 100% ਕਿਸੇ ਨੇ ਨੀ ਖੜਨਾ, ਭਰੋਸਾ ਹੀ ਹੈ ਨੀ ਬੰਦਿਆਂ, ਪਤਾ ਨੀ ਹੋਊ ਕਿ ਨਹੀਂ, ਪਤਾ ਨੀ ਕਰ ਲੂ ਕਿ ਨਹੀਂ, ਪਤਾ ਨੀ ਗੱਲ ਬਣੂ ਕਿ ਨਹੀਂ, ਫਿਰ ਨੀ ਬਣਦੀ। ਉਹ ਜਿਵੇਂ ਸੁਣਾਉਂਦੇ ਹੁੰਦੇ ਆ ਨਾ, ਲੱਗਾ ਸਾਰਾ ਪਿੰਡ ਅਰਦਾਸ ਕਰਨ, ਅਹੇ ਜੀ ਮੀਂਹ ਨੀ ਪੈਂਦਾ, ਮੀਂਹ ਨੀ ਪੈਂਦਾ, ਤੇ ਇੱਕ ਬੱਚਾ ਛਤਰੀ ਲੈ ਆਇਆ। ਉਹ ਕਹਿੰਦਾ ਤੂੰ ਛਤਰੀ ਚੱਕੀ ਫਿਰਦਾ? ਕਹਿੰਦਾ ਜਦੋਂ ਅਰਦਾਸ ਹੋਣੀ ਹੈ ਤੇ ਮੀਂਹ ਪੈ ਜਾਣਾ, ਫਿਰ ਭਿੱਜ ਜਾਂਗੇ। ਉਹ ਕਹਿੰਦਾ ਐ ਥੋੜਾ ਮੀਂਹ ਪੈਣ ਲੱਗਿਆ, ਕਹਿੰਦੇ ਰਹਿਣ ਹੀ ਦਿਓ, ਹੁਣ ਨੀ ਪੈਂਦਾ। ਤੁਹਾਡੀ ਤਾਂ ਭਰੋਸਾ ਹੀ ਨਹੀਂ ਵੀ ਪੈਣਾ ਹੀ ਨਹੀਂ, ਤੁਹਾਨੂੰ ਤਾਂ ਪਹਿਲਾਂ ਹੀ ਲੱਗੀ ਜਾਂਦਾ, ਇਹ ਕਿੱਥੇ ਪੈਜੂ? ਤੂੰ ਕਰ ਚਾਹੇ ਨਾ ਕਰ, ਇਹ ਤੇ ਖੜੀ ਦਾ ਬਸ। ਅਰਦਾਸ ਵੀ ਮੈਂ ਕਹਿੰਦਾ ਆਪਣੇ ਆਪ ਨੂੰ ਆਵਾਜ਼ਾਂ ਮਾਰਨ ਦਾ ਹੀ ਕੰਸੈਪਟ ਹੈ, ਆਪਣੇ ਆਪ ਨੂੰ ਹੀ ਆਵਾਜ਼ਾਂ ਮਾਰਨੀਆਂ ਹੁੰਦੀਆਂ ਵੀ ਖੜ ਜਾ ਤੂੰ। ਜਦੋਂ ਕਹਿੰਦੇ ਰੱਬਾ ਮੇਰੇ ਨਾਲ ਖੜ ਜਾ, ਦੋ ਇਹ ਕਹਿਣਾ ਹੁੰਦਾ ਮੈਂ ਆਪਣੇ ਆਪ ਨਾਲ ਆਪ ਹੀ ਖੜ ਜਾ, ਮੇਰਾ ਰੱਬ ਮੈਂ ਆਪ ਹੀ ਹਾਂ। ਤੁਸੀਂ ਤੁਹਾਡੇ ਹੀ ਰੱਬ ਹੋ, ਤੁਹਾਨੂੰ ਆਪਣੇ ਆਪ ਨਾਲ ਖੜਨਾ ਆਉਣਾ ਚਾਹੀਦਾ। ਬਸ ਇਹ ਨੁਕਤਾ ਜਿੱਦੇ ਕਲਿੱਕ ਹੋ ਗਿਆ, ਦਿਮਾਗ ਚ ਵੜ ਗਿਆ ਨਾ, ਫਿਰ ਤੁਸੀਂ ਆਪਣੇ ਆਪ ਨੂੰ ਆਸ਼ੀਰਵਾਦ ਦੇਣ ਲੱਗ ਜਾਣਾ। ਜਿੱਦੇ ਤੁਹਾਡੇ ਰੱਬ ਤੁਸੀਂ ਆਪ ਬਣ ਗਏ, ਫਿਰ ਸ਼ਰਾਬ ਥੋੜਾ ਦਿਓਗੇ, ਫਿਰ ਆਪਣੇ ਆਪ ਨੂੰ ਵਾਰੀ ਦਿਓਗੇ। ਆਪਣੇ ਆਪ ਨੂੰ ਸ਼ਰਾਬ ਕੌਣ ਦਿੰਦਾ? ਹੁਣ ਤੁਹਾਡਾ ਰੱਬ ਕੋਈ ਹੋਰ ਹੈ ਜਿਹੜਾ ਕਦੇ ਵਰ ਦਿੰਦਾ ਕਦੇ ਸ਼ਰਾਬ ਦਿੰਦਾ? ਜਿੱਦੇ ਆਪਣੇ ਰੱਬ ਆਪ ਬਣੋਗੇ ਫਿਰ ਵਾਰੀ ਦਿਓਗੇ, ਫਿਰ ਕਾਇਮ ਹੋਵੋਗੇ ਤੁਸੀਂ, ਕੰਫੀਡੈਂਸ ਬਿਲਡ ਹੋਊਗਾ। ਆਉਂਦੀ ਗੱਲ ਪਕੜ ਚ? ਬੜਾ ਵੱਡਾ ਵਿਸ਼ਵਾਸ ਚਾਹੀਦਾ, ਬੜਾ ਵੱਡਾ ਭਰੋਸਾ ਚਾਹੀਦਾ ਹੈ ਪੰਗੇ ਲੈਣ ਵਾਸਤੇ, ਦੁਨੀਆਂ ਦੇ ਵਿੱਚ ਕਿਤੇ ਖੜਨ ਵਾਸਤੇ, ਕੋਈ ਸਟੈਂਡ ਲੈਣ ਵਾਸਤੇ, ਵੱਖਰੇ ਰਾਹ ਚਲਾਉਣ ਵਾਸਤੇ, ਵੱਖਰੀਆਂ ਲੀਹਾਂ ਚਲਾਉਣ ਵਾਸਤੇ। ਲੋਕ ਲੜਦੇ ਆ, ਲੋਕ ਝਗੜਦੇ ਆ, ਇਹਨੂੰ ਠਾਓ ਮੈਨੂੰ ਪਾਓ, ਇਹਨੂੰ ਠਾਓ ਮੈਨੂੰ ਪਾਓ, ਆਪਣੀ ਜਗ੍ਹਾ ਨਹੀਂ ਬਣਾ ਸਕਦੇ, ਉਹਨਾਂ 'ਚ ਹਿੰਮਤ ਨਹੀਂ ਹੁੰਦੀ ਕਿ ਆਪਣਾ ਪਲੇਟਫਾਰਮ ਕਾਇਮ ਕਰ ਸਕਣ, ਆਪਣੀ ਥਾਂ ਬਣਾ ਸਕਣ, ਆਪਣੀ ਜਗ੍ਹਾ ਬਹਿ ਜਾਣ। ਉਹ ਅਸਲ 'ਚ ਕੌਨਫੀਡੈਂਸ ਦੀ ਘਾਟ ਹੈ, ਆਤਮ ਵਿਸ਼ਵਾਸ ਹੈ ਕਿਤੇ। ਆ ਜਿਹੜੇ ਬੰਦੇ ਪੰਜ ਚਾਰ ਪੰਜ ਸੱਤ ਆਪਣੀ ਜ਼ਿੰਦਗੀ 'ਚ ਕੋਠੀਆਂ ਬਣਾਈਆਂ ਹੋਣ, ਐ ਬਿਜ਼ਨਸ ਖੜੇ ਕੀਤੇ ਹੋਣ, ਇਹਨਾਂ ਨੂੰ ਧਰਮ 'ਚ ਲਿਆਓ ਵੇਖਿਓ, ਪੂਰਾ ਵਧੀਆ ਬਿਜ਼ਨਸਮੈਨ ਹੋਵੇ, ਪੂਰਾ ਤਕੜਾ, ਜਿਹਨੇ ਜੀਰੋ ਤੋਂ ਸਿਰੇ ਜੀਰੋ ਤੋਂ ਕੰਮ ਸਟਾਰਟ ਕੀਤੇ ਹੋਣ, ਇਹੋ ਜਿਹੇ ਬੰਦੇ ਨੂੰ ਲਿਆਓ ਧਰਮ ਦੇ ਵਿੱਚ, ਉਹਦੇ 'ਚ ਕੌਨਫੀਡੈਂਸ ਕਿਉਂ ਕਰਨ? ਕੀ ਕਰਕੇ ਵੇਖਿਆ? ਸਾਡੇ ਵਰਗਿਆ ਜਿੰਨਾ ਵਿਹਲੜ ਲਾਣਾ, ਨਿਕੰਮਾ ਲਾਣਾ, ਤੁਸੀਂ ਮੈਨੂੰ ਜਵਾਬ ਦਿਓ। ਸਿੱਖ ਜਿਹੜੇ ਸਿੱਖ ਧਰਮ ਵਿੱਚ ਪਿੰਡ ਦੇ ਵਿੱਚ ਜੀ ਕਿਹਦੇ ਨਾਂ ਨਾਲ ਲੱਗਦਾ? ਪਿੰਡ ਦੇ ਵਿੱਚ ਜੀ ਕਿਹਨੂੰ, ਸਾਰਾ ਪਿੰਡ ਜੀ ਕਹਿ ਕੇ ਕਿਹਨੂੰ ਬੁਲਾਉਂਦਾ? ਭਲਾ ਬੋਲਣਾ ਕਾ ਜੀ, ਬਾਬਾ ਜੀ, ਬਾਬਾ ਜੀ ਮਤਲਬ ਗਿਆਨੀ ਜੀ, ਗ੍ਰੰਥੀ ਜੀ, ਬਾਬਾ ਜੀ ਕੋਈ ਹੈ ਨਾ? ਹੁਣ ਮੈਨੂੰ ਜਵਾਬ ਦੇਣਾ, ਬਾਬਾ ਜੀ ਬਣੂ ਕਿੱਥੋਂ? ਬਾਬਿਆਂ ਦੇ ਡੇਰਿਆਂ ਚੋਂ ਸੰਥਿਆ ਕਰਾ ਲਓ, ਪਾਠ ਕਰਾ ਲਓ, ਤੇ ਗੁਰਦੁਆਰਿਆਂ ਵਿੱਚ ਅੱਜ ਕੱਲ੍ਹ ਜਿਹੜੇ ਬੰਦੇ ਕੰਮੇ ਹੈ, ਜਿਹੜੇ ਮਿਹਨਤੀ ਹੈ, ਜਿਹੜੇ ਪਾਠ ਕਰਨ ਵਾਲੇ ਹੈ, ਜਿਹੜੇ ਬੰਦਿਆਂ ਨੇ, ਮਾਫ ਕਰਨਾ, ਜਿਹੜੇ ਬੰਦਿਆਂ ਨੇ ਚੰਗੀ ਨੌਕਰੀ ਕਰ ਲੈਣੀ ਹੈ, ਵਧੀਆ ਪੜ੍ਹਾਈ ਕਰ ਲੈਣੀ, ਗੁਰਦੁਆਰਿਆਂ 'ਚ ਉਹ ਜਾਂਦੇ ਹੁੰਦੇ ਹੈ, ਜਾਂ ਫਿਰ ਗੁਰਦੁਆਰਿਆਂ ਵਿੱਚ ਜਿਹੜੇ ਲੱਡੂ ਲਾਣਾ ਹੁੰਦਾ ਉਹ ਜਾਂਦਾ? ਬੋਲੋ ਗੱਜ ਕੇ। ਆ ਮੇਰੇ ਨਾਲ ਇੰਨੇ ਬੈਠੇ, ਇਹਨਾਂ ਦੇ ਸਾਰਿਆਂ ਦੇ ਬੱਚੇ ਪੜ੍ਹਦੇ ਆ, ਇੰਗਲਿਸ਼ ਮੀਡੀਅਮ 'ਚ ਪੜ੍ਹਦੇ, ਇਹਨਾਂ ਨੂੰ ਪੁੱਛੋ ਬੱਚੇ ਦਿਓਗੇ ਮੈਨੂੰ ਆਪਣੇ? ਜਿੰਨੇ ਬੈਠੇ ਪੁੱਛ ਲਓ ਵੀ ਤੁਸੀਂ ਮੈਨੂੰ ਆਪਣੇ ਨਿਆਣੇ ਦਿਓਗੇ? ਅਸੀਂ ਨੀ ਇਸ ਲਾਈਨ 'ਚ ਪਾਉਣੇ, ਅਸੀਂ ਨੀ ਇਸ ਲਾਈਨ 'ਚ ਪਾਉਣੇ, ਏਦਾਂ ਕਹਿਣ। ਸੁਣਿਓ ਗੱਲ ਧਿਆਨ ਨਾਲ ਸਮਝਿਓ, ਜਿਹੜਾ ਬੰਦਾ ਆਪ ਘਰਾਂ 'ਚ ਜਾਈਦਾ, ਵੇਖੀਦਾ, ਹਾਂ ਬਈ ਬਾਬਾ ਜੀ ਕੰਮ ਸਿਖਾਇਆ, ਸਿੱਖਿਆ ਨੀ, ਪੜ੍ਹਨੇ ਪਾਇਆ, ਪੜ੍ਹਿਆ ਨੀ, ਇਹਦਾ ਕੁਛ ਨੀ ਬਣ ਸਕਦਾ, ਫਿਰ ਇਹਨੂੰ ਤਾਂ ਤੁਸੀਂ ਨਾਲ ਹੀ ਲੈ ਜਾਓ। ਮੈਂ ਕਿਹਾ ਜਿੰਨੇ ਝੱਲੇ ਮੇਰੇ ਪੱਲੇ, ਮਤਲਬ ਜਿੰਨੇ ਤੁਸੀਂ ਇੱਦਾਂ ਦੇ ਮੈਨੂੰ ਦੇਣੇ ਆ ਤੁਸੀਂ ਲੈ ਜਾਓ। ਹੁਣ ਸੁਣੋ ਗੱਲ ਜਰਾ, ਉਹ ਕਹਿੰਦੇ ਜੀ ਕਿਸੇ ਦਾ ਕੰਮ ਦਾ ਨਹੀਂ, ਤੁਸੀਂ ਇਹਨੂੰ ਲੈ ਜਾਓ, ਹੈ ਕਿ ਨਹੀਂ? ਅਗਲਾ ਇਹ ਸੋਚਦਾ ਹੈ ਸਮਾਜ ਦੇ ਵਿੱਚ ਗ੍ਰੰਥੀਆਂ ਪਾਠੀਆਂ ਸਾਡੀ ਲਾਈਨ ਦੇ ਵਿੱਚ ਬੰਦੇ ਉਹ ਪਏ ਜਿਹੜੇ ਸਮਾਜ ਵਿੱਚ ਸਾਰਿਆਂ ਤੋਂ ਡਰੋ ਨਾ ਕਹਿ ਦੇ ਹੈ ਬਈ ਵੇਲੜ ਤੇ ਨਕੰਮੇ ਹੋ ਗਈ ਗੱਲ ਪਕੜ ਅੱਗੇ ਸੁਣਿਓ ਹੁਣ ਵੇਲੜ ਤੇ ਨਕੰਮੇ ਤੇ ਸਾਰੇ ਪਿੰਡ ਵਿੱਚ ਉਹਨੂੰ ਕੀ ਕਹਿੰਦੇ ਨੇ ਭਲਾ
ਜੀ
ਵਕੀਲ ਐਮ ਏ ਕੀਤੀ ਨੂੰ ਜੀ ਕੋਈ ਨੀ ਕਹਿੰਦਾ ਪਿੰਡ ਚ ਜੱਜ ਵੀ ਹੋਵੇ ਭਾਵੇਂ ਉਹਨੂੰ ਜੀ ਕੋਈ ਨੀ ਕਹਿੰਦਾ ਹੱਥ ਵੀ ਜੋੜੂ ਗੋਡੀ ਹੱਥ ਵੀ ਲਾਊ ਠੀਕ ਹੈ ਸਾਡੇ ਲਈ ਸਾਰਿਆਂ ਤੋਂ ਉੱਚਾ ਹੈ ਉਹ ਵੇਖੋ ਸਾਹਿਬ ਸਾਡਾ ਉੱਚਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ ਉੱਚੇ ਹੈ ਇਹਦੇ ਵਿੱਚ ਕੋਈ ਗੱਜ ਕੇ ਸ਼ੱਕ ਨਹੀਂ ਪਰ ਸਾਡਾ ਲਾਣਾ ਵਿਹਲੜ ਹੈ ਪ੍ਰੈਕਟੀਕਲਿਟੀ ਤੋਂ ਦੂਰ ਹੈ ਨਿਕੰਮੇ ਆ ਕੰਮ ਨਹੀਂ ਕਰਕੇ ਵੇਖਿਆ ਜ਼ਿੰਦਗੀ ਵਿੱਚ ਡੱਕਾ ਤੋੜ ਕੇ ਨਹੀਂ ਵੇਖਿਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਬਾਬੇ ਗੁਰਬਾਣੀ ਦੇ ਕੋਈ ਏਦਾਂ ਸ਼ੰਕਾ ਨਹੀਂ ਗੁਰੂ ਗ੍ਰੰਥ ਸਾਹਿਬ ਠੀਕ ਹੈ ਸਾਹਿਬ ਨੇ ਸਾਡੇ ਪਾਤਸ਼ਾਹ ਨੇ ਸਾਡੇ ਮੈਂ ਕਹਿ ਦਿਆਂ ਸਾਡਾ ਰੱਬ ਹੈ ਯਾਰ ਇਹ ਵੀ ਕਹਿ ਦਿਆਂ ਮੈਂ ਪਰ ਸਾਡਾ ਲਾਣਾ ਜਿਹੜਾ ਨਿਕੰਮਾ ਹੈ ਇਹ ਤੇ ਨਾ ਉਹ ਜੁੜ ਕੇ ਆਪਣੇ ਆਪ ਨੂੰ ਸਾਡੇ ਵਰਗੇ ਮਹਾਨ ਹੋਣ ਦਾ ਭਰਮ ਪਾਲ ਰਹੇ ਹੈ ਭੁਲੇਖਾ ਪੈ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਓਹਲੇ ਲੁਕੇ ਹੋਏ ਹਾਂ ਕੀ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਓਹਲੇ ਲੁਕੇ ਹੋਏ ਹਾਂ ਸਾਡਾ ਹਾਲ ਇਹ ਹੈ ਕੌਨਫੀਡੈਂਸ ਦੀ ਆਤਮ ਵਿਸ਼ਵਾਸ ਦੀ ਸਾਡੇ ਚ ਬੜੀ ਵੱਡੀ ਕਮੀ ਹੈ ਬੜੀ ਵੱਡੀ ਘਾਟ ਹੈ ਪੈਰਾਂ ਤੇ ਖੜੇ ਨਹੀਂ ਹੋਣਾ ਕਮੀ ਹੈ ਤੇ ਜਿਹੜੇ ਪਾਤਸ਼ਾਹਾਂ ਦੇ ਅਸੀਂ ਸਿੱਖ ਹਾਂ ਨਾ ਪਿਆਰਿਓ ਉਹ ਬੜੇ ਹਿੰਮਤੀ ਸੀ ਅੱਜ ਛੱਡ ਕੇ ਜਾਣਾ ਛੱਡੋ ਛੱਡ ਕੇ ਪਟਨਾ ਸਾਹਿਬ ਛੱਡਦਿਆਂ ਕਿਤੇ ਕਲਗੀ ਵਾਲੇ ਨੇ ਦੇਰ ਲਾਈ ਸੀ ਐਡਾ ਸੋਹਣਾ ਕਿਤੇ ਪਟਨਾ ਸਾਹਿਬ ਛੱਡਿਆ ਬਥੇਰਾ ਪਿਆਰ ਕਰਨ ਵਾਲੇ ਸੀ ਆਨੰਦਪੁਰ ਸਾਹਿਬ ਆਏ ਤੇ ਆਨੰਦਪੁਰ ਸਾਹਿਬ ਛੱਡਣ ਲੱਗਿਆਂ ਕਿਤੇ ਦੇਰ ਲਾਈ ਸੀ ਛੱਡ ਤਾਂ ਕਹਿੰਦੇ ਛੱਡੋ ਹੋਰ ਵਸਾ ਲਾਂਗੇ ਕਿਹੜਾ ਕਹਿੰਦਾ ਯਾਰ ਅੱਜ ਕਿਸੇ ਦਾ ਘਰ ਛੱਡਾ ਲਓ ਲੱਗਦਾ ਮੈਂ ਕਿੱਥੋਂ ਬਣਾਊ ਸਾਰੀ ਜ਼ਿੰਦਗੀ ਮਰਜੂ ਮੈਂ ਤੇ ਭੁੱਖਾ ਮੈਂ ਆਪਣਾ ਘਰ ਕਿੱਥੋਂ ਬਣਾਊ ਤੁਹਾਨੂੰ ਕਿਸੇ ਨੂੰ ਕਹਿ ਦਈਏ ਵੀ ਘਰ ਛੱਡ ਦੇ ਲੈ ਯਾਰ ਮੁੜ ਕੇ ਥੋੜਾ ਬਣ ਜਾਣਾ ਘਰ ਤੁਹਾਡੇ ਨਿਆਣੇ ਕੈਨੇਡਾ ਨੂੰ ਚੜ ਰਹੇ ਨੇ ਕਹਿੰਦੇ ਬਣਾ ਲਾਂਗੇ ਬਣਾ ਲਾਂਗੇ ਇੱਕ ਦਿਨ ਘਰ ਬਣਾਵਾਂਗੇ ਬਾਪੂ ਤੈਨੂੰ ਬੁਲਾਵਾਂਗੇ ਕਹਿੰਦੇ ਕਿ ਨਹੀਂ ਉਹਨਾਂ ਨਿਆਣਿਆਂ 'ਚ ਕੌਨਫੀਡੈਂਸ ਹੈ ਤੁਹਾਡੇ 'ਚ ਨਹੀਂ ਹੈ ਆ ਪੁਰਾਣਿਆਂ 'ਚ ਆਪਣਾ ਘਰ ਛੱਡਣ ਦੀ ਹਿੰਮਤ ਨਹੀਂ ਪੁਰਾਣੇ ਕਹਿੰਦੇ ਨਵਾਂ ਕਿੱਥੋਂ ਬਣਾਵਾਂਗੇ ਮਸਾਂ ਤੇ ਬਣਾਇਆ ਆ ਨਿਆਣੇ ਬਾਹਰ ਨੂੰ ਜਿੰਨੇ ਚੱਲੇ ਆ ਸਾਰੇ ਘਰ ਬਣਾਉਣਗੇ ਵੀ ਤੈਨੂੰ ਬੁਲਾਉਣਗੇ ਵੀ ਘਰ ਵਿਖਾਉਣਗੇ ਐ ਪਿਤਾ ਜੀ ਆਹ ਖਰੀਦਿਆ ਕਈਆਂ ਦੇ ਬੱਚਿਆਂ ਨੇ ਖਰੀਦ ਲਏ ਕਿ ਨਹੀਂ ਘਰ ਬਾਹਰ ਕਈ ਤਿਆਰੀ ਚ ਨੇ ਬਣਾਉਣਗੇ ਘਰ ਖਰੀਦਣਗੇ ਬੁਲਾਉਣਗੇ ਕੌਨਫੀਡੈਂਸ ਹੈ ਕਰ ਲਾਂਗੇ ਬਣਾ ਲਾਂਗੇ ਤੇ ਸੋਚ ਕੇ ਵੇਖੋ ਜਦੋਂ ਪੌਂਟਾ ਪਟਨਾ ਸਾਹਿਬ ਛੱਡਦੇ ਹੈ ਕਹਿੰਦੇ ਬਣਾ ਲਾਂਗੇ ਯਾਰ ਫਿਰ ਜਦੋਂ ਕਦੇ ਆਨੰਦਪੁਰ ਸਾਹਿਬ ਛੱਡਣ ਦੀ ਵਾਰੀ ਆਉਂਦੀ ਹੈ ਤੇ ਮਹਾਰਾਜ ਏਡਾ ਵੱਡਾ ਬਣਿਆ ਬਣਾਇਆ ਭਰਿਆ ਭਰਾਇਆ ਕਹਿੰਦੇ ਛੱਡ ਚਲੋ ਚੱਲੀਏ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕੋਈ ਸਮਝੌਤਾ ਨਹੀਂ ਕੀਤਾ ਆਪਣੇ ਪ੍ਰੋਟੋਕੋਲ ਆਪਣੇ ਸਿਧਾਂਤ ਆਪਣੇ ਅਸੂਲ ਰੱਖੇ ਐਦਾਂ ਜ਼ਿੰਦਗੀ ਜੀਣੀ ਹੈ ਤੇ ਜੀਣੀ ਹੈ ਐਦਾਂ ਰਹਿਣਾ ਤੇ ਰਹਿਣਾ ਹੈ ਬਸ ਆਪਣੇ ਆਪਣੇ ਅਸੂਲਾਂ ਤੇ ਰਹੇ ਹੈ ਤੇ ਤੁਰ ਪਏ ਛੱਡਤਾ ਆਨੰਦਪੁਰ ਕਹਿੰਦੇ ਛੱਡੋ ਹੋਰ ਬਣ ਜੂ ਜਿੱਥੇ ਜਿੱਥੇ ਗਏ ਬਣਦਾ ਹੀ ਗਿਆ ਜਿੱਥੇ ਜਿੱਥੇ ਗਏ ਉੱਥੇ ਹੀ ਵਸਾ ਲੈਂਦੇ ਸੀ ਸੱਚ ਪੱਲੇ ਸੀ ਭਵਰੇ ਆ ਜਾਂਦੇ ਸੀ ਆਪੇ ਹੀ ਆ ਲਾਈਟ ਜਗ ਜਾਏ ਪਤੰਗਿਆਂ ਨੂੰ ਕਿਤੇ ਸੱਦਣ ਥੋੜਾ ਜਾਣਾ ਪੈਂਦਾ ਆਪੇ ਹੀ ਆ ਜਾਂਦੇ ਦੀਵਾ ਜਾਗ ਜਗਾ ਦਿਓ ਪਤੰਗਿਆਂ ਆਪੇ ਆ ਜਾਣਾ ਆਪੇ ਹੀ ਦੌੜੇ ਆਉਣਗੇ ਚਿੱਠੀ ਨਹੀਂ ਪਾਉਣੀ ਪੈਣੀ ਜਿੱਥੇ ਸਤਿਗੁਰੂ ਬਹਿੰਦੇ ਹੋਣਗੇ ਜਿੱਥੇ ਉਹ ਕੌਨਫੀਡੈਂਸ ਵਾਲੇ ਆਤਮ ਵਿਸ਼ਵਾਸ ਵਾਲੇ ਜਾਂਦੇ ਹੋਣਗੇ ਆਪੇ ਹੀ ਮਨ ਕਰਦਾ ਯਾਰੋ ਪਿਆਰਿਓ ਆ ਤੁਹਾਡੇ ਨਿਆਣੇ ਨਕਲੀ ਹੀਰੋਆਂ ਨੂੰ ਵੇਖ ਕੇ ਕਹਿੰਦੇ ਆ ਮੈਂ ਸਲਮਾਨ ਖਾਨ ਬਣਨਾ ਹੈ ਮੈਂ ਰਿਤਿਕ ਰੋਸ਼ਨ ਬਣਨਾ ਹੈ ਉਹਨਾਂ ਦੇ ਵੱਡੇ ਵੱਡੇ ਡੌਲੇ ਵੇਖ ਕੇ ਕਹਿਣਗੇ ਮੈਂ ਰਿਤਿਕ ਰੋਸ਼ਨ ਬੰਨਾ ਤੇ ਮਰ ਜਾ, ਤੂੰ ਕਿਉਂ ਨੀ ਡੌਲੇ ਬਣਾਉਂਦਾ, ਤੇਰਾ ਪੁੱਤ ਕਵੇ ਮੈਂ ਆਪਣੇ ਪਿਓ ਵਰਗਾ ਬੰਨਾ। ਉਹਨਾਂ ਦੇ ਕੌਨਫੀਡੈਂਸ ਵੇਖ ਕੇ ਵੀ ਕਿੱਡੇ ਹੀਰੋ ਨੇ, ਕਿਵੇਂ ਕਰਦੇ ਨੇ ਕਮਾਲ, ਤੂੰ ਜ਼ਿੰਦਗੀ ਦਾ ਰੀਅਲ ਹੀਰੋ ਬਣ, ਬੱਚਾ ਕਵੇ ਮੈਂ ਆਪਣੇ ਪਿਤਾ ਵਰਗਾ ਬਣਨਾ। ਉਹ ਜਦੋਂ ਬਾਪੂ ਨੂੰ ਵੇਖਦਾ ਵੀ ਸਵੇਰੇ ਬਾਪੂ ਜੀ ਸੁੱਤੇ ਨੇ, 10 ਵਜੇ ਕਹਿੰਦੇ ਅਜੇ ਵੀ ਬੀਬੀ ਵਾਜੇ ਹੀ ਮਰੀ ਜਾਂਦੀ, ਦੁਪਹਿਰੇ ਕਹਿੰਦੇ ਪਿਤਾ ਜੀ ਤਾਸ਼ ਖੇਡਣ ਗਏ ਨੇ, 3 ਵਜੇ ਆਉਂਦੇ ਚਾਹ ਪੀਣ, ਤੇ ਹੁਣ 7 ਵਜੇ ਇਹ ਬਾਪੂ ਜੀ ਫਿਰ ਸੌਣ ਦੀ ਤਿਆਰੀ ਚ। ਉਹ ਫਿਰ ਕਹਿੰਦਾ ਲੈ ਇਹਦੇ ਵਰਗਾ ਕੀ ਬਣਨਾ ਯਾਰ, ਇਹ ਨਿਕੰਮਾ ਬੰਦਾ, ਇਹਦੇ ਵਰਗਾ ਕੌਣ ਬਣਦਾ, ਕੌਣ ਬਣੂ ਤੇਰੇ ਵਰਗਾ। ਫਿਰ ਬਣਨਾ ਰੀਅਲ ਹੀਰੋ, ਬੱਚਾ ਕਵੇ ਮੈਂ ਆਪਣੇ ਬਾਪੂ ਵਰਗਾ ਹੀ ਬਣਨਾ ਹੈ। ਕਿਆ ਬਾਤ ਬੰਦਾ, ਕਿੱਡਾ ਕੌਨਫੀਡੈਂਸ, ਕਿੰਨਾ ਕਾਇਮ ਹੈ ਬਈ। ਲੋਕਾਂ ਦਾ ਜੀ ਕਰਦਾ ਸੀ ਬੰਦਾ ਵੀ ਗੁਰੂ ਗੋਬਿੰਦ ਸਿੰਘ ਵਰਗੇ ਬਣ ਗਏ, ਤਾਂ ਹੀ ਤੇ ਪੁੱਤ ਕਹਿੰਦੇ ਸੀ ਮਹਾਰਾਜ ਦੇ, ਉਹ ਰਹਿਣ ਦੇ ਉਹਦੇ ਖੜ ਕੇ ਕਿਤੇ ਸਰਹੰਦ, ਤੂੰ ਰਹਿਣ ਦੇ ਗੱਲਾਂ ਮਾਰਦਾ, ਆਪਣੇ ਸਾਡੇ ਵੱਲ ਆ ਜਾਓ ਐਵੇਂ ਆ ਜਾਓ, ਤੈਨੂੰ ਪਤਾ ਨੀ ਅਸੀਂ ਪੁੱਤ ਕਿਹਦੇ ਆ। ਤਾਂ ਕਰਕੇ ਇਹ ਗੱਲ ਨੋਟ ਕਰ ਲੈਣਾ, ਕੌਨਫੀਡੈਂਸ ਪੈਦਾ ਕਰੋ, ਆਤਮ ਵਿਸ਼ਵਾਸ ਪੈਦਾ ਕਰੋ ਆਪਣੇ ਆਪ ਵਿੱਚ। ਤੁਸੀਂ ਜਦੋਂ ਆਤਮ ਵਿਸ਼ਵਾਸ ਦੇ ਭਰੇ ਹੁੰਦੇ ਆ, ਚਾਰਜ ਹੁੰਦੇ ਆ, ਉਦੋਂ ਤੁਹਾਡੇ ਬੱਚੇ ਤੁਹਾਡੇ ਪ੍ਰਭਾਵ ਤੁਹਾਡਾ ਪ੍ਰਭਾਵ ਕਬੂਲਦੇ ਆ। ਮੈਂ ਪਰਸੋਂ ਵੀ ਗੱਲ ਕਰਦਾ ਸੀ, ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਏ ਭਾ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ, ਹੱਸਣੇ ਹੱਸੇਗਾ ਸਾਰੀ ਦੁਨੀਆ ਹੱਸੂ ਤੇਰੇ ਨਾਲ। ਜੇ ਰੋਣਾ ਹੈ ਫਿਰ ਇਕੱਲੇ ਨੂੰ ਰੋਣਾ ਪੈਣਾ, ਲੋਕੀ ਨਹੀਂ ਰੋਂਦੇ ਨਾਲ ਤੇਰੇ, ਖਿੜਿਆ ਰਹਿਣਾ, ਆਰਟੀਫਿਸ਼ਲ ਨਹੀਂ, ਨਕਲੀ ਹਾਸਾ ਨਹੀਂ। ਹੁਣ ਤੂੰ ਮੇਰੇ ਤੋਂ ਸੁਣ ਕੇ ਤੂੰ ਵੀ ਹੈ ਦੰਦ ਕੱਢਦਾ ਰਹੇ ਸਾਰਾ ਦਿਨ, ਇਹ ਨਹੀਂ ਮਤਲਬ ਇਹਦਾ ਵੀ ਸਵੇਰੇ ਹਰ ਵੇਲੇ ਹੱਸਦੇ ਰਹਿਣਾ ਹੈ, ਤੇ ਮੰਮੀ ਕਵੇ ਮਾਤਾ ਕਵੇ ਵੀ ਪੁੱਤ ਜਾਂ ਸਵੇਰੇ ਧਾਰਾਂ ਕੱਢ ਲਿਆ, ਹਾਂ ਹਾਂ ਮੰਮੀ ਮੈਂ ਬਹੁਤ ਖੁਸ਼ ਹਾਂ ਪਰ ਮੈਂ ਆਰਾਮ ਕਰਨਾ, ਹੁਣ ਕੱਲ੍ਹ ਤੂੰ ਇਵੇਂ ਲੱਗ ਜਾ ਗਿਆ ਵੀ ਬਾ ਭਾਈ ਸਾਹਿਬ ਮੇਰੇ ਖੁਸ਼ ਰਿਹਾ ਕਰ, ਇਹ ਨਹੀਂ ਮਤਲਬ ਇਹਦਾ। ਅਸਲੀ ਖੁਸ਼ੀ, ਰੀਅਲ ਖੁਸ਼ੀ, ਜਿਹੜੀ ਸਾਰੀਆਂ ਧਾਰਾਂ ਕੱਢ ਕੇ ਕੰਮ ਕਰਕੇ ਬਾਲਟੀ ਦੁੱਧ ਦੀ ਭਰ ਕੇ ਰੱਖ ਕੇ ਲੈ ਬੀਬੀ ਆ ਚੱਕ ਲਿਆਇਆ ਬਾਲਟੀ ਦੁੱਧ ਦੀ ਭਰ ਕੇ, ਮੈਂ ਉੱਥੇ ਮੱਝ ਚਾਰਨ ਗਿਆ ਜਿੱਥੇ ਕੋਈ ਨੀ ਜਾਂਦਾ, ਐ ਲਿਆਇਆ ਵੇਖ। ਉਹ ਜਿਹੜਾ ਹਾਸਾ ਹੈ ਨਾ, ਉਹ ਕਮਾਲ ਦਾ ਹੈ, ਉਹ ਅਸਲੀ ਹੈ। ਇਹਦੇ ਆਰਟੀਫਿਸ਼ਲ ਏਅਰ ਹੋਸਟਸ ਹੱਸਦੀਆਂ ਹੁੰਦੀਆਂ, ਜਹਾਜ਼ਾਂ 'ਚ ਜਾਂਦੇ ਆ ਉਹ, ਹਾਂਜੀ ਮਿੱਠੋ, ਉਹ ਨਕਲੀ ਫੇਕ ਹਾਸਾ ਹੈ, ਉਹ ਤੇ ਸਿਖਾਇਆ ਗਿਆ ਹਾਸਾ, ਉਹ ਤੇ ਸਮਾਈਲ ਨਕਲੀ ਹੈ। ਸਾਡਾ ਹਾਸਾ ਰੀਅਲ ਹੋਣਾ ਚਾਹੀਦਾ, ਅਸਲੀ ਹੋਣਾ ਚਾਹੀਦਾ, ਤੇ ਉਹ ਤਦ ਹੀ ਹੋ ਸਕੇਗਾ ਜੇ ਅਸੀਂ ਸਾਰੇ ਕੰਮਾਂ 'ਚ ਪਰਫੈਕਟ ਬਣਦੇ ਗਏ, ਮਿਹਨਤੀ ਬਣਦੇ ਗਏ, ਆਪਣੇ ਕੰਮਾਂ ਵਿੱਚ ਧਿਆਨ ਦਿੱਤਾ, ਜਦੋਂ ਉਤਸ਼ਾਹਿਤ ਰਹੇ, ਐ ਐਨਰਜੀ ਦੇ ਭਰੇ ਹੋਏ ਰਹੇ, ਖਿੜੇ ਖਿੜੇ ਰਹੇ, ਫਿਰ ਆਪਣੇ ਆਪ ਮਨ ਕਰੇਗਾ। ਪਰ ਸਾਡੀ ਪ੍ਰੋਬਲਮ ਹੈ ਮੇਰਿਓ ਵੀਰੋ, ਭੈਣੋ ਮੇਰੀਓ, ਕਿਉਂ ਨਿਆਣੇ ਚੋਰੀ ਲੁਕ ਲੁਕ ਕੇ ਗਾਣੇ ਸੁਣਦੇ ਨੇ? ਧਾਰਮਿਕ ਬੰਦਿਆਂ ਦੇ ਬੱਚੇ ਵੀ ਚੋਰੀ ਗਾਣੇ ਸੁਣਨਗੇ, ਚੋਰੀ ਫਿਲਮਾਂ ਵੇਖਣਗੇ, ਧਾਰਮਿਕ ਬੰਦੇ ਦੁਖੀ ਹੋ ਜਾਂਦੇ ਨੇ ਵੀ ਇਹ ਚੋਰੀ ਕਿਉਂ ਫੋਨ ਲੈ ਕੇ ਬੈਠਦਾ, ਵੀ ਹੈ ਅਸੀਂ ਧਾਰਮਿਕ, ਇਹ ਇੱਦਾਂ ਕਿਉਂ ਕਰਦਾ? ਉਹਦਾ ਕਾਰਨ ਇਹ ਹੈ, ਸਾਡਾ ਕੌਨਫੀਡੈਂਸ, ਧਰਮ ਦਾ ਢਾਂਚਾ ਸਾਨੂੰ ਇਦਾਂ ਦਿੱਤਾ ਗਿਆ, ਜਿੰਨਾ ਬੰਦਾ ਡਾਊਨ ਜਾ ਰਵੇ, ਨੀਵਾਂ ਜਾ ਰਵੇ, ਗਰਦਨ ਨੀਵੀਂ ਰੱਖੇ, ਓਨਾ ਹੀ ਕਹਿਣਗੇ ਜ਼ਿਆਦਾ ਧਰਮੀ ਹੈ। ਧਰਮੀਆਂ ਦੀਆਂ ਧੌਣਾਂ ਦੇ ਵਿੱਚ ਕਈਆਂ ਦੀਆਂ ਚ ਵਲ ਪੈ ਗਏ ਆ, ਮਤਲਬ ਉਹ ਇਦਾਂ ਨਹੀਂ ਹਨ। ਜੇ ਤੁਹਾਨੂੰ ਫਤਿਹ, ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ, ਇਦਾਂ ਨਹੀਂ, ਆ ਮੋਢੇ ਐ ਹੋ ਗਏ, ਇਹਨਾਂ ਦੀ ਜਿੰਮ ਕਰਾਈਏ ਮਾੜੀ, ਕੋਈ ਖਿੱਚ ਕੇ ਮੋਢੇ ਸਿੱਧੇ ਗਏ, ਐ ਇਕੱਠੇ ਹੋ ਕੇ ਐ ਹੋ ਚੁੱਕੇ, ਜਿੰਨਾ ਜ਼ਿਆਦਾ ਬੰਦਾ ਐ ਹੋ ਕੇ, ਉਹ ਸਾਰਾ ਹੀ ਦੱਸਿਆ ਹੀ ਇਹ ਗਿਆ ਵੀ ਇਹ ਧਰਮ ਹੈ। ਜਿਹੜਾ ਬੰਦਾ ਜ਼ਿਆਦਾ ਇੰਨਾ ਵਿੱਚ ਵਿੱਚ ਸੁੰਗੜਿਆ ਜਾ ਰਹਿੰਦਾ, ਇਹ ਧਰਮੀ ਹੁੰਦੇ ਨੇ, ਇਹ ਚੰਗੇ ਲੋਕ ਹੁੰਦੇ ਨੇ। ਜਿਹੜਾ ਇੱਦਾਂ ਕੌਨਫੀਡੈਂਸ ਨਾ ਰਵੇ, ਉਹਨੂੰ ਕਿਹੜਾ ਪਸੰਦ ਕਰਦਾ? ਇਹ ਨਿਮਰਤਾ ਕਰਦਿਆਂ ਕਰਦਿਆਂ ਅਸੀਂ ਆਪਣੇ ਆਪ ਨੂੰ ਖਤਮ ਕਰ ਲਿਆ। ਪੋਜ਼ਿਟਿਵ ਰਹਿਣਾ ਸਾਨੂੰ ਗੁਰੂ ਪਾਤਸ਼ਾਹ ਨੇ ਸਿਖਾਇਆ, ਉਤਸ਼ਾਹ ਚ ਰਹਿਣਾ ਸਾਨੂੰ ਪਾਤਸ਼ਾਹ ਨੇ ਸਿਖਾਇਆ। ਤਾਂ ਕਰਕੇ ਜਿੱਤ ਗਏ ਬਾਜੀ ਜ਼ਿੰਦਗੀ ਦੀ, ਉਹ ਪਿਆਰੇ ਉਹ ਜ਼ਿੰਦਗੀ ਦੀ ਬਾਜੀ ਜਿੱਤ ਗਏ, ਤੇਰੇ ਨਾਏ ਰੱਤੇ ਸੇ ਜਿਣ ਗਏ, ਗਿਆਨ ਚ ਰੰਗੇ ਹੋਏ ਜਿੱਤ ਗਏ, ਹਾਰ ਗਏ ਸੇ ਠੱਗਣ ਵਾਲਿਆ, ਠੱਗੇ ਗਏ ਜਿਹੜੇ ਬੰਦੇ ਉਹ ਵਕਾਰਾਂ ਚ ਪੈ ਕੇ ਹਾਰ ਗਏ, ਜ਼ਿੰਦਗੀ ਦੀ ਬਾਜੀ ਜਿੱਤ ਗਏ, ਹਰ ਵੇਲੇ ਚੜ੍ਹਦੀ ਕਲਾ ਚ ਰਹੇ ਜਿਹੜੇ, ਗੁਰ ਕਿਰਪਾ ਜੇ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ, ਜੁਗਤ ਟਕਨੀਕ ਮੈਥਡ ਸਮਝ ਚ ਆ ਗਿਆ, ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਕਈ ਬੇਪਰਵਾਹ ਹੀ ਰਹੇ ਸਾਰੀ ਜ਼ਿੰਦਗੀ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ, ਉਹ ਲਾਹਾ ਲੈ ਗਏ, ਗੁਰਮੁਖ ਲਾਹਾ ਕਾਹਦਾ ਲੈ ਗਏ, ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ, ਲੈ ਗਿਆ ਲਾਹਾ, ਆ ਹੈ ਬੰਦਾ ਹਰ ਵੇਲੇ ਚੜ੍ਹਦੀ ਕਲਾ ਚ ਰਹੇਗਾ, ਖੁਸ਼ ਰਹਿੰਦਾ, ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਹਾਂ ਫਰਜ਼ ਨਿਭਾਉਂਦਿਆਂ ਨਿਭਾਉਂਦਿਆਂ ਵੀ ਕਈ ਵਾਰੀ ਨੌਕਰੀਆਂ ਤੋਂ ਕੱਢ ਦਿੰਦਾ ਅਗਲਾ, ਕਈ ਵਾਰੀ ਮਣਕਾ ਵਧੀਆ ਹੁੰਦਾ ਰੱਸੀ ਮੁੰਜਦੀ ਮਿਲ ਜਾਂਦੀ ਹੈ, ਰੱਸੀ ਨਹੀਂ ਵਧੀਆ ਮਿਲਦੀ, ਰੇਸ਼ਮ ਨਹੀਂ ਮਿਲਦਾ, ਮਣਕਾ ਵਧੀਆ ਹੁੰਦਾ ਹੈ, ਪਰ ਫਿਰ ਵੀ ਬੰਦਾ ਆਪਣੇ ਆਪ ਨੂੰ ਡਾਊਨ ਨਹੀਂ ਹੋਣ ਦਿੰਦਾ, ਆਪਣੇ ਆਪ ਨੂੰ ਕੌਨਫੀਡੈਂਸ ਨਹੀਂ ਲੋ ਹੋਣ ਦਿੰਦਾ, ਆਪਣੇ ਆਪ ਨੂੰ ਕਾਇਮ ਰੱਖਦਾ, ਕੋਈ ਗੱਲ ਨਹੀਂ, ਤੇ ਜਦੋਂ ਤੁਸੀਂ ਪੋਜ਼ਿਟਿਵ ਰਹਿੰਦੇ ਆ, ਜਦੋਂ ਹੱਸਦੇ ਰਹਿੰਦੇ ਆ, ਤੁਹਾਨੂੰ ਮਿੱਤਰਾਂ ਦੀ ਕੋਈ ਕਮੀ ਨਹੀਂ, ਤੁਹਾਨੂੰ ਯਾਰਾਂ ਦੀ ਕੋਈ ਕਮੀ ਨਹੀਂ, ਤੁਹਾਡੇ ਆਲੇ ਦੁਆਲੇ ਉਹ ਖਿੱਚੇ ਆਉਣ। ਤਾਂ ਕਰਕੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਕਾਇਮ ਰੱਖੋ। ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਬੜੀ ਵਾਰੀ ਵਧਾਈਆਂ ਦੇ ਹਟੇ, ਲੋਕਾਂ ਪ੍ਰਭਾਤ ਫੇਰੀਆਂ ਕੱਢੀਆਂ ਨੇ, ਨਗਰ ਕੀਰਤਨ ਕੱਢੇ ਨੇ, ਬੜਾ ਕੁਝ ਸਮਾਜ ਵਿੱਚ ਹੁੰਦਾ ਹੈ, ਪਰ ਕੋਈ ਗੁਰੂ ਸਾਹਿਬ ਦੀ ਸੋਚ ਵਾਲੇ ਪਾਸੇ ਨੂੰ ਵਧਿਆ ਨਹੀਂ, ਆਪਣੀ ਜ਼ਿੰਦਗੀ ਨੂੰ ਵਧਾਇਆ ਨਹੀਂ, ਆਪਣੇ ਆਪ ਨੂੰ ਸਤਿਗੁਰ ਦੇ ਨਾਲ ਕਦਮ ਨਾਲ ਕਦਮ ਮਿਲਾਇਆ ਨਹੀਂ, ਤੁਰਿਆ ਨਹੀਂ ਪਿੱਛੇ, ਉਹ ਉਤਸ਼ਾਹ ਨਹੀਂ ਦਿਸਦਾ। ਮੈਂ ਕਹਿ ਰਿਹਾ ਗੁਰੂ ਨਾਨਕ ਪਾਤਸ਼ਾਹ ਤੇ ਦਾੜੀ ਸੀ ਤੇ ਤੇਰੇ ਮੁਖ ਤੇ ਵੀ ਬੋਲੋ ਜਾ, ਦਾੜੀ ਹੈ ਨਾ, ਉਹਨਾਂ ਦੇ ਸਿਰ ਤੇ ਪੱਗ ਸੀ ਗਲਗੀਆਂ ਵਾਲੇ ਦੇ ਸਿਰ ਤੇ, ਤੇ ਤੇਰੇ ਸਿਰ ਤੇ ਵੀ ਪੱਗ ਹੈ ਦਸਤਾਰ ਹੈ, ਉਹਨਾਂ ਨੇ ਕਕਾਰ ਪਾਏ ਸੀ ਤੇ ਤੇਰੇ ਵੀ ਕਕਾਰ ਹੈ, ਪਰ ਉਤਸ਼ਾਹ ਕਿੱਥੇ ਹੈ, ਉਹ ਚਾਹ ਕਿੱਥੇ ਹੈ, ਉਹ ਐਨਰਜੀ ਕਿੱਥੇ ਹੈ, ਉਹ ਡਾਊਨ ਕਿਉਂ ਆ, ਉਹ ਤੇ ਘਾਟ ਹੈ ਸਾਡੇ ਚ ਬਹੁਤ ਵੱਡੀ, ਸਾਡੇ ਪਾਤਸ਼ਾਹ ਤੇ ਕਿੱਦਾਂ ਦੇ ਉਹਨਾਂ ਦਾ ਜਿੱਦਾਂ ਜੀਵਨ ਅਸੀਂ ਪੜ੍ਹਦੇ ਸੁਣਦੇ ਹਾਂ, ਤੇ ਸਾਡੇ ਚ ਉਹ ਬੜੀ ਵੱਡੀ ਕਮੀ। ਤਾਂ ਕਰਕੇ ਰੀਸ ਕਰੋ, ਕਾਪੀ ਕਰੋ, ਵਧਵਧੋ ਜਰਾ, ਤਾਂ ਵਧਾਈਆਂ ਸਾਡੇ ਲਈ, ਤਾਂ ਵਧਾਈਆਂ ਪਿਆਰਿਓ। ਮਰ ਜਾਣਾ ਸਭ ਨੇ, ਇਹ ਨੁਕਤਿਆਂ ਨੂੰ ਸਮਝਿਆ, ਮੈਂ ਆਪਣੇ ਤਜਰਬੇ ਚੋਂ ਗੱਲ ਕਰਦਾ, ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ, ਜਿਉਂ ਕੇ ਇੰਨੇ ਸਾਲ ਵੀ ਵੇਖਿਆ, ਮੈਂ ਤੁਹਾਨੂੰ ਅੱਗੇ ਦੱਸ ਹਟਿਆ, ਵੱਡੀਆਂ ਵੱਡੀਆਂ ਸਟੇਜਾਂ ਤੇ ਕੀਰਤਨ ਕੀਤਾ, ਤੁਸੀਂ ਵੇਖਿਆ, ਮੈਂ ਕੋਈ ਪੁਰਾਣੇ ਜ਼ਮਾਨੇ ਦਾ ਨਹੀਂ, ਤੁਸੀਂ ਵੇਖਿਆ ਨਹੀਂ, ਤੁਸੀਂ ਲੱਖ ਲੱਖ ਦਾ ਇਕੱਠ ਇੱਥੇ ਨਹੀਂ ਵੇਖਿਆ, ਵੇਖਿਆ ਸਭ ਕੁਝ ਵੇਖਿਆ, ਕਰੋੜ ਕਰੋੜ ਦੀਆਂ ਗੱਡੀਆਂ ਚ ਬਹਿੰਦੇ ਵੇਖਿਆ, ਮੈਨੂੰ ਬਹੁਤ ਕੁਝ ਜ਼ਿੰਦਗੀ ਚ ਵੇਖਿਆ, ਪਰ ਜਿਹੜਾ ਨਜ਼ਾਰਾ ਇਹਨਾਂ ਚਾਰਾਂ ਪੰਜਾਂ ਸਾਲਾਂ ਚ ਜਿਉਣ ਦਾ ਆਇਆ, ਕਦੀ ਨਹੀਂ ਆਇਆ, ਕਦੀ ਨਹੀਂ ਆਇਆ, ਕਦੀ ਨਹੀਂ ਆਇਆ। ਬੜਾ ਮਨ ਕਾਇਮ ਰਹਿੰਦਾ, ਸਮਝ ਆ ਗਈ ਜਦੋਂ ਤੋਂ ਵੀ ਉਤਸ਼ਾਹ ਚ ਕਿੱਦਾਂ ਰਹਿਣਾ, ਜ਼ਿੰਮੇਵਾਰੀ ਨਿਭਾਉਣੀ ਹੈ, ਸੱਚ ਬੋਲਣਾ ਹੈ, ਤੇ ਜਿੱਦੇ ਸੱਚ ਬੋਲਣ ਦੀ ਵਾਰੀ ਆਈ, ਉਹਦੇ ਸਭ ਤੋਂ ਪਹਿਲਾਂ ਇਹ ਕਹਿਣਾ ਪਿਆ, ਅਸੀਂ ਨਿਕੰਮੇ, ਅਸੀਂ ਹੀਰੋ ਜੀਰੋ, ਤੇ ਲੋਕੋ ਕੰਮੀ ਕੰਮ ਕਰਨ ਵਾਲੇ ਹੋ, ਮਿਹਨਤੀ ਹੋ, ਤੁਸੀਂ ਹੀਰੋ। ਸੱਚ ਬੋਲਣ ਦੀ ਵਾਰੀ ਆਈ, ਇਹ ਕਹਿਣਾ ਪਿਆ ਮੈਨੂੰ। ਸੱਚ ਇਹ ਹੈ ਕਿ ਸਾਡੇ ਵਰਗੇ ਚੋਲਿਆਂ ਵਾਲੇ ਗੁਰਦੁਆਰਿਆਂ ਚ ਰਹਿਣ ਵਾਲੇ ਅਸੀਂ ਜੀਰੋ, ਤੇ ਮਿਹਨਤ ਕਰਨ ਵਾਲੇ ਕੰਮ ਏ ਬੋਲੋ ਹੀਰੋ, ਇਹ ਸੱਚ ਸੀ। ਤੇ ਜਿੱਦੇ ਇਹ ਕਹਿਣਾ ਹੈ, ਫਿਰ ਚੋਲਿਆਂ ਵਾਲਿਆਂ ਨੇ ਘੱਟ ਕਰਨੀ ਕਿਤੇ ਹੈ ਬਈ, ਫਿਰ ਮੇਰੇ ਵਰਗਿਆਂ ਨੇ ਘੱਟ ਕਰਨੀ ਹੈ ਵੀ, ਤੂੰ ਤੇ ਸਾਰਿਆਂ ਨੂੰ ਜੀਰੋ ਕਰੀ ਜਾਂਦਾ, ਸਾਰਿਆਂ ਦੇ ਦਿਮਾਗ ਵਿੱਚ ਸਾਡੀ ਵੈਲਿਊ ਘਟੀ ਜਾਂਦੀ ਹੈ, ਸਾਡੀ ਕਦਰ ਘੱਟ ਰਹੀ ਹੈ, ਸਾਡਾ ਸਤਿਕਾਰ ਘੱਟ ਰਿਹਾ, ਲੋਕੀ ਸਾਡੇ ਹੱਥ ਨਹੀਂ ਧਵਾਉਂਦੇ, ਅਗਲਾ ਕਹਿੰਦਾ ਬਾਬਾ ਟੁੱਟੇ ਹੈ, ਉਹ ਵਾਸ਼ ਪੇਸ਼ਨ ਤੇ ਧੋ ਲੈ ਜਾ ਕੇ, ਹੁਣ ਅਗਲਾ ਐ ਬੋਲਦਾ ਹੈ ਕੋਈ ਫਰਕ ਨਹੀਂ ਪੈ ਮੇਰੇ ਜੀਨ ਪਾਈ ਹੈ ਤੇਰੇ ਚੋਲਾ ਪਾਇਆ ਗੱਲ ਇੱਕੋ ਹੀ ਹੈ ਹੁਣ ਐ ਬੋਲਦੇ ਨੇ ਅਗਲੇ ਪੈ ਗਿਆ ਨਾ ਫਰਕ ਪਰ ਇਹ ਸੱਚ ਬੋਲਣਾ ਪੈਣਾ ਸੀ ਵੀ ਮਿਹਨਤੀ ਬੰਦੇ ਕੰਮੇ ਬੰਦੇ ਮੈਨੂੰ ਸਟੇਜਾਂ ਤੇ ਕਹਿਣਾ ਪਿਆ ਮੈਨੂੰ ਵਾਜਾ ਆਉਂਦਾ ਤੇਰੇ ਤੇਰੇ ਜਿੰਨੀ ਕਹੀ ਮੈਂ ਨਹੀਂ ਚਲਾ ਸਕਦਾ ਤੇਰੇ ਵਾਂਗੂ ਟਰੈਕਟਰ ਮੇਥੋਂ ਨਹੀਂ ਚੱਲਣਾ ਮੈਨੂੰ ਸੱਚ ਬੋਲਣਾ ਪਿਆ ਕਹਿਣਾ ਪਿਆ ਸੱਚ ਤੇ ਸੱਚ ਇਹ ਹੈ ਇਹਨਾਂ ਚਾਰਾਂ ਸਾਲਾਂ 'ਚ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਉਹ ਮੈਨੂੰ ਇਹ ਲੱਗਿਆ ਮੈਂ ਆਪਣਾ ਫਰਜ਼ ਨਿਭਾਇਆ ਜੇ ਮੈਂ ਚੋਲੇ ਪਾਏ ਸੀ ਮੈਂ ਰੋਟੀ ਖਾਧੀ ਸੀ ਮੈਨੂੰ ਲੋਕਾਂ ਪ੍ਰਸ਼ਾਦਾ ਛਕਾਇਆ ਸਾਨੂੰ ਗੱਡੀਆਂ ਦਿੱਤੀਆਂ ਸਾਡਾ ਘਰ ਬਣਾਇਆ ਸਾਡਾ ਸਾਰਾ ਕੁਝ ਸੰਗਤ ਨੇ ਬਣਾਇਆ ਤੇ ਉਹਦਾ ਜਦੋਂ ਮੈਂ ਫਰਜ਼ ਅਦਾ ਕੀਤਾ ਨਾ ਆ ਨਜ਼ਾਰਾ ਗਿਆ ਜ਼ਿੰਦਗੀ ਸਮਝਾਉਣ ਦਾ ਸਵਾਦ ਆ ਗਿਆ ਐਂ ਲੱਗਿਆ ਡਿਊਟੀ ਕੀਤੀ ਆਪਣੀ ਮੈਂ ਕਹਿੰਦਾ ਹੁੰਦਾ 100 ਰੁਪਈਆ ਦਵੇ ਅਗਲਾ 110 ਰੁਪਈਆਂ ਦਾ ਕੰਮ ਕਰ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਇਹ ਲੱਗਦਾ ਵੀ ਕਰੋੜਾਂ ਰੁਪਇਆ ਦਿੱਤਾ ਉਦੋਂ ਵੱਧ ਕੰਮ ਕੀਤਾ ਹੁਣ ਖੁਸ਼ੀ ਹੁਣ ਨਜ਼ਾਰਾ ਸੱਚ ਦੱਸਿਆ ਨਾ ਕਿੰਨਿਆਂ ਦੀ ਜ਼ਿੰਦਗੀ ਸੌਖੀ ਹੋ ਗਈ ਹਜ਼ਾਰਾਂ ਬੰਦਿਆਂ ਦੇ ਸਿਰ ਦਾ ਬੋਝ ਲਾ ਦਿੱਤਾ ਭਾਰ ਲਾ ਦਿੱਤਾ ਹੀਰੋ ਬਣ ਗਏ ਆਪਣੇ ਆਪ ਵਿੱਚ ਆਪਣੀ ਜ਼ਿੰਦਗੀ ਦੇ ਮਾਲਕ ਬਣ ਗਏ ਆਪਣੀ ਜ਼ਿੰਦਗੀ ਦੇ ਆਪਣੇ ਰੱਬ ਬਣ ਗਏ ਆਪਣੇ ਆਪ ਨੂੰ ਇਹ ਭਰ ਲਿਆ ਕੌਨਫੀਡੈਂਸ ਨਾਲ ਨਜ਼ਾਰਾ ਆ ਗਿਆ ਉਦੋਂ ਮੁੱਲ ਮੁੜ ਗਿਆ ਸਾਡਾ ਮਿਹਨਤ ਦਾ ਮੁੱਲ ਮੁੜ ਗਿਆ ਖੁਸ਼ ਹੋ ਗਿਆ ਮਨ ਵਿਆਹ ਹੁਣ ਬਣੀ ਗੱਲ ਪਹਿਲਾਂ ਕਰਦੇ ਬਹੁਤ ਸੀ ਪਰ ਅੰਦਰ ਪਤਾ ਸੀ ਵੀ ਕਈ ਗੱਲਾਂ ਸਟੇਜ ਤੇ ਉਹ ਕਰਦੇ ਆ ਜਿਹੜੀਆਂ ਸੱਚ ਨਹੀਂ ਜਿਹੜੀਆਂ ਸੱਚ ਨਹੀਂ ਇਹ ਝੂਠ ਹੈ ਪਰ ਸੱਚ ਦੱਸ ਕੇ ਤੇ ਸਵਾਦ ਆ ਗਿਆ ਤਾਂ ਕਰਕੇ ਤਾਂ ਮੈਂ ਗੱਲ ਕਰਦਾ ਨਾ ਵੀ ਜਦੋਂ ਕਰਮ ਧਰਮ ਬਣਾ ਲਿਆ ਨਾ ਤੁਸੀਂ ਤੇ ਅਸੀਂ ਵੀਰੋ ਸਵਾਦ ਆ ਜਾਣਾ ਪੈਣਾ ਨਾਲ ਨਾਲ ਚਲੋ ਧਾਰਨਾ ਪੜ੍ਹਨਾ ਸਵਾ ਮੇਰੇ ਖਿਆਲ 9 ਹੋ ਚੱਲੇ ਹੈ ਕਿਉਂਕਿ ਥੋੜਾ ਜਿਹਾ ਜੀ ਜਿਹਾ ਲੱਗਿਆ ਰਹਿੰਦਾ ਨਹੀਂ ਤੇ ਰੁੱਖਾ ਹੋ ਜਾਂਦਾ ਪ੍ਰਚਾਰ ਕਰ ਲਗਾਤਾਰ ਕਰੀ ਜਾ ਮਨ ਥੋੜਾ ਜਿਹਾ ਹਿੱਲ ਜਾਂਦਾ ਲਓ
ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ
ਹੈ ਗੱਜ ਕੇ
ਧਰਮ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ
ਭੈਣਾ ਵੀ ਪੜਿਆ ਕਰੋ
ਜੀ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਹੈ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਲੈਣਾ ਕਰਮ ਨੂੰ ਧਰਮ ਬਣਾ ਲਓ ਜੇ ਸੁਖ ਕਰਮ ਨੂੰ ਧਰਮ ਬਣਾ ਲਓ ਕਰਮ ਨੂੰ ਧਰਮ ਬਣਾ ਲਓ
ਸੁਖ ਲੈਣੇ ਨੇ ਜਿੱਦਣ ਸਾਡਾ ਕਰਮ ਸਾਡਾ ਧਰਮ ਬਣ ਗਿਆ, ਆਪਣੇ ਫਰਜ਼ ਨਿਭਾਉਣ ਲੱਗੇ, ਫਿਰ ਅੰਦਰ ਉਤਸ਼ਾਹ ਚ ਰਵਾਂਗੇ, ਅਸੀਂ ਕਾਇਮ ਰਵਾਂਗੇ, ਪੈਰਾਂ ਤੇ ਖੜੇ ਕਰਨ ਦੀ ਲੋੜ ਆ ਸਾਡੀ ਅੱਜ ਨਾ ਸਿੱਖ ਕੌਮ ਨੂੰ ਰੇਸ ਦੇਣ ਦੀ ਲੋੜ ਹੈ, ਅੱਜ ਸਭ ਤੋਂ ਵੱਡੀ ਲੋੜ ਹੈ ਇਹਨਾਂ ਨੂੰ ਪੈਰਾਂ ਤੇ ਖੜੇ ਕਰੀਏ, ਕਾਇਮ ਕਰੀਏ, ਤੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਫੇਰ ਆਉਣਾ, ਨਜ਼ਾਰਾ ਹੀ ਫੇਰ ਆਉਣਾ, ਤੇ ਅੰਦਰ ਨਾ ਜਦੋਂ ਪਿਆਸ ਪੈਦਾ ਕਰ ਲਈਏ। ਕਈ ਬੰਦੇ ਪੁੱਛਦੇ ਹੁੰਦੇ ਐ ਭਾਈ ਸਾਹਿਬ ਕੀ ਪੜ੍ਹੀਏ। ਇੱਕ ਬੰਦੇ ਦਾ ਫੋਨ ਆਇਆ ਪਿੱਛੇ ਜੇ, ਸਾਡੇ ਸਿੰਘ ਨੂੰ ਕਹਿੰਦਾ ਭਾਈ ਸਾਹਿਬ ਨੂੰ ਪੁੱਛ ਕੇ ਦੱਸ ਵੀ ਜਿਹੜੀਆਂ ਜਿਹੜੀਆਂ ਕਿਤਾਬਾਂ ਪੜ੍ਹਦੇ ਆ ਮੈਂ ਸਾਰੀਆਂ ਹੀ ਪੜ੍ਹ ਲੈਣੀਆਂ ਨੇ, ਮੈਨੂੰ ਮਾੜਾ ਜੇ ਦੱਸ ਦਿਓ ਵੀ ਸਾਰੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ ਮੈਨੂੰ ਆ ਕੇ। ਕਹਿੰਦਾ ਉਹ ਮੈਂ ਕਿਹਾ ਕਿਤਾਬਾਂ ਦੀ ਗੱਲ ਨਹੀਂ, ਗੱਲ ਹੈ ਪਿਆਸ ਦੀ। ਜਦੋਂ ਤੁਹਾਡੇ ਅੰਦਰ ਪਿਆਸ ਹੁੰਦੀ ਹੈ ਨਾ, ਤੜਫ ਹੁੰਦੀ ਹੈ, ਹੁਣ ਸ਼ਰਾਬੀਆਂ ਨੂੰ ਕਹੋ ਵੀ ਸ਼ਰਾਬ ਨਹੀਂ ਲੈਣੀ, ਬਰਾਤ ਲੈ ਜਾਓ, ਬਰਾਤੇ ਲੈ ਜਾਓ, ਬਰਾਤ ਕੁੜੀ ਵਾਲਿਆਂ ਨੇ ਲੜਕੀ ਵਾਲਿਆਂ ਨੇ ਸ਼ਰਾਬ ਦਿੱਤੀ ਨਹੀਂ, ਅੰਦਰ ਉਹਨਾਂ ਦੇ ਪਿਆਸ ਹੋਣੀ ਹੈ ਕਿ ਨਹੀਂ। ਅੰਦਰ ਅੰਦਰ ਚੂਹੇ ਨੱਚਦੇ ਨੇ ਜਦੋਂ, ਉਹ ਸਾਰੇ ਸ਼ਰਾਬੀ ਤੁਸੀਂ ਹੈਰਾਨ ਹੋ ਜਾਓ, ਭਾਵੇਂ ਨੇੜੇ ਠੇਕਾ 10 ਕਿਲੋਮੀਟਰ ਤੇ ਹੋਵੇ ਲੜਕੀ ਵਾਲਿਆਂ ਦੇ, ਭਾਵੇਂ 20 ਤੇ, ਤੈਨੂੰ ਸਾਰੇ ਸ਼ਰਾਬੀ ਠੇਕੇ ਤੇ ਮਿਲਣਗੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਪਿਆਸ ਹੈ, ਇਹ ਪਿਆਸ ਹੈ। ਜਿੱਦੇ ਤੁਸੀਂ ਕੋਠੀ ਬਣਾਉਣੀ ਹੁੰਦੀ ਹੈ ਨਾ, ਮਨ ਚ ਪਿਆਸ ਹੁੰਦੀ ਹੈ ਵੀ ਨਵੀਂ ਕੋਠੀ ਪਾਉਣੀ ਹੈ, ਤੈਨੂੰ ਨਕਸ਼ੇ ਹੀ ਦਿਸੀ ਜਾਂਦੇ ਹੁੰਦੇ ਹੈ, ਅੱਛਾ ਆਹ ਕਿਵੇਂ ਹੈ ਭਲਾ, ਆਹ ਕੋਠੀ ਕਿਵੇਂ, ਤੂੰ ਹੈਰਾਨ ਹੋਏਗਾ ਕੋਠੀਆਂ ਹੀ ਦਿਸੀ ਜਾਂਦੀਆਂ, ਲੱਗਦਾ ਵੀ ਇੰਨੀਆਂ ਕੋਠੀਆਂ ਸੀ ਪਹਿਲਾਂ ਕਦੇ ਦਿਸੀਆਂ ਹੀ ਨਹੀਂ, ਹੁਣ ਤੇਰੇ ਅੰਦਰ ਕੋਠੀ ਬਣਾਉਣ ਦੀ ਪਿਆਸ। ਜਿੱਦੇ ਮੋਟਰਸਾਈਕਲ ਲੈਣ ਦੀ ਹੁੰਦੀ ਹੈ ਵੀ ਮੋਟਰਸਾਈਕਲ ਨਵਾਂ ਲੈਣਾ ਕਿਹੜਾ ਲਈਏ, ਫਿਰ ਤੈਨੂੰ ਹਰੇਕ ਮੋਟਰਸਾਈਕਲ ਦਿਖਦਾ ਵੀ ਅੱਛਾ ਆਹ ਲਈਏ, ਆ ਜਾਂਦਾ ਆਹ ਰੰਗ ਕਿਵੇਂ ਲੱਗਦਾ, ਆਹ ਕਾਲਾ ਕਿਵੇਂ ਲੱਗੂ, ਆਹ ਨੀਲੇ ਵਾਲਾ ਕਿਵੇਂ ਹੈ। ਜਦੋਂ ਤੂੰ ਪਿਆਸ ਚ ਹੁੰਦਾ ਹੈ ਫਿਰ ਤੈਨੂੰ ਹਰ ਮੋਟਰਸਾਈਕਲ ਤੇ ਧਿਆਨ ਜਾਂਦਾ। ਜਦੇ ਕੈਨੇਡਾ ਜਾਣ ਦੀ ਪਿਆਸ ਲੱਗੀ ਨਾ, ਸਾਰੇ ਏਜੰਟਾਂ ਦਾ ਸਾਰਿਆਂ ਦਾ ਵੀ ਉਹਦਾ ਵੀਜ਼ਾ ਲੱਗ ਗਿਆ, ਸਾਰੀ ਖ਼ਬਰ ਆ ਜਾਣੀ ਹੈ ਕਿਉਂਕਿ ਹੁਣ ਤੇਰੇ ਅੰਦਰ ਕੈਨੇਡਾ ਜਾਣ ਦੀ ਪਿਆਸ ਹੈ। ਤੁਹਾਡੀ ਪਿਆਸ ਹੁੰਦੀ ਹੈ ਨਾ ਤੇ ਐਂ ਲੱਗਦਾ ਸਾਰੀ ਕੁਦਰਤ ਹੁਣ ਕੰਮ ਹੀ ਇਹ ਕਰ ਰਹੀ ਹੈ। ਤੇ ਗੱਲ ਕਹਿਣੀ ਚਾਹੁੰਦਾ, ਨਿਬੇੜਨੀ ਚਾਹੁੰਦਾ, ਜਦੋਂ ਤੁਹਾਡੇ ਅੰਦਰ ਇੱਛਾ ਹੁੰਦੀ ਹੈ ਨਾ ਵੀ ਮੈਨੂੰ ਕੋਈ ਸਿਖਾਵੇ, ਤੇ ਸਾਰੀ ਕੁਦਰਤ ਸਿਖਾਉਣ ਲੱਗ ਜਾਂਦੀ ਹੈ। ਤੇਰੇ ਅੰਦਰ ਸਿੱਖਣ ਦੀ ਪਿਆਸ ਹੋਵੇ, ਤੈਨੂੰ ਪੱਤਾ ਵੀ ਸਿਖਾਊ ਵੀ ਆਹ ਪੀਲਾ ਹੋਇਆ ਸੀ ਮੈਂ, ਉਦੋਂ ਵੀ ਸਿਖਾਊ ਵੀ ਤੇਰੀ ਵੀ ਦਾੜੀ ਇੱਕ ਦਿਨ ਕਾਲੀ ਤੋਂ ਚਿੱਟੀ ਹੋਣੀ ਹੈ, ਇਹ ਹੁਣ ਪੀਲਾ ਹੋ ਗਿਆ, ਹੁਣ ਤਿਆਰੀ ਕਾਹਦੀ ਹੈ ਬੜਾ ਟੁੱਟਣ ਦੀ, ਤੇ ਜਦੋਂ ਉਹਨੇ ਡਿੱਗਣਾ ਉਹਦੇ ਵੀ ਉਹਨੇ ਸਿਖਾ ਜਾਣਾ। ਇੱਕ ਇੱਕ ਚੀਜ਼ ਸਿਖਾਓ, ਵਗਦੀਆਂ ਹਵਾਵਾਂ, ਚੱਲਦੇ ਦਰਿਆ, ਸਮੁੰਦਰ, ਹਰ ਚੀਜ਼ ਸਿਖਾਓ। ਆ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵੇਖੋ, ਕੁੱਤਿਆਂ ਕੁੱਤੇ ਦੀ ਉਦਾਹਰਣ, ਕੀੜੀਆਂ ਦੀ ਉਦਾਹਰਣ, ਕੱਛੂ ਦੀ ਉਦਾਹਰਣ, ਇੱਕ ਇੱਕ ਚੀਜ਼ ਦੀ ਉਦਾਹਰਣ, ਡਿੱਗਦੇ ਪੱਤਿਆਂ ਦੀ ਉਦਾਹਰਣ, ਐ ਲੱਗਦਾ ਸਾਰੀ ਕੁਦਰਤ ਗੁਰੂ ਨਾਨਕ ਦਾ ਗੁਰੂ ਸਾਰੀ ਕੁਦਰਤ। ਐਡੀ ਤਾਕਤ ਨੀ ਸਾਡੇ ਚ ਕਿ ਅਸੀਂ ਸਾਰੇ ਨੂੰ ਗੁਰੂ ਬਣਾ ਸਕੀਏ, ਵੱਡਾ ਬੜਾ ਨਾ ਏਡੇ ਵੱਡੇ ਗੁਰੂ ਦੇ ਚੇਲੇ ਬਣਨਾ ਬੜਾ ਔਖਾ, ਸਾਰੀ ਕੁਦਰਤ ਦਾ ਸਮੁੱਚੇ ਨੂੰ ਗੁਰੂ ਬਣਾਉਣਾ ਬੜਾ ਔਖਾ। ਸਾਡੇ ਲਈ ਤਾਂ ਛੋਟਾ ਜਿਹਾ ਚਾਹੀਦਾ ਗੁਰੂ, ਥੋੜਾ ਜਿਹਾ ਗੁਰੂ ਚਾਹੀਦਾ, ਸਾਡੇ ਵਰਗਾ ਹੋਵੇ, ਬੰਦਾ ਜਿਹਾ ਹੋਵੇ, ਸਾਡੇ ਵਰਗਾ ਗੱਲਬਾਤ ਕਰ ਸਕੀਏ, ਸਾਡੇ ਨਾਲ ਬੋਲੇ, ਜਿੰਨਾ ਕੁ ਪੁੱਛੀਏ ਉਨਾ ਕੀ ਬੋਲੇ, ਉਹਨੂੰ ਗੁਰੂ ਬਣਾਈਏ। ਜੀ ਕਰੇ ਮੇਲਾਈਏ, ਜੀ ਕਰੇ ਮੱਥਾ ਟੇਕ ਆਈਏ, ਉਹਨੂੰ ਗੁਰੂ ਬਣਾਈਏ। ਹੌਲਾ ਹੋਵੇ ਗੁਰੂ, ਛੋਟਾ ਜਿਹਾ ਹੋਵੇ, ਸਮੁੱਚੇ ਨੂੰ ਗੁਰੂ ਬਣਾਉਣ ਦੀ ਸਾਡੇ ਚ ਤਾਕਤ ਨਹੀਂ, ਐਡੇ ਵੱਡੇ ਨੂੰ ਗੁਰੂ ਬਣਾਉਣ ਦੀ ਸਾਡੇ ਚ ਤਾਕਤ ਨਹੀਂ, ਅਸੀਂ ਸਿਖਿਆਰਥੀ ਨਹੀਂ ਓਡੇ ਤਕੜੇ, ਅਸੀਂ ਵਿਦਿਆਰਥੀ ਨਹੀਂ ਓਡੇ ਤਕੜੇ, ਐਡੇ ਨੂੰ ਗੁਰੂ ਬਣਾ ਲਈਏ ਜਿਹੜਾ ਏਡਾ ਵੱਡਾ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਉਹ ਸਾਰੇ ਪਾਸੇ ਸਮਾਇਆ ਹੈ। ਤੇ ਜਿੱਦੇ ਤੁਸੀਂ ਚੰਗੇ ਸਟੂਡੈਂਟ ਬਣ ਗਏ, ਪਿਆਸ ਪੈਦਾ ਕਰ ਲਈ ਪ੍ਰਾਣਾ ਵਿੱਚ ਅੰਦਰ, ਤੇ ਪੱਤੇ ਵੀ ਸਿਖਾਉਣ, ਇੰਨੇ ਲੌਜਿਕ, ਤੂੰ ਭੁੱਖ ਪੈਦਾ ਕਰ ਲੈ ਲੌਜਿਕ ਦੀ, ਤੈਨੂੰ ਹਰ ਗੱਲ ਚ ਲੌਜਿਕ ਲੱਭੂ, ਹਰ ਗੱਲ ਚ ਗਿਆਨ, ਹਰ ਚੀਜ਼ ਚ ਗਿਆ, ਬਸ ਤੇਰੇ ਅੰਦਰ ਪਿਆਸ ਹੋਵੇ। ਹੁਣ ਪੈਦਾ ਕੀ ਕਰਨਾ ਭਲਾ, ਤੁਸੀਂ ਪੜ੍ਹਨਾ ਹੈ, ਨਹੀਂ, ਪਿਆਸ ਪੈਦਾ ਕਰ ਲੈ, ਪੜ੍ਹਾਏਗੀ ਤੇ ਕੁਦਰਤ, ਤੈਨੂੰ ਕੁਦਰਤ ਪੜ੍ਹਾਊ ਆਪਣੇ ਆਪ। ਜਿਹੜੀ ਤੈਨੂੰ ਔੜੂ ਨਾ ਉਹ ਕਿਸੇ ਨੂੰ ਨਹੀਂ ਔੜ ਸਕਦਾ, ਜਿਹੜੀ ਤੈਨੂੰ ਸਮਝ ਚ ਆਜੂ ਉਹ ਕਿਸੇ ਦੇ ਨਹੀਂ ਆ ਸਕਦਾ। ਇਹ ਤੇਰੀ ਪਿਆਸ ਹੈ ਤੇ ਪੈਦਾ ਇਹ ਕਰੋ, ਤੁਸੀਂ ਇਹ ਨਾ ਲੱਭੋ ਕਿਤਾਬਾਂ ਕਿਹੜੀਆਂ ਲੱਭੀਏ, ਇਹ ਲੱਭੋ ਪਿਆਸ ਕਿਵੇਂ ਵਧੇ। ਇਹ ਭੁੱਖ ਪਿਆਰੀ ਏ, ਹਰ ਵੇਲੇ ਲੱਗਦੀ ਰਵੇ, ਹਰ ਵੇਲੇ ਲੱਗੇ ਭੁੱਖ। ਹੁਣ ਸਾਡੇ ਵਾਲਿਆਂ ਨੂੰ ਭੁੱਖ ਕਦੋਂ ਲੱਗਦੀ ਹੈ? ਮੈਂ ਇੱਕ ਬੰਦਾ ਆਪਣੇ ਮੇਰੇ ਨਾਲ ਇੱਥੇ ਵੀਰ ਹੁੰਦਾ, ਮੈਂ ਘੁੰਮਦਿਆਂ ਫਿਰਦਿਆਂ ਗੱਲਾਂ ਬਾਤਾਂ ਕਰਦੇ ਰਹੀਦਾ, ਤੇ ਮੈਂ ਕਿਹਾ ਮੈਂ ਹੁਣ ਮਹੀਨਾ ਬਾਹਰ ਚਲੇ ਜਾਣਾ, ਫਿਰ ਵੀ ਗੱਲਾਂ ਬਾਤਾਂ ਕਰਦੇ ਹੁੰਦੇ? ਕਹਿੰਦੇ ਜਦੋਂ ਆਓਗੇ ਉਦੋਂ ਹੀ ਸਟਾਰਟ ਹੋਣਗੀਆਂ, ਮਹੀਨਾ ਨੀ ਕੋਈ ਗੱਲ ਤੁਰਨੀ ਏਦਾਂ ਦੀ, ਮਹੀਨਾ ਨੀ ਛੇੜਨੀ, ਮਹੀਨਾ ਬੰਦ ਬਸ, ਛੇ ਮਹੀਨੇ ਬਾਹਰ, ਛੇ ਮਹੀਨੇ ਕੋਈ ਗੱਲ ਨੀ। ਅਸੀਂ ਤੇ ਥੋੜੇ ਚਿਰ ਲਈ ਸਾਡੇ ਅੰਦਰ ਪਿਆਸ ਪੈਦਾ ਹੁੰਦੀ ਹੈ, ਫਿਰ ਖਤਮ। ਪਰ ਹਰ ਵੇਲੇ ਤੁਸੀਂ ਭੁੱਖ ਰੱਖੋ, ਪਿਆਸ ਰੱਖੋ ਅੰਦਰ ਸਿੱਖਣ ਦੀ, ਹਰ ਚੀਜ਼ ਤੁਹਾਨੂੰ ਪੱਤਾ ਪੱਤਾ ਸਿਖਾਈ ਤੁਰਿਆ ਜਾਂਦਾ। ਅੰਦਰ ਇੱਛਾ ਪ੍ਰਗਟ ਕਰੋ, ਪ੍ਰਾਣਾਂ ਵਿੱਚ ਪੈਦਾ ਹੋਵੇ, ਸਾਡੇ ਅੰਦਰ ਪਿਆਸ ਪੈਦਾ ਹੋਵੇ, ਫਿਰ ਨਜ਼ਾਰਾ ਆਉਣਾ। ਐਡੇ ਵੱਡੇ ਨੂੰ ਨਾ ਦੇਖੋ, ਇਹ ਵਿਸ਼ਾ ਜਿਹੜਾ ਹੈ ਨਾ, ਜਦੋਂ ਅਸੀਂ ਕਹਿੰਦੇ ਹਾਂ ਵੀ ਥੋੜਾ ਛੋਟਾ ਜਿਹਾ ਗੁਰੂ ਚਾਹੀਦਾ, ਐਡੇ ਨੂੰ ਬਣਾਉਣ ਦੀ ਤਾਕਤ ਨਹੀਂ ਸਾਡੇ ਚ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਵੱਡੇ ਸਤਿਗੁਰੂ ਵੱਲ ਇਸ਼ਾਰਾ ਕੀਤਾ, ਤੇ ਜਿਹੜਾ ਆ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਮੋਹਨ ਘਰ ਆਵੋ ਕਰੋ ਜੋਦਰੀਆ, ਮੈਂ ਜੋਦੜੀ ਕਰਦਾ ਮੇਰੇ ਘਰੇ ਆਓ, ਸਾਨੂੰ ਤੇ ਇੰਨਾ ਕੁ ਨਜ਼ਾਰਾ ਜਾਂਦਾ ਹੈ। ਅੱਖਾਂ ਬੰਦ ਕਰਕੇ ਕਈ ਭੈਣਾਂ ਕਈ ਵੀਰ ਐ ਪੜ੍ਹ ਰਹੇ ਨੇ ਵੀ ਚਲੋ ਕੋਈ ਆਵੇ ਸਾਡੇ ਘਰੇ, ਕੋਈ ਕਿਸੇ ਨੂੰ ਯਾਦ ਕਰਦਾ, ਕੋਈ ਹੋ ਸਕਦਾ ਆਪਣੇ ਪਿਆਰੇ ਨੂੰ ਯਾਦ ਕਰੀ ਜਾਂਦਾ ਮੇਰੇ ਘਰੇ ਆਓ, ਹੋ ਸਕਦਾ ਕੋਈ ਪਿਆਰੀ ਨੂੰ ਯਾਦ ਕਰੀ ਜਾਂਦਾ ਹੋਵੇ, ਅੰਦਰ ਚੱਲੀ ਜਾਂਦਾ ਨਾ ਵੀ ਕਦੋਂ ਪਾਣੀ ਵਾਰੇ ਮੰਮੀ ਮੇਰੀ, ਕੀ ਪਤਾ ਲੱਗਦਾ ਕੀ ਇਹ ਬੰਦੇ ਕਰੀ ਜਾਂਦੇ ਨੇ, ਅੰਦਰ ਕਿਹਨੂੰ ਯਾਦ ਕਰੀ ਜਾਂਦੇ ਨੇ। ਸ਼ਬਦ ਹੈ ਜਿਹਦੇ ਤੇ ਮਰਜ਼ੀ ਲਾਈ ਜਾਂਦੇ ਨੇ, ਢੁੱਕ ਜਾਂਦਾ, ਸ਼ਬਦ ਢੁਕਾ ਲੈਂਦੇ ਨੇ ਬਸ, ਕਿਉਂਕਿ ਦਿਮਾਗ 'ਚ ਜਿਹੜੀ ਪਿਕਚਰ ਹੈ ਉਹ ਸਾਹਮਣੇ ਲਏ ਹੀ ਹੁੰਦਾ। ਹੁਣ ਸ਼ਬਦ ਚੱਲ ਰਿਹਾ ਮੋਹਨ ਘਰ ਆਵੋ, ਕੋਈ ਕਹਿੰਦਾ ਬਾਬਾ ਜੀ ਸਾਡੇ ਘਰ ਕਦੋਂ ਆਓ, ਉਹ ਦਿਮਾਗ 'ਚ ਐ ਸੋਚ ਕੇ ਬੈਠਾ, ਕੋਈ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਘਰੇ ਕਦੋਂ ਆਓ, ਕੋਈ ਏਦਾਂ ਸੋਚਦਾ। ਪਰ ਜਿਹੜਾ ਐਡੀ ਤਾਕਤ ਰੱਖਦਾ, ਜਿਹਦੀਆਂ ਲੱਤਾਂ 'ਚ ਦਮ ਹੈ, ਜਿਹਦੀ ਸਮਝ ਦਾ ਪੱਧਰ ਐਡਾ ਉੱਚਾ ਹੈ, ਜਿਹੜਾ ਕਹਿੰਦਾ ਹੈ ਆ ਸਮੁੱਚਾ ਜਿਹੜਾ ਨਾ ਐਡਾ ਵੱਡਾ, ਇਹ ਐਸ ਘਰ ਵਿੱਚ, ਐਸ ਘਰ ਵਿੱਚ ਆਵੇ, ਐਸ ਘਰ 'ਚ ਮੇਰੇ ਸਮਝ 'ਚ ਆਵੇ, ਹੈਗਾ ਨੇੜੇ ਹੀ ਹੈ, ਪਤਾ ਲੱਗਦਾ ਨਹੀਂ, ਬੇਰਸਾ ਮੈਂ ਰਹਿੰਦਾ, ਕੁਦਰਤ ਦੇ ਨਿਯਮ, ਕੁਦਰਤ ਕੰਮ ਕਿਵੇਂ ਕਰਦੀ ਹੈ ਮੈਨੂੰ ਸਮਝ ਜਾਵੇ, ਮੇਰੀ ਜ਼ਿੰਦਗੀ ਸੌਖੀ ਹੋ ਜਾਏ। ਜਿੱਦੇ ਤੁਸੀਂ ਨਾ ਕੁਦਰਤ ਨੂੰ ਆਵਾਜ਼ ਮਾਰ ਲਈ, ਕੁਦਰਤੀ ਨਿਯਮ ਨੂੰ ਸਮਝ ਗਏ, ਫਿਰ ਮਾਂ ਦਾ ਮਰਨਾ ਹੈ ਨਾ ਜਿਹੜਾ, ਉਹ ਵੀ ਸਮਝ 'ਚ ਆ ਜਾਣਾ। ਜਿੱਦੇ ਤੁਹਾਨੂੰ ਕੁਦਰਤ ਸਮਝ 'ਚ ਆ ਗਈ, ਮਤਲਬ ਕੁਦਰਤ ਰੱਬ ਫੈਲਿਆ ਹੋਇਆ ਪਰਮਾਤਮਾ, ਕੁਦਰਤ ਸਮਝ 'ਚ ਆ ਗਈ, ਉਹਦੇ ਪੁੱਤ ਦਾ ਜੰਮਣਾ ਵੀ ਸਮਝ 'ਚ ਆਉਣਾ ਹੈ, ਤੇ ਮਾਂ ਦਾ ਦੁਨੀਆ 'ਚੋਂ ਜਾਣਾ ਵੀ ਸਮਝ 'ਚ ਨਾਲ ਹੀ ਆ ਜਾਣਾ, ਉਹਦੇ ਬੱਚੇ ਦੇ ਦੰਦ ਆਉਣੇ ਵੀ ਸਮਝ 'ਚ ਆਊ, ਤੇ ਦੰਦ ਟੁੱਟਣੇ ਵੀ ਬਜ਼ੁਰਗ ਦੇ ਸਮਝ ਵਿੱਚ ਆ ਜਾਣਗੇ, ਸਾਰਾ ਇਕੱਠਾ ਸਮਝ ਆਊ। ਜਿੱਦੇ ਰੱਬ ਸਮਝ ਆਇਆ, ਉਹਦੇ ਸਾਰਾ ਸਿਸਟਮ ਸਮਝ ਆ ਜਾਣਾ, ਫਿਰ ਉਹਦੇ ਹਾਸੇ ਵੀ ਸਮਝ 'ਚ ਆ ਜਾਣੇ ਨੇ, ਉਹਦੇ ਰੋਣੇ ਵੀ ਸਮਝ 'ਚ ਆ ਜਾਣੇ ਨੇ, ਉਹਦੇ ਮਲਾਪ ਵੀ ਸਮਝ 'ਚ ਆ ਜਾਣੇ ਨੇ, ਉਹਦੇ ਵਿਛੋੜੇ ਵੀ ਸਮਝ ਵਿੱਚ ਆ ਜਾਣੇ ਨੇ। ਇੱਕ ਚੀਜ਼ ਨੂੰ ਸਮਝ ਲੈ ਰੱਬ ਨੂੰ, ਕੁਦਰਤ ਦੇ ਢਾਂਚੇ ਨੂੰ, ਤੇ ਕੁਦਰਤ ਦੇ ਢਾਂਚੇ ਵਿੱਚ ਜੰਮਣਾ ਮਰਨਾ ਮਲਾਪ ਵਿਛੋੜਾ ਸਾਰਾ ਕੁਛ ਇਹਦੇ ਇੱਕ ਦੇ ਵਿੱਚ ਹੀ ਹੈ। ਤੇ ਜਦੋਂ ਕਹਿੰਦਾ ਹੈ ਵੀ ਮੇਰੇ ਘਰ ਆਵੋ, ਇਹਦਾ ਅਰਥ ਹੈ ਮੇਰੇ ਸਮਝ 'ਚ ਆ, ਮੇਰੇ ਸਮਝ 'ਚ ਨਹੀਂ ਆਉਂਦਾ ਤੂੰ, ਮੇਰੀ ਸੁਰਤ 'ਚ ਆ, ਮੇਰੇ ਦਿਮਾਗ 'ਚ ਆ ਮਾੜਾ ਜਿਹਾ, ਮੈਂ ਜਦੋਂ ਭੁੱਲ ਜਾਂਦਾ ਮੇਰਾ ਫਿਰ ਬੁਰਾ ਹਾਲ ਹੋ ਜਾਂਦਾ। ਜਿੱਦੇ ਕੁਦਰਤੀ ਸਿਸਟਮ ਸਮਝ ਆ ਗਿਆ, ਉਹਦੇ ਨਾਲ ਤੁਹਾਡਾ ਪਿਆਰ ਪੈ ਗਿਆ, ਫਿਰ ਸਾਨੂੰ ਸਮਝ ਆ ਜਾਣਾ ਵੀ ਕੁਦਰਤੀ ਵਰਤਾਰਾ ਕੀ ਹੈ। ਫਿਰ ਬੱਚੇ ਦਾ ਮਾੜਾ ਮੋਟਾ ਵਿਗੜਨਾ, ਕਿਸੇ ਧੀ ਦਾ ਵਿਗੜਨਾ, ਫਿਰ ਸਮਝ ਆ ਜਾਣੀ ਹੈ ਉਹ ਇਹਦਾ ਮਸਲਾ ਨਹੀਂ, ਇਹਦੇ ਹਾਰਮੋਨ ਬਦਲ ਰਹੇ ਨੇ। ਤੁਹਾਨੂੰ ਕੁਦਰਤ ਜਿੱਦੇ ਸਮਝ ਆ ਗਈ, ਫਿਰ ਸਮਝ ਆ ਜਾਣੀ ਹੈ ਇਹਦਾ ਮਸਲਾ ਨਹੀਂ, ਇਹ ਬੱਚਾ ਨਹੀਂ ਇਹ ਹੁਣ ਜਵਾਨ ਹੋ ਗਿਆ, ਇਹ ਬੱਚੀ ਨਹੀਂ ਰਹੀ ਇਹ ਹੁਣ ਜਵਾਨ ਹੋ ਗਈ ਹੈ, ਇਹਦੇ ਸੈੱਲ ਏਦਾਂ ਦੇ, ਇਹਦੀ ਬੋਡੀ ਏਦਾਂ ਕੰਮ ਕਰ ਰਹੀ ਹੈ। ਜਿੱਦੇ ਤੁਹਾਨੂੰ ਰੱਬ ਸਮਝ ਆਇਆ, ਉਹਦੇ ਬੱਚੇ ਦੇ ਹਾਰਮੋਨ ਬਦਲਦੇ ਵੀ ਸਮਝ ਜਾਣ। ਸਭ ਸਮਝ ਜਾਏ ਸਾਰਾ ਕੁਛ। ਹਾਂ ਹੁਣ ਗੁੱਸਾ ਘਟਣਾ ਫਿਰ ਅੱਛਾ ਆਹ ਪ੍ਰੋਬਲਮ ਹੈ ਗੱਲ ਤੇ ਆਹ ਵਿੱਚ ਕੁਦਰਤ ਦਾ ਸਿਸਟਮ ਹੈ ਇਹ ਢਾਂਚਾ ਹੈ ਇਹ ਤਾਂ ਫੀਲਿੰਗ ਬਣੇਗੀ ਵੇਖਣ ਜਿੱਦਣ ਮੋਹਨ ਘਰ ਆਵੋ ਤੇ ਕਹਿੰਦੇ ਆ ਉਹ ਸਮਝ ਜਾ ਮੇਰੇ ਮੇਰਾ ਮਨ ਜਿਹੜਾ ਖਿੜਿਆ ਖਿੜਿਆ ਰਵੇ ਹੁਣ ਜਿਵੇਂ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਮੋਹਨ ਘਰ ਆਵੋ ਕਰੋ ਜੋਦਰੀਆ ਮਾਨ ਕਰੋ ਅਭਿਮਾਨੈ ਬੋਲੋ ਭੂਲ ਚੂਕ ਤੇਰੀ ਪ੍ਰਿਆ ਲਓ ਪੰਗਤੀਆਂ ਇੱਕ ਵਾਰ ਬੋਲ ਕੇ ਸੁਣ ਲਈਏ ਫਿਰ ਜ਼ਿਆਦਾ ਨਜ਼ਾਰਾ ਜਿਹਾ ਆਉਂਦਾ ਜਰਾ ਕਿ ਇੱਕ ਮਿੰਟ ਧਿਆਨ ਨਾਲ ਸਮਝ ਲਿਓ ਇਕਾਗਰ ਚਿੱਤ ਹੋ ਕੇ ਹਾਂਜੀ
ਮੋਹਨ ਘਰ ਆਵੋ ਕਰੋ ਜੋਦਰੀਆ ਮਾਨ ਕਰੋ ਅਭਿਮਾਨ ਬੋਲੋ ਭੁੱਲ ਚੁੱਕ ਤੇਰੀ ਪ੍ਰੇਚਰੀਆ
ਮੈਂ ਭੁੱਲਾ ਚੁੱਕਾ ਬਹੁਤ ਕਰਦੇ ਆ ਹੰਕਾਰ ਹੈ ਸਾਨੂੰ ਗਿਆਨ ਬਥੇਰਾ ਹੈ ਸਾਨੂੰ ਨੌਲੇਜ ਬਥੇਰੀ ਹੈ ਹੰਕਾਰ ਵਿੱਚ ਬੋਲਦੇ ਆ ਪਰ ਹੈਗੇ ਤੇ ਤੇਰੇ ਚੇਲੇ ਆ ਨਾ ਚੇਰੀਆਂ ਤੇ ਤੇਰੀਆਂ ਹੀ ਆ ਨਾ ਚੇਰੀਆਂ ਇਹ ਤੇਰੀ ਦਾਸੀ ਕਹਿ ਲਈਏ ਚਿਰੀਆ ਤੇਰੀ ਦਾਸੀ ਸੇਵਿਕਾ ਉਸ ਭਾਵ ਵਿੱਚ ਆ ਕੇ ਵੀ ਹੈਗੇ ਤੇ ਤੇਰੇ ਹੀ ਆ ਸਮਝ ਚ ਆ ਜਾ ਬਸ ਪੰਗਾ ਇਹ ਆ ਕਦੇ ਕਦੇ ਭੁੱਲ ਜਾਂਦਾ ਫਿਰ ਗੁੱਸਾ ਜਿਹਾ ਆ ਗਿਆ ਕੁਦਰਤੀ ਸਿਸਟਮ ਜਿਹੜਾ ਨਾ ਭੁੱਲ ਜਾਂਦਾ ਕਦੇ ਕਦੇ ਫਿਰ ਬੰਦਾ ਉਵੇਂ ਜਿਹੀ ਹੋ ਜਾਂਦਾ ਸਾਨੂੰ ਸਮਝ ਆ ਜਾਵੇ ਸਾਡੇ ਚੰਗੀ ਤਰ੍ਹਾਂ ਦਿਮਾਗ 'ਚ ਫਿੱਟ ਹੋਵੇ ਹਾਂਜੀ
ਨਿਕਟ ਸੁਣੋ ਯਾਰ ਪੇਖੋ ਨਾਹੀ ਭਰਮ ਭਰਮ ਦੁੱਖ ਭਰਿਆ
ਕਹਿੰਦੇ ਹੈਗਾ ਨੇੜੇ ਹੀ ਹੈ ਸੁਣਿਆ ਇਹੋ ਹੀ ਹੈ ਵੀ ਨੇੜੇ ਹੈ ਹਰ ਵੇਲੇ ਨੇੜੇ ਹੈ ਪਰ ਭਟਕਦੇ ਫਿਰਦੇ ਆ ਦੁਖੀ ਇਸੇ ਕਰਕੇ ਰਹਿੰਦੇ ਆ ਮਨ ਫਿਰ ਭਟਕਦਾ ਭਟਕਦਾ ਫਿਰਦਾ ਰਹਿੰਦਾ ਹੈਗਾ ਨੇੜੇ ਹੈ ਪਰ ਸਮਝਦੇ ਅਸੀਂ ਬਹੁਤ ਦੂਰ ਆ ਹਾਂਜੀ
ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ
ਉਹ ਗੁਰੂ ਮਿਲੇ ਉਹ ਗਿਆਨ ਸਾਨੂੰ ਹੋਵੇ ਇਸ ਕਰਕੇ ਉਹ ਪੜਦਾ ਲੈ ਜਾਏ ਉਹ ਲਾਲ ਉਹ ਪਰਮਾਤਮਾ ਜਿਹੜਾ ਸਰਬ ਵਿਆਪੀ ਕੁਦਰਤ ਦੇ ਰੂਪ ਵਿੱਚ ਹੈ ਸਾਨੂੰ ਫੀਲ ਹੋਣ ਲੱਗ ਜਾਏ ਮਹਿਸੂਸ ਹੋਣ ਲੱਗ ਜਾਏ ਉਹਦਾ ਉਹਦਾ ਸਿਸਟਮ ਸਾਨੂੰ ਸਮਝ ਵਿੱਚ ਆ ਜਾਏ ਹਾਂਜੀ
ਏਕ ਨਿਮਖ ਜੇ ਬਿਸਰੇ ਸਵਾਮੀ ਜਾਨੋ ਕੋਟ ਦਿਨ ਸਲਖ ਬਰੀਆ
ਇੱਕ ਨਿਮਖ ਵੀ ਜਦੋਂ ਕਹਿੰਦੇ ਭੁੱਲਦਾ ਹੈ ਲੱਗਦਾ ਵੀ ਇੱਕ ਨਿਮਖ ਵੀ ਕਰੋੜਾਂ ਲੱਖਾਂ ਦਿਨਾਂ ਵਰਗਾ ਹੈ ਉਹ ਵੀ ਨਿਬੜਦਾ ਨਹੀਂ ਧਿਆਨ ਨਾਲ ਸਮਝਣਾ ਬੇਰਸਾ ਹੋ ਜਾਂਦਾ ਜੀ ਉਹ ਦਿਨ ਜਿੱਥੇ ਅਸੀਂ ਕੁਦਰਤੀ ਸਿਸਟਮ ਨੂੰ ਭੁੱਲ ਜਾਂਦੇ ਹਾਂ ਕੁਦਰਤੀ ਨਿਯਮ ਨੂੰ ਭੁੱਲ ਜਾਂਦੇ ਹਾਂ ਬੇਰਸੇ ਹੋ ਜਾਂਦੇ ਹਾਂ ਪਰੇਸ਼ਾਨ ਹੋ ਜਾਂਦੇ ਹਾਂ ਇੱਕ ਦਿਨ ਵੀ ਕਹਿੰਦੇ ਮਸਾਂ ਲੰਘਦਾ ਇੱਕ ਦਿਨ ਵੀ ਇੱਕ ਘੜੀ ਦਾ ਵਿਛੋੜਾ ਤੇਰਾ ਜੁਗਾਂ ਦੇ ਸਮਾਨ ਵੀ ਇੱਕ ਘੜੀ ਵੀ ਜਦੋਂ ਸੁਰਤ ਚੋਂ ਨਿਕਲ ਜਾਂਦਾ ਨਾ ਤਾਂ ਬੇਰਸਾ ਹੋ ਜਾਂਦਾ ਜੀਵਨ ਹਿੱਲ ਜਾਂਦਾ ਸਾਰਾ ਕੁਛ ਹਾਂਜੀ
ਸਾਧ ਸੰਗਤ ਕੀ ਭੀੜ ਜੋ ਪਾਈ ਤਉ ਨਾਨਕ ਹਰ ਸੰਗ ਮਿਲਿਆ
ਕਹਿੰਦੇ ਸਾਧ ਸੰਗਤ ਦੀ ਭੀੜ ਜੋ ਪਾਈ ਕਹਿੰਦੇ ਜਦੋਂ ਸਾਧ ਸੰਗਤ ਦਾ ਸਮਾਗਮ ਮਿਲਿਆ ਭੀੜ ਮਿਲੀ ਕਹਿ ਲਈਏ ਆਲੇ ਦੁਆਲੇ ਮੈਨੂੰ ਕੁਛ ਚੰਗੇ ਲੋਕ ਮਿਲੇ ਜਿਨ੍ਹਾਂ ਤੋਂ ਮੇਰੇ ਦਿਮਾਗ 'ਚ ਸਮਝ ਆਈ ਖੁੱਲ ਗਿਆ ਕਹਿੰਦੇ ਬਸ ਫਿਰ ਮੇਲ ਹੋ ਗਿਆ ਤੇ ਅਸੀਂ ਵੀ ਅਰਦਾਸ ਕਰਨੀ ਹੈ ਅਰਦਾਸ ਕਰਨ ਦਾ ਮਤਲਬ ਹੈ ਇੱਛਾ ਇੱਕ ਚਾਹ ਪੈਦਾ ਕਰੀਏ ਇੱਕ ਡਿਮਾਂਡ ਪੈਦਾ ਕਰੀਏ ਜਿਵੇਂ ਅੰਦਰ ਨਾ ਕਈ ਫੁਰਨੇ ਆਉਂਦੇ ਆ ਵੀ ਆਹ ਹੋਵੇ ਮੇਰੀ ਜ਼ਿੰਦਗੀ 'ਚ ਆਹ ਹੋਵੇ ਮੇਰੀ ਜ਼ਿੰਦਗੀ 'ਚ ਆਹ ਹੋਵੇ ਮੇਰੀ ਜ਼ਿੰਦਗੀ 'ਚ ਆਹ ਹੋਵੇ ਇੱਛਾ ਪੈਦਾ ਹੁੰਦੀ ਹੈ ਇੱਦਾਂ ਇੱਕ ਇੱਛਾ ਪੈਦਾ ਕਰੋ ਕਿ ਮੇਰਾ ਮੇਲ ਹੋਵੇ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਸਾਹਿਬ ਦਾ ਅਸੀਂ ਖੁਦ ਰੂਪ ਹਾਂ ਅਸੀਂ ਖੁਦ ਪਰਮਾਤਮਾ ਦੀ ਅੰਸ ਹਾਂ ਉਹਦੀ ਫੀਲਿੰਗ ਬਣੀ ਰਵੇ ਸਾਨੂੰ ਕੁਦਰਤੀ ਸਿਸਟਮ ਹੈ ਜਿਹੜਾ ਉਹ ਸਾਡੀ ਸੁਰਤ ਵਿੱਚ ਰਵੇ ਸਾਨੂੰ ਯਾਦ ਰਵੇ ਸਾਨੂੰ ਭੁੱਲ ਜਾਂਦਾ ਹੈ ਕਈ ਚੀਜ਼ਾਂ ਸਾਨੂੰ ਯਾਦ ਰਹਿੰਦੀਆਂ ਕਈ ਚੀਜ਼ਾਂ ਸਾਨੂੰ ਭੁੱਲ ਜਾਂਦੀਆਂ ਇਸੇ ਕਰਕੇ ਬੇਰਸਾ ਹੋ ਜਾਂਦਾ ਜੀਵਨ ਬੇਢੰਗਾ ਹੋ ਜਾਂਦਾ ਇਸ ਕਰਕੇ ਆਓ ਆਪ ਸਾਰਿਆਂ ਨੂੰ ਬੇਨਤੀ ਹੈ ਪਿਆਰਿਓ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ ਆ ਜ਼ਿੰਦਗੀ ਨੂੰ ਜੇ ਜਿੱਤਣ ਜ਼ਿੰਦਗੀ ਦੀ ਬਾਜੀ ਜਿੱਤਣੀ ਹੈ ਨਾ ਤੇ ਗਿਆਨ ਨਾਲ ਜੁੜਨਾ ਸਮਝ ਨਾਲ ਜੁੜਨਾ ਅਕਲ ਵਾਲੇ ਹੋਣਾ ਚਮਕ ਪੈਦਾ ਕਰਨੀ ਹੈ ਤੇ ਗਿਆਨ ਕੱਲਾ ਨਾ ਆਪਾਂ ਗੱਲ ਪਰਸੋਂ ਚੌਥੇ ਕੀਤੀ ਸੀ ਵੀ ਗਿਆਨ ਹੈ ਜਿਹੜਾ ਇਹਨੂੰ ਬੀਜਣਾ ਜਦੋਂ ਬੀਜਦੇ ਨਹੀਂ ਅਸੀਂ ਤੇ ਸੁੱਖ ਸੜ ਜਾਂਦਾ ਹੈ। ਮਿਹਨਤ ਤੋਂ ਬਿਨਾਂ ਗਿਆਨ ਕੌਡੀ ਦਾ ਵੀ ਨਹੀਂ ਹੁੰਦਾ, ਜੋ ਸੁਣੀਦਾ ਉਹਨੂੰ ਜ਼ਿੰਦਗੀ 'ਚ ਲਾਗੂ ਕਰੀਦਾ, ਜੇ ਲਾਗੂ ਨਾ ਕੀਤਾ ਕੌਡੀ ਦਾ ਵੀ ਨਹੀਂ, ਫਿਰ ਕੀ ਫਾਇਦਾ, ਫਿਰ ਤੇ ਇਕੱਲਾ ਹੰਕਾਰ ਹੋ ਜਾਂਦਾ। ਮੈਨੂੰ ਬੜੀ ਸਮਝ ਹੈ, ਮੈਨੂੰ ਬੜੀ ਸਮਝ ਹੈ, ਨਹੀਂ ਪਾਈ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ, ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ। ਆ ਜਿੰਨੀ ਸੰਗਤ ਇੱਥੇ ਬੈਠੀ ਹੈ ਨਾ, ਆ ਤੁਹਾਡੇ 'ਚ ਜਿਹੜੇ ਵੀਰ ਬੈਠੇ ਹੈ, ਮੈਨੂੰ ਜਿਹੜੇ ਮੈਨੂੰ ਦਿਸ ਰਹੇ ਹੈ ਇੱਥੋਂ, ਮੈਂ ਸਟੇਜ ਤੋਂ ਵੇਖਦਾ, ਮੈਂ ਘੱਟ ਤੋਂ ਘੱਟ ਮੈਂ ਸਟੇਜ ਤੇ ਬਹਿ ਕੇ ਮੈਂ ਇੱਥੇ ਆਈਡੀਆ ਦੱਸ ਸਕਦਾ। ਮੇਰੇ ਸਾਹਮਣੇ ਘੱਟ ਤੋਂ ਘੱਟ 300 ਬੰਦਾ ਵੀਰ ਇੱਦਾਂ ਦਾ ਬੈਠਾ ਹੈ ਜਿਹੜਾ ਕਿਸੇ ਕਥਾ ਵਾਚਕ ਨੂੰ ਗੱਲ ਨਹੀਂ ਕਰਨ ਦੇਗਾ, ਇੰਨੇ ਤਿੱਖੇ ਨੇ, ਦਿਮਾਗ ਤੇਜ਼ ਹੋ ਗਏ, ਪੂਰੇ ਚੱਲਦੇ ਆ, ਇੱਦਾਂ ਨਹੀਂ ਸਭ ਸਮਝਦੇ। ਬਾਕੀ ਵੀ ਹੈਗੇ ਵਿੱਚ ਕਈ, ਚਲੋ ਕਈਆਂ ਨੂੰ ਨਹੀਂ ਇੰਨੀ ਸਮਝ ਹੈਗੀ, ਨਹੀਂ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਕੀ ਗੱਲ ਹੈ ਜਾਂ ਕੁਦਰਤੀ ਸਿਸਟਮ ਕੀ ਹੈ ਜਾਂ ਅਸੀਂ ਕਿੱਦਾਂ ਮੰਨਦੇ ਹਾਂ, ਪਰ ਕਈ ਕੌਨਫੀਡੈਂਸ ਦੇ ਭਰੇ ਹੋਏ ਹੈ। ਮੈਂ ਹੁਣ ਮਿਲਿਆ, ਮੈਨੂੰ ਸੈਂਕੜੇ ਬੰਦੇ ਸਿਰਫ ਇੰਨੇ ਫਤਿਹ ਭਾਈ ਸਾਹਿਬ ਜੀ ਫਤਿਹ ਬੁਲਾਉਣਾ ਹੈ। ਹਾਂਜੀ ਠੀਕ ਹੈ ਭਾਜੀ, ਬੜੀ ਚੜ੍ਹਦੀ ਕਲਾ, ਬੜਾ ਨਜ਼ਾਰਾ ਬਣਿਆ ਪਿਆ ਪੂਰੇ ਕੈਮ, ਔਰ ਪੂਰੇ ਦੇ ਪੂਰੇ ਏਦਾਂ ਉਹ ਹੈਗਾ ਕਿਤੇ ਨਾ ਕਿਤੇ ਇਕੱਲਾ। ਮੈਂ ਜੋ ਸਵੇਰੇ ਵੀਰ ਆਏ ਸੀ, ਉਹ ਗਾਉਣ ਵਾਲਿਆਂ ਦੇ ਨਾਲ ਕਈ ਵੀਰ ਜਿਵੇਂ ਮਿਊਜ਼ਿਕ ਡਾਇਰੈਕਟਰ ਹੁੰਦੇ ਆ ਹੋਰ ਕਈ, ਤੇ ਉਹ ਮੇਰੇ ਨਾਲ ਗੱਲ ਲੱਗ ਪਏ ਕਰਨ ਵੀ ਸਾਡੇ ਪਿਤਾ ਜੀ ਹੋਣੀ ਨੇ ਉਹ ਬੜਾ ਤੁਹਾਡੇ ਪ੍ਰੋਗਰਾਮ ਸੁਣਦੇ ਨੇ ਜਾਂ ਸ਼ੇਅਰ ਕਰਦੇ ਆ। ਤੇ ਇੱਕ ਗੱਲ ਪੱਕੀ ਹੈ, ਜੇ 10 ਬੰਦੇ ਜਾ ਰਹੇ ਹੈ ਨਾ, ਹੋ ਸਕਦਾ ਕੋਈ ਡਰਾਈਵਰ ਹੋਵੇ ਜਿਹੜਾ ਸਾਡੇ ਵਾਲੀ ਸੋਰ ਵਾਲਾ, ਹੋ ਸਕਦਾ ਹੈ ਕੋਈ ਬੋਡੀਗਾਰਡ ਹੋਵੇ, ਹੋ ਸਕਦਾ ਹੈ ਕੋਈ ਖਾਣਾ ਬਣਾਉਣ ਵਾਲਾ ਹੋਵੇ, ਕੋਈ ਨਾ ਕੋਈ ਕਿਤੇ ਨਾ ਕਿਤੇ ਕੰਨ ਦੇ ਵਿੱਚ ਲਾ ਕੇ ਸੁਣ ਰਿਹਾ, ਉਹ ਕੋਈ 10 ਚੋਂ ਇੱਕ ਹੈਗਾ ਹੈ। ਗੱਡੀ ਜਾ ਰਹੀ ਹੁੰਦੀ ਵਿੱਚ ਇੱਕ ਅੱਧਾ ਹੁੰਦਾ ਹੈ ਜਿਹੜੇ ਹੌਲੀ ਹੌਲੀ ਸੁਣਨ ਲੱਗੇ ਹੈ, ਸਮਝਣ ਲੱਗੇ ਹੈ, ਤੇ ਜ਼ਿੰਦਗੀ 'ਚ ਕੌਨਫੀਡੈਂਸ ਆ ਰਿਹਾ। ਰੇੜੀਆਂ ਲਾਉਣ ਵਾਲੇ ਵੀ ਇੱਦਾਂ ਕਹਿੰਦੇ ਬੜਾ ਨਜ਼ਾਰਾ ਹੈ, ਛੋਟਾ ਜਿਹਾ ਕੰਮ ਸ਼ੁਰੂ ਕੀਤਾ ਬੜੇ ਖੁਸ਼, ਅਜੇ ਢਿੱਲਾ ਪਰ ਹੌਲੀ ਹੌਲੀ ਹੋ ਜਾਣਾ ਕਾਇਮ, ਕੰਮ ਵਧਾ ਰਹੇ ਹਾਂ ਆਪਣਾ, ਹੌਲੀ ਹੌਲੀ ਕਰ ਰਹੇ ਹਾਂ ਜੀ, ਪੈਰਾਂ ਤੇ ਹੋਵਾਂਗੇ। ਏਦਾਂ ਆਪਣੇ ਆਪ ਵਿੱਚ ਉਤਸ਼ਾਹ ਭਰਿਆ ਜਾ ਰਿਹਾ, ਪਰ ਜਿੱਦਣ ਤੁਸੀਂ ਇਹ ਉਤਸ਼ਾਹ ਭਰ ਲਿਆ, ਇੱਕ ਵਾਰੀ ਟਰੈਕ ਸਹੀ ਤੇ ਆ ਗਏ, ਨਜ਼ਾਰਾ ਆ ਜਾਣਾ ਪਿਆ। ਬਸ ਸਹਾਰੇ ਦੀ ਲੋੜ ਨਹੀਂ, ਆਪਣੇ ਆਪ ਕੌਨਫੀਡੈਂਸ ਨਾਲ ਭਰੇ ਰਹੋਗੇ, ਚੜ੍ਹਦੀ ਕਲਾ ਚ ਰਹੋਗੇ। ਚੇਤਾ ਰੱਖਿਓ ਵੀਰੋ, ਨਜ਼ਾਰਾ ਆਉਂਦਾ ਬੜਾ ਹੈ ਸਹਾਰੇ ਨਾਲ। ਮੈਂ ਨਾ ਕਈ ਵਾਰੀ ਇਕੱਲਾ ਬੈਠਦਾ ਜਾਂ ਮੈਂ ਸੋਚਦਾ ਹੁੰਦਾ, ਮੇਰੇ ਕਈ ਗੱਲਾਂ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ, ਕਈ ਕੁਛ ਅੰਦਰ ਚੱਲਦਾ ਰਹਿੰਦਾ। ਮੈਂ ਪਿੱਛੇ ਜੇ ਆ ਮੈਨੂੰ ਬ੍ਰੇਨ ਵਾਲੇ ਡਾਕਟਰ ਨੇ ਕਿਹਾ ਵੀ ਆ ਕਰਵਾਓ, ਕੀ ਕਰਾਈ ਉਹ ਦਿਮਾਗ ਦੀ MRI ਸੀ, ਹੋਰ ਸੀ ਕੁਛ, ਉਹ ਮੈਨੂੰ ਕਹਿੰਦੇ ਉਹਨੇ ਲਾ ਲੂ ਕੇ ਸਿਰ ਤੇ ਕਈ ਮਸ਼ੀਨਾਂ ਏਦਾਂ ਚੈੱਕ ਕੀਤਾ, ਤੇ ਮੈਨੂੰ ਉਹ ਕਹਿੰਦੇ ਜੀ ਤੁਹਾਡਾ ਜਿਹੜਾ ਦਿਮਾਗ ਹੈ ਨਾ ਉਹ ਥੋੜਾ ਜਿਹਾ ਜ਼ਿਆਦਾ ਸੋਚਦਾ, ਜ਼ਿਆਦਾ ਚੱਲਦਾ ਕਹਿੰਦਾ ਮੈਨੂੰ। ਤੇ ਮੈਂ ਕਿਹਾ ਹੁਣ ਮੈਂ ਕਰਾਂ ਕਿ ਮੇਰੇ ਦਿਮਾਗ 'ਚ ਗੱਲਾਂ ਚੱਲਦੀਆਂ ਹੀ ਬਹੁਤ ਹੁੰਦੀਆਂ ਨੇ, ਵੀ ਮੇਰੇ ਆ ਵੇਖ ਲਾਂ ਮੈਂ ਕਿਸੇ ਚੀਜ਼ ਨੂੰ, ਫਿਰ ਚੱਲੀ ਜਾਂਦੀ ਦਿਮਾਗ ਵੀ ਆਹ ਕਿਵੇਂ, ਉਹਦਾ ਡਿਸਕਸ਼ਨ ਹੋ ਹੀ ਜਾਂਦੀ, ਸੋਚੀ ਜਾਈਦਾ। ਤੇ ਕਈ ਵਾਰੀ ਮੇਰੇ ਮਨ 'ਚ ਖਿਆਲ ਆਉਂਦਾ, ਵੇਖੋ ਬੜੇ ਦੇਹਧਾਰੀ ਗੁਰੂ ਹੈ, ਕੋਈ ਮੂਰਤੀ ਰੱਖ ਕੇ, ਕੋਈ ਫੋਟੋ ਰੱਖ ਕੇ, ਇੱਕ ਫੀਲਿੰਗ ਬਣਾ ਕੇ, ਇੱਕ ਸਹਾਰਾ ਬਣਾ ਕੇ ਜ਼ਿੰਦਗੀ ਲਈ, ਤੇ ਇਹ ਚੀਜ਼ ਨਜ਼ਾਰਾ ਬਹੁਤ ਦਿੰਦੀ ਹੈ, ਕਿਉਂਕਿ ਅਸੀਂ ਵੀ ਇੱਦਾਂ ਹੀ ਜ਼ਿੰਦਗੀ ਜੀਏ ਹੁਣ ਤੱਕ। ਪਿਛਲੇ 15 ਸਾਲ ਅਸੀਂ ਖੁੰਡੀ ਦੇ ਸਹਾਰੇ ਹੀ ਰਹੇ ਹਾਂ ਨਾ, ਮਤਲਬ ਮੈਂ ਕਿਸੇ, ਹੁਣ ਤੁਸੀਂ ਖੜਨਾ ਇੱਥੇ ਵੀਰੋ, ਖੜੇ ਹੋਣਾ ਤੁਸੀਂ ਅਰਦਾਸ, ਤੇ ਜੇ ਤੁਹਾਨੂੰ ਸਾਰਿਆਂ ਨੂੰ ਖੁੰਡੇ ਫੜਾ ਦਿੱਤੇ ਜਾਣ, ਤੁਸੀਂ ਸਾਰਾ ਭਾਰ ਹੀ ਖੁੰਡੇ ਤੇ ਸਿੱਟ ਲੈਣਾ, ਆਪ ਤੁਸੀਂ ਐ ਹੋਣਾ ਵੀ ਚੱਲ ਖੜ, ਭਾਵੇਂ ਘੰਟਾ ਖਲਾਰੀ ਰੱਖੋ ਕੋਈ ਟੈਨਸ਼ਨ, ਜੇ ਤੁਹਾਨੂੰ ਖੁੰਡੇ ਤੋਂ ਬਿਨਾਂ ਵੀ ਖੜਾ ਰਹਿ ਖੜਾ ਰਹਿ ਖੜਾ ਰਹਿ ਖੜਾ ਰਹਿ, ਤੂੰ ਥੱਕ ਜਾਣਾ ਵੀ ਲੱਤਾਂ ਆਕੜ ਗਈਆਂ ਯਾਰ, ਘੰਟਾ ਖੜਨਾ ਤੇ ਬਹੁਤ ਔਖਾ, ਸਹਾਰੇ ਨਾਲ ਨਜ਼ਾਰਾ ਜਿਹਾ ਬੜਾ ਆਉਂਦਾ, ਤੂੰ ਫਾਂਜੀਆਂ ਲਾ ਲਈਆਂ, ਮੱਥਾ ਟੇਕ ਲਿਆ, ਏਦਾਂ ਫੋਟੋ ਜੀ ਲਾ ਲਈ, ਕਦੇ ਧੂਫ ਜੀ ਧੁਖਾ ਲਈ, ਕਦੇ ਜੋਤ ਜਗਾ ਲਈ, ਕਿਤੇ ਗੜਵਾ ਪਾਣੀ ਦਾ ਰੱਖ ਲਿਆ, ਕਿਤੇ ਆਪ ਹੀ ਆਪਣੀ ਅੱਖਾਂ ਭਰ ਲਈਆਂ, ਆਪ ਹੀ ਵੇਖ ਲਿਆ, ਇਹਦੇ ਚ ਸਵਾਦ ਬਹੁਤ ਹੈ, ਪਰ ਇਹਦੇ ਵਿੱਚ ਇਹ ਉਹ ਚੀਜ਼ ਹੈ ਜਿਵੇਂ ਕੋਈ ਬੱਚਾ ਗੋਦੀ ਚੱਕੀ ਰੱਖੋ ਨਾ, ਤੁਸੀਂ ਗੋਦੀ ਚੱਕੀ ਰੱਖੋ, ਉਹ ਫਿਰ ਤੁਰ ਨਹੀਂ ਸਕਦਾ, ਉਹ ਆਪਣੇ ਸਹਾਰੇ ਨਹੀਂ ਖੜਾ ਹੋ ਸਕਣਾ, ਉਹਦੇ ਚ ਉਹ ਚੀਜ਼ ਨਹੀਂ ਆਉਣੀ ਜਿਹੜੀ ਆਉਣੀ ਚਾਹੀਦੀ ਸੀ, ਉਹਦੇ ਚ ਬੜਕ ਪੈਦਾ ਨਹੀਂ ਹੋ ਸਕਣੀ। ਜਿੱਥੇ ਉਹਦੇ ਸਾਹਮਣੇ ਨਿਕੰਮਾ ਲੀਡਰ ਆ ਗਿਆ ਉਹਨੇ ਕਹਿਣਾ ਚੱਲ ਛੱਡੋ ਯਾਰ ਇਹਨੂੰ ਵੀ ਪਾ ਦਿਓ ਵੋਟ। ਉਹਦੇ 'ਚ ਉਹ ਚੀਜ਼ ਆ ਨਹੀਂ ਸਕਣੀ, ਉਹਦੇ 'ਚ ਹਿੰਮਤ ਨਹੀਂ ਭਰੀ ਜਾ ਸਕਣੀ। ਤਾਂ ਕਰਕੇ ਜਿਹੜਾ ਨਾ ਸਹਾਰੇ ਵਾਲਾ ਸਵਾਦ ਬਹੁਤ ਹੈ, ਨਜ਼ਾਰਾ ਬਹੁਤ ਹੈ, ਪਰ ਇੱਦਾਂ ਪੈਰਾਂ 'ਤੇ ਖੜੇ ਹੋਣਾ, ਆਪਣੇ ਆਪ ਖੜੇ ਹੋਣਾ ਇਹ ਔਖਾ ਹੈ। ਪਰ ਜੇ ਹੋ ਗਏ ਤੁਸੀਂ ਫਿਰ ਨਹੀਂ ਲੋੜ ਪੈਂਦੀ ਕਿਸੇ ਚੀਜ਼, ਫਿਰ ਆਪਣੇ ਆਪ ਜਿਹੜੀ ਅੰਦਰ ਗਿਆਨ ਦੀ ਜੋਤ ਜਗ ਪਈ ਨਾ, ਜਦੋਂ ਦਿਮਾਗ ਚੱਲ ਪਿਆ ਜਦੋਂ, ਫਿਰ ਨਜ਼ਾਰਾ ਆ ਜਾਣਾ। ਤਾਂ ਕਰਕੇ ਇਹਨੂੰ ਚਲਾਉਣਾ ਸੀ। ਇੱਕ ਗੱਲ ਪੱਕੀ ਨੋਟ ਕਰ ਲਓ, ਅੱਗੇ ਵੀ ਮੈਂ ਕੀਤੀ ਸੀ ਵੀ ਪੈਰਾਸ਼ੂਟ ਬੜੀ ਕਮਾਲ ਦੀ ਚੀਜ਼ ਹੈ, ਪਰ ਉਦੋਂ ਹੀ ਸਵਾਦ ਦਿੰਦਾ ਜਦੋਂ ਉਹ ਖੁੱਲ ਜੇ। ਜੇ ਬੰਦ ਹੋ ਜੇ ਨਾ ਖੁੱਲੇ ਤੇ ਬੰਦੇ ਦਾ ਸੱਤਿਆਨਾਸ਼ ਕਰ ਦਿੰਦਾ, ਕੱਖ ਨਹੀਂ ਲੱਭਦਾ, ਨਹੀਂ ਹੱਡੀਆਂ ਲੱਭਣੀਆਂ, ਚੀਥਰੇ ਚੀਥਰੇ ਹੋ ਜਾਣਗੇ ਉਹਦੇ। ਤੇ ਬੜੀ ਵਧੀਆ ਚੀਜ਼ ਹੈ ਪੈਰਾਸ਼ੂਟ ਜੇ ਖੁੱਲ ਜੇ, ਦਿਮਾਗ ਵੀ ਬਹੁਤ ਵਧੀਆ ਚੀਜ਼ ਹੈ ਜੇ ਖੁੱਲ ਜੇ। ਇਹਨੂੰ ਖੋਲੀਏ ਤੇ ਇਹਨੂੰ ਪੈਰਾਂ ਤੇ ਖੜੇ ਹੋ ਜਾਈਏ, ਬਸ ਆਪਣੇ ਪੈਰਾਂ ਤੇ ਖੜੇ ਹੋਣਾ ਅਸੀਂ। ਜਿੱਦਾਂ ਤੁਸੀਂ ਪੈਰਾਂ ਤੇ ਖੜੇ ਹੋਵੋਗੇ ਨਾ, ਨਹੀਂ ਤੇ ਡਿਪੈਂਡ ਬੰਦਾ ਡਿਪੈਂਡ ਹੀ ਹੁੰਦਾ, ਡਿਪੈਂਡ ਰਹਿਣਾ। ਨਹੀਂ, ਸਾਡੇ ਪਾਤਸ਼ਾਹ ਨੇ ਸਾਨੂੰ ਪੈਰਾਂ ਤੇ ਖੜੇ ਕੀਤਾ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ। ਇਹ ਤਖਤ ਤੇ ਰਹਿਣ, ਇਹ ਉੱਚੇ ਨਿਸ਼ਾਨ ਲੱਗਣ, ਉੱਚੇ ਇਹਨਾਂ ਤੇ ਚੌਰ ਹੋਣ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹਨਾਂ ਨੇ ਸਾਨੂੰ ਪੈਰਾਂ ਤੇ ਖੜੇ ਕੀਤਾ। ਬਸ ਇਹ ਇਸ ਨਜ਼ਰੀਏ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖੋ, ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਲਈਏ। ਜ਼ਿੰਦਗੀ ਖਤਮ ਨਹੀਂ ਹੁੰਦੀ ਵੀਰੋ, ਬੜੀਆਂ ਪ੍ਰੋਬਲਮਾਂ ਵਿੱਚ, ਬੜੀਆਂ ਮੁਸ਼ਕਲਾਂ ਵਿੱਚ ਤੁਸੀਂ ਲੰਘਦੇ ਆ, ਜ਼ਿੰਦਗੀ 'ਚ ਬੰਦਾ ਲੰਘਦਾ ਹੀ ਹੈ। ਨੋਟ ਕਰਨਾ, ਦਰਵਾਜ਼ੇ ਦੇ ਵਿੱਚ ਜਿੱਥੇ ਚਾਬੀ ਪਾਉਂਦੇ ਹਾਂ ਆਪਾਂ, ਜਿੱਥੇ ਚਾਬੀ ਪਾਈ ਜਾਂਦੀ ਹੈ, ਚਾਬੀ ਕੱਢ ਲਓ, ਕਿੰਨਾ ਕੁ ਥਾਂ ਹੁੰਦਾ ਅੰਦਰ ਦਿਸਦਾ ਹੁੰਦਾ ਨਾ, ਚਾਬੀ ਵਾਲੀ ਥਾਂ ਤੇ ਅੰਦਰ ਦਿਸਦਾ, ਪਰ ਕਿੰਨਾ ਕੁ ਦਿਸਦਾ? ਬਹੁਤ ਥੋੜਾ, ਬਹੁਤ ਥੋੜਾ ਦਿਸਦਾ। ਉਹ ਛੋਟਾ ਥਾਂ, ਛੋਟੀ ਜਿਹੀ ਮੋਰੀ ਹੈ ਚਾਬੀ ਜਿਹਦੇ ਚ ਪਾਈ, ਤੁਹਾਨੂੰ ਕੱਲਾ ਸੋਫਾ ਦਿਸਦਾ ਹੈ। ਉਹ ਸੋਫੇ ਦੇ ਉੱਤੇ ਖਿਲਰੇ ਕੱਪੜੇ ਆ, ਅੰਦਰ ਤੈਨੂੰ ਦਿਸ ਰਿਹਾ ਸਿਰਫ ਸੋਫਾ, ਤੇ ਸੋਫੇ ਉੱਤੇ ਪਏ ਆ ਖਿਲਰੇ ਕੱਪੜੇ, ਤੇ ਮਨ ਚ ਕੀ ਲੱਗਦਾ ਅੰਦਰ ਤੇ ਗੰਦ ਪਿਆ? ਨਹੀਂ, ਤੈਨੂੰ ਦਿਸਿਆ ਥੋੜਾ, ਮੋਰੀ ਛੋਟੀ ਹੈ। ਸਾਰਾ ਦਰਵਾਜ਼ਾ ਖੁੱਲੇਗਾ ਫਿਰ ਤੈਨੂੰ ਪਤਾ ਲੱਗਣਾ ਸੋਫੇ ਉੱਤੇ ਕੱਪੜੇ ਖਿਲ ਰਹੇ ਆ, ਬਾਕੀ ਸਾਰਾ ਕਮਰਾ ਤੇ ਬੜਾ ਫਿੱਟ ਹੈ, ਬੜਾ ਸਾਫ਼ ਹੈ, ਮੈਨੂੰ ਹੀ ਥੋੜਾ ਜਿਹਾ ਦਿਸਦਾ ਸੀ, ਜਗ੍ਹਾ ਘੱਟ ਸੀ, ਮੇਰਾ ਨਜ਼ਰੀਆ ਛੋਟਾ ਸੀ, ਮੈਨੂੰ ਨਜ਼ਰ ਥੋੜਾ ਆ ਰਿਹਾ ਸੀ, ਬਹੁਤ ਕੁਝ ਸੀ ਭਰਾਵੋ। ਬਹੁਤ ਸਾਰੀਆਂ ਸੰਭਾਵਨਾਵਾਂ ਨੇ ਤੁਹਾਡੀ ਜ਼ਿੰਦਗੀ 'ਚ ਅੱਗੇ ਜਾਣ ਦੀਆਂ, ਪਰ ਨਜ਼ਰੀਆ ਛੋਟਾ ਕਰੀ ਬੈਠੇ ਆ, ਥੋੜਾ ਦੇਖ ਰਹੇ ਆ ਤੁਸੀਂ, ਥੋੜਾ ਨਾ ਵੇਖੋ ਵੱਡਾ ਵੇਖੋ, ਮਾੜਾ ਜਿਹਾ ਨਜ਼ਰੀਆ ਖੋਲੋ ਆਪ, ਬੜਾ ਕੁਝ ਹੈਗਾ ਆ ਆਪਣੇ ਆਪ ਨੂੰ ਵੱਡਾ ਕਰਨ ਦੀ ਲੋੜ ਹੈ, ਆ ਨਜ਼ਰੀਆ ਵੱਡਾ ਕਰੋ, ਬੜਾ ਥੋੜਾ ਦੇਖਦੇ ਘੱਟ ਵੇਖ। ਤੈਨੂੰ ਲੱਗਦਾ ਇਹ ਹੈ ਵੀ ਬਸ ਇੱਕ ਪੁੱਤ ਹੈ, ਇਹ ਮੈਨੂੰ ਰੋਟੀ ਖਵਾਊ ਤੇ ਮੈਂ ਖਾਊ, ਬਸ ਇਹੀ ਜ਼ਿੰਦਗੀ ਹੈ, ਤੇਰਾ ਨਜ਼ਰੀਆ ਬਹੁਤ ਛੋਟਾ। ਖੂਹ ਦਾ ਡੱਡੂ ਨਾ ਬਣ, ਸਮੁੰਦਰ ਜਤਾਰੀ ਲਾ, ਖੂਹ ਦਾ ਡੱਡੂ ਨਾ ਬਣ, ਆਪਣੇ ਆਪ ਨੂੰ ਖੋਲ ਮਾੜਾ ਜਿਹਾ, ਆਪਣਾ ਪੁਆਇੰਟ ਆਫ ਵਿਊ, ਆਪਣਾ ਨਜ਼ਰੀਆ ਮਾੜਾ ਜਿਹਾ ਵੱਡਾ ਕਰ। ਬਹੁਤ ਕੁਝ ਹੈਗਾ, ਬਹੁਤ ਕੁਝ ਹੈ, ਫਸ ਜਾਂਦੇ ਹਾਂ ਜਿੱਦੇ ਜ਼ਿੰਦਗੀ ਚ ਫਸ ਜਾਂਦੇ ਹਾਂ ਨਾ ਕਈ ਵਾਰੀ ਵੀ ਕੀ ਕਰਾਂਗੇ। ਤੁਸੀਂ ਨੋਟ ਕਰੋ ਇੱਕ ਗੱਲ, ਤੁਸੀਂ ਨਾ ਕਾਇਮ ਜੇ ਹੋ ਕੇ ਐ ਭਰੇ ਹੋਏ ਐਨਰਜੀ ਨਾਲ, ਐ ਕਾਇਮ ਜੇ ਹੋ ਕੇ ਲਿਖੋ ਵੀ ਅੱਜ ਮੈਂ ਫਸ ਗਿਆ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕਰ ਸਕਦਾ, ਇੱਕ ਪੁਆਇੰਟ, ਦੋ, ਤਿੰਨ, ਚਾਰ, ਮੈਂ ਨਵਾਂ ਕੀ ਕਰ ਸਕਦਾ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦਸ, ਗਰੰਟੀ ਹੈ 10 ਪੁਆਇੰਟ ਲਿਖ ਮੈਂ ਕੀ ਕਰ ਸਕਦਾ, ਤੈਨੂੰ 10 ਦੇ ਵਿੱਚ ਹੀ ਕੋਈ ਨਾ ਕੋਈ ਇਲਾਜ ਲੱਭ ਦੇਣਾ, ਤੇਰੇ ਦਿਮਾਗ 'ਚ ਬੜੀ ਵੱਡੀ ਤਾਕਤ ਹੈ। ਜਿੱਦੇ ਇਹਨੂੰ ਪਤਾ ਲੱਗ ਗਿਆ ਨਾ ਵੀ ਬੰਦਾ ਸਲਿਊਸ਼ਨ ਭਾਲਦਾ ਹੈ, ਹੱਲ ਭਾਲਦਾ ਹੈ, ਇਹ ਉਲਾਂਭੇ ਨਹੀਂ ਦੇ ਰਿਹਾ, ਇਹ ਪਿਛਲਿਆਂ ਨੂੰ ਸੋਚ ਨਹੀਂ ਰਿਹਾ, ਨਵਾਂ ਕੁਝ ਕਰਨਾ ਚਾਹੁੰਦਾ ਹੈ। ਤੇਰੇ ਦਿਮਾਗ ਨੂੰ ਮੈਸੇਜ ਮਿਲ ਗਿਆ ਨਾ ਜਦੋਂ ਵੀ ਇਹ ਬੰਦਾ ਮੰਗ ਰਿਹਾ ਕੁਝ, ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਆ ਜਿਹੜਾ ਕੁਦਰਤ ਦਾ ਢਾਂਚਾ ਦਿਮਾਗ ਹੈ ਨਾ ਪਿਆਰਿਆ ਇਹ ਬੜੀ ਵੱਡੀ ਸ਼ਕਤੀ ਹੈ ਤੇ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਇਹਨੇ ਲਿਖਣ ਲੱਗ ਗਿਆ ਇਹ ਬੰਦਾ ਇਹ 10 ਆਪਸ਼ਨ ਭਾਲਦਾ ਹੈ ਮੈਂ ਆ ਵੀ ਕਰ ਸਕਦਾ 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 ਮੇਰਾ ਬਿਜ਼ਨਸ ਬਿਲਕੁਲ ਠੱਪ ਹੋ ਗਿਆ ਮੇਰਾ ਕੰਮ ਬਿਲਕੁਲ ਡਾਊਨ ਹੋ ਗਿਆ ਤੁਸੀਂ 10 ਚੀਜ਼ਾਂ ਲਿਖਣੀਆਂ ਮੈਂ ਆ ਕਰ ਸਕਦਾ ਆ ਕਰ ਸਕਦਾ ਆ ਕਰ ਸਕਦਾ ਆ ਕਰ ਸਕਦਾ ਤੁਹਾਨੂੰ ਉਹਨਾਂ 10 ਦੇ ਵਿੱਚੋਂ ਹੀ ਕੋਈ ਨਾ ਕੋਈ ਇੰਨਾ ਵਧੀਆ ਹੱਲ ਇਹ ਦਿਮਾਗ ਨੇ ਕੱਢ ਕੇ ਦੇ ਦੇਣਾ ਤੁਸੀਂ ਸੋਚ ਵੀ ਨਹੀਂ ਸਕਦੇ ਰਾਹ ਕੱਢ ਕੇ ਦੇ ਬਸ ਤੁਸੀਂ ਤਿਆਰ ਹੋ ਮਾੜਾ ਜਿਹਾ ਆਪਣੇ ਆਪ ਨੂੰ ਕਾਇਮ ਕਰੋ ਚੜ੍ਹਦੀ ਕਲਾ ਚ ਰਹੋ ਕੌਨਫੀਡੈਂਸ ਨਾਲ ਲੋਕ ਹੋ ਬਸ ਅੱਗੇ ਜਾਣਾ ਵੱਧਦੇ ਜਾਣਾ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਕਬੀਰ ਕੇਸੋ ਕੇਸੋ ਕੁਕੀ ਹੈ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣੈ ਬਸ ਚੱਲਦੇ ਰਹੀਏ ਗੱਜ ਕੇ
ਕਦੇ ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲਦੇ ਆਵੇਗਾ ਅਸਲ ਦਿਨ ਰਾਤ ਰਹੀਏ ਚੱਲਦੇ ਗੱਜ ਕੇ ਦਿਨ ਰਾਤ
ਦਿਨ ਰਾਤ ਜੀ ਦਿਨ ਰਾਤ
ਰੁਕਣਾ ਨਹੀਂ ਚਾਹੀਦਾ, ਕਿਤੇ ਨਾ ਕਿਤੇ ਕਿਤੇ ਨਾ ਕਿਤੇ ਟਿਕਾਣਾ ਮਿਲਦਾ। ਮਿਹਨਤ ਕਰੀਏ, ਜ਼ਿੰਦਗੀ ਚ ਕਾਮਯਾਬ ਹੋਈਏ, ਉਤਸ਼ਾਹ ਵਿੱਚ ਰਹੀਏ, ਆਪਣਾ ਉਤਸ਼ਾਹ ਨਾ ਮਰਨ ਦੇਈਏ, ਉਤਸ਼ਾਹ ਨਾ ਮਰਨ ਦੇਈਏ, ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਦੀ ਜਾਚ ਸਿੱਖੀਏ। ਆਓ ਕੱਲ ਨੂੰ ਆਪਾਂ ਪ੍ਰੋਗਰਾਮ ਰਾਤ ਦਾ ਇਸੇ ਤਰ੍ਹਾਂ ਕਰਾਂਗੇ। ਜਿਵੇਂ ਅੱਜ ਸੰਗਤ ਆਈ ਹੈ, ਮੈਨੂੰ ਲੱਗਦਾ ਹੈ ਕਿ ਕੁਝ ਸੰਗਤ ਕੱਲ ਨੂੰ ਵੀ ਆ ਹੀ ਜਾਣੀ ਹੈ, ਸ਼ਾਇਦ ਮੈਨੂੰ ਲੱਗਦਾ ਜ਼ਿਆਦਾ ਹੀ ਆ ਜਾਣੀ। ਹਾਲਾਂਕਿ ਆਪਾਂ ਇਹ ਬੇਨਤੀ ਕੀਤੀ ਵੀ ਹੋਈ ਹੈ ਕਿ ਲੋਕਡਾਊਨ ਕਰਕੇ ਰਾਤ ਵੇਲੇ ਕਰਫਿਊ ਕਈ ਦਫਾ ਹੋ ਜਾਂਦਾ ਹੈ, ਕਈ ਪਰਿਵਾਰ ਜਿਹੜੇ ਹੈ ਮੈਨੂੰ ਮਿਲ ਕੇ ਤੇ ਚਲੇ ਗਏ, ਕਹਿੰਦੇ ਜੀ ਰਸਤੇ ਵਿੱਚ ਦਿੱਕਤ ਨਾ ਹੋਵੇ, ਸਾਨੂੰ ਰੋਕ ਕੇ ਕੋਈ ਤੰਗੀ ਨਾ ਹੋਵੇ। ਪਰ ਇਹ ਗੱਲ ਵੀ ਨਾਲ ਹੈ ਕਿ ਕਰਫਿਊ ਜ਼ਿਆਦਾ ਸ਼ਹਿਰੀ ਲੋਕਾਂ ਵਾਸਤੇ, ਜਿਹੜੇ ਰਸਤੇ ਚੋਂ ਲੰਘ ਰਹੇ, ਸੜਕਾਂ ਤੋਂ ਲੰਘਦੇ ਆ, ਉਹਨਾਂ ਲਈ ਦਿੱਕਤ ਨਹੀਂ ਆਉਂਦੀ। ਜਿਹੜੀ ਨਿਊਜ਼ ਮੈਂ ਪੜ੍ਹੀ ਸੀ ਉਹਦੇ ਵਿੱਚ ਇੱਦਾਂ ਸੀ ਕਿ ਜਿਹੜੀ ਸੰਗਤ ਰਸਤਿਆਂ ਚ ਲੰਘਦੀ ਹੈ ਉਹਨਾਂ ਨੂੰ ਤੰਗ ਨਹੀਂ ਕਰਦੇ, ਜਿਹੜੇ ਸ਼ਹਿਰੀ ਲੋਕ ਨੇ ਸ਼ਹਿਰਾਂ ਦੇ ਵਿੱਚ ਕਰਫਿਊ ਹੁੰਦਾ ਰਾਤ ਨੂੰ, ਤੁਸੀਂ ਰੋਡ ਸ਼ਹਿਰ ਚੋਂ ਲੰਘ ਰਹੇ ਹੋ ਉਹਦੇ ਚ ਦਿੱਕਤ ਘੱਟ ਆਉਂਦੀ। ਸੋ ਜਿਹਨਾਂ ਕੋਲ ਸਮਾਂ ਹੈ, ਜਿਹੜੇ ਆ ਸਕਦੇ ਹੈ, ਚਲੋ ਬੈਠ ਜਾਣਗੇ ਆ ਕੇ। ਜ਼ਿਆਦਾ ਦਿੱਕਤ ਇਸ ਗੱਲ ਦੀ ਹੈ, ਦਿਨੇ ਭਾਵੇਂ ਸੰਗਤ ਹਜ਼ਾਰਾਂ ਆਈ ਜਾਵੇ, ਆਈ ਜਾਣ ਜਾਈ ਜਾਣ, ਆਈ ਜਾਣ ਜਾਈ ਜਾਣ, ਉਹਦੀ ਪ੍ਰੋਬਲਮ ਨਹੀਂ। ਇਹ ਕਹਿੰਦੇ ਪ੍ਰੋਬਲਮ ਹੈ ਜਦੋਂ ਸੰਗਤ ਇਕੱਠੀ ਬੈਠਦੀ ਹੈ, ਬੈਠੇ ਬੈਠਣਗੇ ਜਦੋਂ ਉਹਦੇ ਨਾਲ ਫਿਰ ਕਹਿੰਦੇ ਸਾਨੂੰ ਖਤਰਾ ਹੋ ਜਾਂਦਾ ਵੀ ਕੋਰੋਨਾ ਨਾ ਹੋਵੇ, ਫਿਰ ਖਤਰਾ ਬਣ ਜਾਂਦਾ। ਸੋ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ, ਜਿਹੜੇ ਕੋਈ ਵੀਰ ਹੈ ਨੇ, ਕੁਝ ਸੰਗਤ ਇੱਥੇ ਠਹਿਰੀ ਹੋਈ ਹੈ ਜਾਂ ਫਿਰ ਦਿਨੇ ਕੁਝ ਆ ਜਾਣਗੇ, ਉਦਾਂ ਦਾ ਫਿਰ ਇੰਤਜ਼ਾਮ ਹੋ ਜਾਏਗਾ। ਕੱਲ ਨੂੰ 14 ਤਰੀਕ ਹੈ ਤੇ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਵੀ ਤੇ ਖਾਲਸੇ ਦਾ ਜਿਹੜਾ ਸਿਰਜਣਾ ਦਿਵਸ ਹੈ, ਸੰਬੰਧ ਚ ਕੱਲ ਕੁਝ ਗੱਲਾਂ ਬਾਤਾਂ ਕਰਾਂਗੇ। ਬਸ ਸਾਡਾ ਮਤਲਬ ਯਾਰ ਸਿਰਜਣਾ ਸਿਰਜਣਾ ਸਿਰਜਣਾ, ਅਸਲ ਚ ਆਪਣੀ ਆਪ ਨੂੰ ਸਿਰਜਣਾ, ਆਪਣੀ ਪਰਸਨੈਲਿਟੀ ਨੂੰ ਸਿਰਜਣਾ। ਖੇਡ ਸਾਰੀ ਸਿਰਜਿਆ ਮਹਾਰਾਜ ਨੇ, ਤੈਨੂੰ ਸਿਰਜਿਆ, ਤੈਨੂੰ ਸਿਰਜਣਾ ਪੈਣਾ, ਤੈਨੂੰ ਆਪਣੇ ਆਪ ਨੂੰ ਬਣਾਉਣਾ ਪੈਣਾ। ਜਿਵੇਂ ਨਾ ਵੀਰਾ, ਤੇਰੀ ਸਿਹਤ ਤੂੰ ਬਣਾ, ਆਪ ਬਣਾਉਣਾ। ਹੁਣ ਜਿਹੜੇ ਮੁੰਡਿਆਂ ਨੇ ਇੱਥੇ ਡੋਲੇ ਡੂਲੇ ਬਣਾਏ ਹੈ, ਜਿਮ ਜਾਂਦੇ ਆ, ਉਹਨਾਂ ਦੀ ਸਿਹਤ ਕਿੰਨੇ ਬਣਾਈ ਹੈ? ਭਲਾ ਕਿਸੇ ਨੇ ਬਣਾਈ ਕਿ ਆਪਣੇ ਆਪ? ਵੀ ਰੱਬ ਆਇਆ ਸੀ ਵੀ ਡੋਲਾ ਇੱਕ ਫਿੱਟ ਕਰਕੇ ਜਾਣਾ, ਲਿਆ ਵੀ ਤੇਰੇ ਡੋਲੇ ਫਿੱਟ ਕਰੀਏ, ਏਦਾਂ ਹੋਇਆ? ਬੋਲੋ ਯਾਰ, ਕਦੇ ਡੋਲੇ ਫਿੱਟ? ਰਾਤ ਨੂੰ ਬੰਦਾ ਸੁੱਤਾ, ਸਵੇਰੇ ਡੋਲੇ ਹੋਏ ਹੋਏ, ਹੁਣ ਏਦਾਂ ਹੁੰਦਾ ਵੀ ਪਰਮਾਤਮਾ ਜੀ ਆਏ ਸੀ ਰਾਤ ਨੂੰ ਡੋਲੇ ਲਾ ਕੇ ਆ ਕੇ? ਉਹ ਤੇ ਹੈਗੇ ਅੰਦਰ ਹੀ ਸੀ, ਪਰ ਕੱਢਣੇ ਆਪ ਪੈਂਦੇ ਨਾ, ਆਪਣੇ ਆਪ ਨੂੰ ਕਾਇਮ ਜਿਹਾ ਕਰਨਾ ਪੈਂਦਾ ਨਾ, ਆਪਣੇ ਆਪ ਨੂੰ ਘੜਨਾ ਪੈਂਦਾ, ਫਾਲਤੂ ਦੀ ਚਰਬੀ ਲਾਉਣੀ ਪੈਂਦੀ ਹੈ, ਆਪਣੇ ਆਪ ਨੂੰ ਸਿਰਜਣਾ ਪੈਂਦਾ, ਦੇਹ ਨੂੰ ਸਰੀਰ ਨੂੰ ਐ ਫਿੱਟ ਫਿੱਟ ਬਣਾਉਣਾ ਪੈਂਦਾ ਨਾ। ਏਦਾਂ ਜਿਵੇਂ ਤੁਸੀਂ ਸਰੀਰ ਨੂੰ ਸਿਰਜਦੇ ਆ ਬਣਾਉਂਦੇ ਆ, ਏਦਾਂ ਆਪਣੇ ਆਪ ਨੂੰ ਵੀ ਸਿਰਜਣਾ ਪੈਂਦਾ, ਬਣਾਉਣਾ ਪੈਂਦਾ। ਤੇ ਸੁਣੋ, ਇੱਧਰ ਜਿਮ ਵਾਲਾ ਵੀ ਉਹ ਕੋਚ ਹੁੰਦਾ ਨਾ ਜਿਮ ਚ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਸਾਡੇ ਕੋਚ ਸੀ, ਉਹ ਕੋਚ ਨੇ, ਕੋਚ ਕਿਹੜੇ ਕਿਹੜੇ ਬੰਦੇ ਨੂੰ ਭਲਾ ਡੋਲੇ ਉਹਦੇ ਫਿੱਟ ਕਰ ਸਕਦਾ? ਭਲਾ ਕੋਚ ਕਿਹਦੇ ਕਰਦਾ? ਜਿਹੜਾ ਘਰੇ ਹੀ ਪਿਆ ਰਹਿੰਦਾ ਕਿ ਜਿਹੜਾ ਜਿਮ ਜਾਂਦਾ? ਜਿਮ ਜਾਂਦਾ ਉਹਦਾ ਹੀ ਕੋਚ ਕਰ ਸਕਦਾ ਨਾ। ਹੁਣ ਪਾਤਸ਼ਾਹ ਸਾਡੇ ਕੋਚ ਸੀ, ਤੇ ਜਿਹੜੇ ਉਹਨਾਂ ਦੇ ਕੋਲ ਗਏ, ਜਿਹੜੇ ਪਹੁੰਚੇ, ਜਿਹੜੇ ਕਹਿੰਦੇ ਸੀ ਵੀ ਮਹਾਰਾਜ ਅਸੀਂ ਕੁਝ ਬਣਨਾ ਚਾਹੁੰਦੇ ਆ, ਉਹਨਾਂ ਨੂੰ ਬਣਾਇਆ ਪਾਤਸ਼ਾਹ, ਉਹਨਾਂ ਨੂੰ ਬਣਾਇਆ ਜਿਹੜੇ ਬਣਨਾ ਚਾਹੁੰਦੇ ਸੀ, ਜਿਹੜੇ ਉੱਠੇ, ਜਿਹੜੇ ਆਏ, ਜਿਹੜੇ ਕਹਿੰਦੇ ਮਹਾਰਾਜ ਅਸੀਂ ਵੀ ਬਣਨਾ ਕੁਛ, ਸਾਡਾ ਵੀ ਬਣ ਜੇ ਕੁਛ, ਉਹਨਾਂ ਦਾ ਬਣਾਇਆ। ਘਰੇ ਪਿਆਂ ਦੇ ਡੋਲੇ ਨਹੀਂ ਆ ਜਾਣੇ, ਘਰੇ ਪਿਆਂ ਤੂੰ ਸਿਰਜਿਆ ਨਹੀਂ ਜਾਣਾ ਵੀ ਹੁਣ ਕਮਾਲ ਹੋ ਗਈ, ਇਹ ਨਹੀਂ ਹੁੰਦਾ, ਤੈਨੂੰ ਆਪ ਕਰਨਾ ਪੈਣਾ। ਜਿਵੇਂ ਸਰੀਰ ਤੈਨੂੰ ਆਪ ਬਣਾਉਣਾ ਪੈਂਦਾ, ਏਦਾਂ ਆ ਨਾ ਇਹਨੂੰ ਵੀ ਆਪ ਬਣਾਉਣਾ ਪੈਂਦਾ, ਤਕੜਾ ਕਰਨਾ ਪੈਂਦਾ, ਦਿਮਾਗ ਨੂੰ ਖੁੱਲਣਾ ਪੈਂਦਾ। ਤਾਂ ਕਰਕੇ ਆਪਣੇ ਆਪ ਨੂੰ ਅਸੀਂ ਤਕੜੇ ਰੱਖਣਾ, ਆਪਣੇ ਆਪ ਨੂੰ ਬਣਾਉਣਾ, ਆਪਣੀ ਪਰਸਨੈਲਿਟੀ ਆਪ ਘੜਨੀ ਹੈ, ਆਪਣੀ ਸ਼ਖਸੀਅਤ ਬਣਾਉਣੀ ਹੈ, ਘੜਨੀ ਹੈ, ਆਪ ਘੜਨਾ ਪੈਣਾ। ਆਓ ਗੱਜ ਕੇ ਹੁਣ ਪੜ੍ਹੀਏ ਆਪਾਂ ਅਨੰਦ ਸਾਹਿਬ, ਫਿਰ ਅਰਦਾਸ ਜੁੜਦੇ ਹਾਂ। ਹੁਕਮਨਾਮੇ ਸੁਣੋ, ਫਿਰ ਗੁਰੂ ਸਾਹਿਬ ਨਿੱਜ ਅਸਥਾਨਾਂ ਵੱਲ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਭਾਈ ਆਪੋ ਆਪਣੇ ਲੰਗਰ ਚ ਬਹਿ ਕੇ ਪਹਿਲਾਂ ਪ੍ਰਸ਼ਾਦਾ ਛਕੋ, ਲੰਗਰ ਚ ਪ੍ਰਸ਼ਾਦਾ ਛਕਣਾ ਹੋਣਾ ਕਾਫੀ ਸੰਗਤ ਨੇ। ਤੇ ਮੈਂ ਲਾਂਗਰੀਆਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਲਾਂਗਰੀ ਆਪਣੇ ਸੇਵਾਦਾਰ ਹੈ, ਵੀ ਵੱਡੇ ਲੰਗਰ ਹਾਲ ਦੇ ਵਿੱਚ ਤੁਸੀਂ ਪ੍ਰਸ਼ਾਦਾ ਵਰਤਾਇਓ, ਛੋਟੇ ਲੰਗਰ ਹਾਲ ਚ ਨਹੀਂ ਵਰਤ ਸਕਣਾ। ਸੇਵਾਦਾਰਾਂ ਨੂੰ ਬੇਨਤੀ ਹੈ ਵੀ ਮਾੜਾ ਜਿਹਾ ਮੈਸੇਜ ਦੇ ਦਿਓ ਲਾਂਗਰੀਆਂ ਨੂੰ, ਵੀ ਵੱਡੇ ਲੰਗਰ ਹਾਲ ਦੇ ਵਿੱਚ ਬਰਤਨ ਤੇ ਆਪਣਾ ਸਬਜ਼ੀਆਂ ਤੇ ਪ੍ਰਸ਼ਾਦਾ ਵੱਡੇ ਹਾਲ 'ਚ ਲਿਆਉਣ, ਲੰਗਰ ਹਾਲ 'ਚ ਵੱਡੇ 'ਚ ਪ੍ਰਸ਼ਾਦਾ ਸਾਰੇ ਇਕੱਠੇ ਬਹਿ ਕੇ ਛਕ ਸਕਦੇ ਹੈ, ਜੇ ਛੋਟੇ ਲੰਗਰ 'ਚ ਵਰਤਾਓਗੇ ਤੇ ਉੱਧਰ ਫਿਰ ਤੁਹਾਡੇ ਦੋ ਦੋ ਤਿੰਨ ਵਾਰੀਆਂ 'ਚ ਛਕਣਗੇ, ਵੱਡੇ 'ਚ ਲਾਓ ਪ੍ਰਬੰਧ ਕਰੋ। ਸੋ ਫਟਾਫਟ ਇੰਤਜ਼ਾਮ ਕਰ ਲਓ, ਨਾਲ ਲੱਗ ਕੇ ਵਰਤਾਇਓ ਭਾਈ, ਫਟਾਫਟ ਪ੍ਰਸ਼ਾਦਾ ਵਰਤ ਜਾਏ ਤੇ ਪ੍ਰਸ਼ਾਦਾ ਛਕ ਕੇ ਫਿਰ ਆਪੋ ਆਪਣੇ ਘਰੋ ਕਰੀ, ਆਪ ਸਾਰੀਆਂ ਸੰਗਤਾਂ ਨੇ ਚਾਲਾ ਪਾ ਦੇਣਾ ਤੇ ਜਿਹੜੇ ਰਹਿਣ ਵਾਲੇ ਆ ਉਹ ਰਹਿ ਜਾਣਗੇ, ਇੱਥੇ ਸੇਵਾਦਾਰ ਹੋਣਗੇ ਆ, ਗੁਰਪ੍ਰੀਤ ਸਿੰਘ ਦੀ ਇੱਥੇ ਡਿਊਟੀ ਹੈ, ਤਿੰਨ ਚਾਰ ਬੰਦੇ ਇੱਥੇ, ਪੰਜ ਜਿਹੜੇ ਆਪਣੇ ਸਿੰਘ ਇੱਥੇ ਰਹਿਣ, ਸੁਰਿੰਦਰ ਸਿੰਘ ਹੋਣੀ ਵੀ ਇੱਥੇ ਹੀ ਹੈ, ਤੇ ਇੱਥੇ ਬੈਠ ਕੇ ਪ੍ਰਬੰਧ ਕਰਿਓ ਵੀ ਜਿਹੜੇ ਕਮਰੇ ਉੱਧਰ ਜਿੰਨਿਆਂ ਨੂੰ ਮਿਲ ਸਕਣਗੇ ਦੇ ਦਿੱਤੇ ਜਾਣਗੇ ਉਹ ਹੋਣਗਾ, ਤੇ ਬਾਕੀ ਹਸਪੀਟਲ ਵਾਲੇ ਪਾਸੇ ਹਾਲ ਇੱਥੇ ਹੀ ਠੀਕ ਹੈ, ਇਹ ਸਟੇਜ ਕੋਲ ਆ ਜਾਣਗੇ, ਲੰਗਰ ਕੋਲ ਪ੍ਰਸ਼ਾਦਾ ਛੱਕ ਕੇ, ਹਾਂ ਜਿੱਥੇ ਭਾਂਡੇ ਧੋਂਦੇ ਆ ਉੱਥੇ ਖੜੇ ਹੋਣਗੇ ਸਿੰਘ, ਪ੍ਰਸ਼ਾਦਾ ਛਕੋਗੇ ਭਾਂਡੇ ਭੂੰਡੇ ਧੋ ਕੇ ਉੱਥੇ ਮਿਲ ਜਾਣਗੇ, ਜਿਨ੍ਹਾਂ ਨੇ ਇੱਥੇ ਰੁਕਣਾ ਹੈ ਉਹ ਫਿਰ ਉਹਨਾਂ ਦਾ ਪ੍ਰਬੰਧ ਜਿਹੜਾ ਹੈ ਕਰ ਦਿੱਤਾ ਜਾਏਗਾ, ਜੇ ਕਮਰੇ ਹੋ ਸਕਣਗੇ, ਕਮਰੇ ਕਈ ਵਾਰੀ ਬੁੱਕ ਹੋ ਜਾਂਦੇ ਹੈ, ਫਿਰ ਉਧਰਲੇ ਪਾਸੇ ਹਸਪੀਟਲ ਦੇ ਵਿੱਚ ਗੱਦੇ ਲੱਗੇ ਹੋਏ ਹੈ, ਬਿਸਤਰੇ ਲੱਗੇ ਹੈ ਤੇ ਆਰਾਮ ਨਾਲ ਤੁਸੀਂ ਪੱਖੇ ਵਗੈਰਾ ਦਾ ਇੰਤਜ਼ਾਮ ਵੀ ਹੈ, ਆਰਾਮ ਹੋ ਸਕਦਾ। ਸਵੇਰੇ ਉੱਠੋ ਤੇ ਇਸ਼ਨਾਨ ਕਰਨ ਵਾਸਤੇ ਬਾਥਰੂਮ ਵਗੈਰਾ ਬੜੇ ਸੋਹਣੇ ਬਣੇ ਆ, ਉਹਦੇ ਗੀਜ਼ਰ ਵੀ ਚੱਲਦੇ ਆ, ਇਸ਼ਨਾਨ ਅੱਜ ਕੱਲ੍ਹ ਤੇ ਚਲੋ ਲੋੜ ਨਹੀਂ ਪੈਂਦੀ ਪਰ ਬੜਾ ਸੋਹਣਾ ਸੌਖਾ ਹੈ, ਮੌਸਮ ਸੋਹਣਾ, ਪੱਖਾ ਲੱਗਾ ਹੋਵੇ ਤਾਂ ਵੀ ਕੰਮ ਚੱਲ ਜਾਂਦਾ, ਨਾ ਵੀ ਲੱਗਾ ਹੋਵੇ ਤਾਂ ਵੀ ਨੀਂਦ ਆ ਜਾਂਦੀ, ਇਹ ਵੈਦਰ ਏਦਾਂ ਦਾ, ਨਾ ਠੰਡ ਹੈ ਨਾ ਗਰਮੀ ਹੈ, ਬਹੁਤ ਸੋਹਣਾ ਮੌਸਮ ਹੁੰਦਾ, ਥੋੜਾ ਥੋੜਾ ਮੱਛਰ ਅੱਜ ਕੱਲ੍ਹ ਆ ਜਾਂਦਾ ਤੰਗ ਹੁੰਦਾ, ਬਾਕੀ ਸਾਰਾ ਠੀਕ ਹੈ, ਜਿਨ੍ਹਾਂ ਨੇ ਰਹਿਣਾ ਹੋਇਆ ਉਹ ਰਹਿ ਲੈਣ, ਬਾਕੀ ਕੱਲ੍ਹ ਦੇ ਪ੍ਰੋਗਰਾਮ 'ਚ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ ਉਹ ਆਪਣਾ ਵੇਖ ਕੇ ਸੋਚ ਕੇ ਲੱਗਦਾ ਜਿਵੇਂ ਜਿਹਨੂੰ ਠੀਕ ਲੱਗਦਾ ਉਸ ਹਿਸਾਬ ਨਾਲ ਆ ਜਾਣ। ਪਰ ਪਿਛਲੇ ਸਾਲ ਨਾਲੋਂ ਇੱਕ ਗੱਲ ਵੇਖੀਏ ਕਿ ਪਿਛਲੇ ਸਾਲ ਅਸੀਂ ਇੱਥੇ ਹਾਲ ਦੇ ਕਲਗੀਧਰ ਹਾਲ ਦੇ ਸਾਹਮਣੇ ਮੈਂ ਕੀਰਤਨ ਕੀਤਾ ਸੀ, ਸਾਡੇ ਜਥੇ ਦੇ ਸਿੰਘਾਂ ਦੀਆਂ ਇਹਨਾਂ ਦੀਆਂ ਘਰ ਵਾਲੀਆਂ ਸੀ ਪੰਜ ਸੱਤ ਬੀਬੀਆਂ, ਤੇ ਪੰਜ ਸੱਤ ਬੀਬੀਆਂ ਨੂੰ ਵੀ ਅਸੀਂ ਆ ਗੇਟ ਤੋਂ ਅੰਦਰ ਨਹੀਂ ਸੀ ਜਾਣ ਦਿੱਤਾ, ਕੋਵਿਡ ਇੰਨਾ ਚੱਲਦਾ ਸੀ ਕੋਰੋਨਾ ਦਾ, ਉਹ ਇੱਥੇ ਬਾਹਰ ਗੇਟ ਅੱਗੇ ਬਹਿ ਕੇ ਇਹਨਾਂ ਨੇ ਬਰਾਂਡੇ 'ਚ ਦੁਆਨ ਸੁਣਿਆ ਸੀ, ਆ ਕੰਧ ਤੋਂ ਅੰਦਰ ਨਹੀਂ ਸੀ ਗਈ, ਸਿਰਫ ਸਿੰਘ ਸਿੰਘ ਸਾਡੇ ਉੱਥੇ ਪੰਜ ਸੱਤ ਦਸ ਜਣੇ ਪੰਦਰਾਂ ਜਣੇ ਅਸੀਂ ਬੈਠੇ ਸੀ, ਤੇ ਅੱਜ ਪਿਛਲੇ ਸਾਲ ਨਾਲੋਂ ਕਿੰਨਾ ਸੌਖਾ ਹੋ ਗਿਆ, ਅੱਜ ਇੰਨੇ ਕਿਤੇ ਹੈਗੇ ਆ ਨਾ ਅਸੀਂ, ਮਤਲਬ ਪੋਜ਼ਿਟਿਵ ਤੇ ਰਹਿਣਾ ਪਏਗਾ ਕਿ ਨਹੀਂ, ਪਿਛਲੇ ਸਾਲ ਨਾਲੋਂ ਐਤਕੀ ਬੈਟਰ ਹੈ ਤੇ ਅਗਲੇ ਸਾਲ ਤੱਕ ਇਦੂ ਵੀ ਬੈਟਰ ਹੋਏਗਾ, ਇਦੂ ਵੀ ਵਧੀਆ ਹੋਏਗਾ। ਹੁਣ ਆਪਾਂ ਇਹ ਨੈਗੇਟਿਵ ਹੋਈ ਜਾਓ ਯਾਰ, ਕਿੱਥੇ ਵਿਸਾਖੀ ਲੱਖ ਦਾ ਇਕੱਠ ਏਦਾਂ, ਮਤਲਬ ਇਹ ਸੋਚ ਕੇ ਤੇ ਨਹੀਂ ਨਾ ਗੱਲ ਬਣ, ਪਿਛਲੇ ਸਾਲ ਨਾਲੋਂ ਐਤਕੀ ਚੰਗਾ, ਐਤਕੀ ਨਾਲੋਂ ਅਗਲੇ ਸਾਲ ਠੀਕ ਹੋ ਜੂ, ਆਪੇ ਹੌਲੀ ਹੌਲੀ ਖੁੱਲਦਾ ਖੁੱਲਦਾ ਖੁੱਲ ਜਾਣਾ, ਬਾਕੀ ਦਿਮਾਗ ਖੋਲਣ ਦੀ ਗੱਲ ਕਰੋ, ਲੋਕਡਾਊਨ ਤੇ ਖੁੱਲਦੇ ਰਹਿਣਗੇ ਆਪੇ, ਆਪਾਂ ਆਪਣੀ ਗੱਲ ਉੱਥੇ ਹੀ ਰੱਖੋ ਬਸ, ਸਾਡਾ ਦਿਮਾਗ ਖੁੱਲਣਾ ਚਾਹੀਦਾ, ਸਾਨੂੰ ਨੀ ਪਤਾ ਅਸੀਂ ਲੱਖ 'ਚ ਪਏ, ਉਹ ਤੁਸੀਂ ਲੱਖ 'ਚ ਬਹਿ ਕੇ ਸਿਆਣੇ ਹੋ ਜਾਓ, ਭਾਵੇਂ ਘਰੇ ਇਕੱਲੇ ਬਹਿ ਕੇ ਹੋ ਜਾਓ, ਬਸ ਸਿਆਣੇ ਹੋ ਜਾਓ, ਕਾਇਮ ਹੋ, ਆਪਣੇ ਆਪ ਨੂੰ ਤੂੰ ਲੱਖ 'ਚ ਭਾ ਕੇ ਕੀ ਕਰ ਲਏਗਾ, ਲੱਖ ਬੰਦਾ ਬੈਠਾ ਲੱਖ 'ਚ ਭਾ ਕੇ ਦੱਸ ਕੀ ਕਰੇ, ਮੈਂ ਲੱਖ ਬੰਦੇ 'ਚ ਬੈਠਾ ਵੀ ਉਹ ਤੈਨੂੰ ਰੋਟੀ ਦੇ ਦੇਣਗੇ ਘਰੇ ਆ ਕੇ, ਦਾਣੇ ਦੇ ਦੇਣਗੇ ਤੇਰੇ ਘਰੇ ਆ ਕੇ, ਕਰਨਾ ਤੇ ਤੈਨੂੰ ਫਿਰ ਆਪ ਹੀ ਪੈਣਾ ਹੈ, ਨਿਆਣਿਆਂ ਸਾਹਮਣੇ ਤੇ ਲੱਖ ਬੰਦਾ ਥੋੜਾ ਲੈ ਜਾਏਗਾ, ਉਹਦੇ ਤੈਨੂੰ ਆਪ ਹੀ ਜਾਣਾ ਪੈਣਾ, ਘਰ ਵਾਲੀ ਸਾਹਮਣੇ ਲੈ ਜਾਏਗਾ, ਲੱਖ ਬੰਦਾ ਮੇਰੇ ਨਾਲ, ਕਿਉਂਕਿ ਮਰ ਜਾਣਿਆ ਤੂੰ ਤੇ ਨਿਕੰਮਾ ਹੀ ਹੈ ਨਾ, ਤੇਰੇ ਨਾਲ ਲੱਖ ਦਾ ਲੱਖ ਦੀ ਭੀੜ 'ਚ ਬਹਿ ਕੇ ਆ ਕੇ ਕੀ ਖੱਟਿਆ ਤੂੰ, ਗੱਲ ਤੇ ਇਕੱਲੇ ਨੂੰ ਕਰਨੀ ਪੈਣੀ ਹੈ, ਹੈਗਾ ਤੇ ਇਕੱਲਾ ਹੀ ਹੈ, ਰਹਿਣਾ ਇਕੱਲਾ ਹੀ ਹੈ, ਮੈਂ ਲੱਖ ਬੰਦੇ 'ਚ ਬੋਲ ਕੇ ਜਾਵਾਂ, ਸੁਣੋ ਜਰਾ, ਉੱਥੇ ਸਟੇਜ ਤੇ ਦੀਵਾਨ ਲਾ ਕੇ ਲੱਖ ਬੰਦੇ 'ਚ ਬੋਲ ਗਿਆ, ਲੱਖ ਬੰਦੇ 'ਚ ਬੈਠਾ ਤੇ ਜਦੋਂ ਮੈਂ ਕਮਰੇ 'ਚ ਜਾਣਾ ਮੈਂ ਤੇ ਇਕੱਲਾ ਹੀ ਹਾਂ, ਰਹਿਣਾ ਮੈਨੂੰ ਆਪਣੇ ਆਪ ਨਾਲ ਹੀ ਪੈਣਾ ਕਿ ਲੱਖ ਬੰਦੇ ਨਾਲ ਰਹੂੰਗਾ, ਆਹ ਗੇਟ ਟੱਪ ਗਿਆ, ਉੱਥੋਂ ਤੋਂ ਲੈ ਕੇ ਮੇਰੇ ਨਾਲ 20-50-500 ਬੰਦਾ ਤੁਰਿਆ ਜਾਊ ਅੰਦਰ ਤੱਕ, ਆਹ ਗੇਟ ਟੱਪ ਗਿਆ ਮੇਰੇ ਨਾਲ 15 ਹੋਣਗੇ, ਉਦੋਂ ਅਗਲਾ ਟੱਪ ਗਿਆ ਮੇਰੇ ਨਾਲ 5 ਹੋਣਗੇ, ਉਦੋਂ ਅਗਲਾ ਗੇਟ ਮੈਂ ਟੱਪਦਾ ਤੇ ਮੈਂ ਇਕੱਲਾ ਰਹਿ ਜਾਂਦਾ, ਤੇ ਰਹਿਣਾ ਮੈਨੂੰ ਆਪਣੇ ਆਪ ਨਾਲ ਪੈਣਾ, ਜੇ ਮੈਨੂੰ ਆਪਣੇ ਆਪ ਨਾਲ ਖੁਸ਼ ਰਹਿਣਾ ਨਾ ਆਇਆ ਸੱਤਿਆਨਾਸ ਹੋ ਜਾਣਾ ਮੇਰਾ, ਮੈਂ ਲੱਖ ਤੋਂ ਕੀ ਕਰਾਉਣਾ, ਮੈਨੂੰ ਆਪਣੇ ਆਪ ਵਿੱਚ ਖੁਸ਼ ਰਹਿਣ ਦੀ ਕਲਾ ਸਿੱਖਣੀ ਪੈਣੀ ਹੈ, ਮੈਂ ਰਹਿਣਾ ਜਦੋਂ ਮੇਰੇ ਨਾਲ ਇਕੱਲੇ ਨਾਲ ਤਾਂ ਫਿਰ ਇਕੱਲੇ ਨਾਲ ਖੁਸ਼ ਰਹਿਣਾ ਪੈਣਾ ਕਿ ਨਹੀਂ, ਆਪਣੇ ਆਪ ਨੂੰ ਸਾਨੂੰ ਇਹ ਸਿੱਖਣਾ ਪੈਣਾ, ਏਦਾਂ ਨਹੀਂ ਅੱਜ, ਇਸ ਕਰਕੇ ਤੁਸੀਂ ਆਪਾਂ ਵੇਖੀਏ ਵੀ ਆਪਾਂ ਕਿੱਦਾਂ ਆਪਣੇ ਆਪ ਨੂੰ ਕਾਇਮ ਰੱਖ ਸਕਦੇ, ਚੜ੍ਹਦੀ ਕਲਾ 'ਚ ਕਿਵੇਂ ਰੱਖਣਾ, ਹੁਣ ਇਹ ਸੋਚੋ ਤੁਸੀਂ ਇੱਥੇ ਬੈਠੋ ਘਰੇ ਬੈਠੋ ਜਿਵੇਂ ਤੁਹਾਡੇ ਤੁਹਾਨੂੰ ਠੀਕ ਲੱਗਦਾ ਉਵੇਂ ਸੁਣ ਲਓ, ਪਰ ਤੁਸੀਂ ਆਪਣੇ ਆਪ ਨੂੰ ਕਾਇਮ ਕਰ ਲਓ, ਬਸ ਮੇਰੀ ਇੰਨੀ ਹੀ ਬੇਨਤੀ, ਪੈਰਾਂ ਤੇ ਖੜੇ ਹੋ ਜਾਓ, ਚੜ੍ਹਦੀ ਕਲਾ ਚ ਹੋ ਜਾਓ। ਇਹੀ ਮੈਂ ਉਮੀਦ ਕਰਦਾ, ਇਹੀ ਮੇਰੀ ਕਾਮਨਾ ਹੈ, ਇਹੀ ਮੇਰੀ ਅਰਦਾਸ ਹੈ, ਇਹੀ ਬਸ ਮੈਂ ਚਾਹੁੰਦਾ ਵੀ ਪੈਰਾਂ ਤੇ ਖੜੇ ਹੋ ਜਾਓ, ਚੜ੍ਹਦੀ ਕਲਾ ਚ ਰਹੋ। ਗੱਜ ਕੇ ਬੋਲੀਏ ਆਨੰਦ ਸਾਹਿਬ ਅਰਦਾਸ ਜੁੜ ਜਾਈਏ, ਹੁਕਮਨਾਮੇ ਸੁਣ ਕੇ ਫਿਰ ਚੱਲਦਾ ਕੱਲ ਦਾ ਦੀਵਾਨ ਬੜਾ ਪਿਆਰ ਨਾਲ ਆਪਾਂ ਸਾਰਿਆਂ ਨੇ ਸੁਣਨਾ ਹੈ। ਘਰੇ ਬਹਿ ਕੇ ਸੁਣੋ, ਇੱਥੇ ਸੁਣੋ, ਜਿਵੇਂ ਚੰਗਾ ਲੱਗਦਾ ਕਰੋ। ਬਾਕੀ ਰਹੀ ਬੇਨਤੀ, ਅਗਲਾ ਮਹੀਨੇ ਬਾਅਦ ਜਿਹੜਾ ਦੀਵਾਨ ਹੈ ਉਹ 17 ਮਈ ਦਾ ਕਰਨਾ ਆਪਾਂ, ਮੰਥਲੀ ਦੀਵਾਨ ਲਾਈਦਾ ਨਾ, ਤੇ ਮੰਥਲੀ ਦੀਵਾਨ ਅਗਲੇ ਆ ਮੈਂ ਬਾਹਰ ਚਲੇ ਜਾਣਾ ਅਪ੍ਰੈਲ ਦੇ ਮਹੀਨੇ ਵਿੱਚ, ਵਿਸਾਖੀ ਅਸੀਂ ਉੱਥੇ ਵੀ ਮਨਾਉਣੀ ਅਮਰੀਕਾ ਜਾ ਕੇ, ਪਰ ਆਹ ਜਿਹੜਾ ਸਾਡਾ ਪ੍ਰੋਗਰਾਮ ਹੈ ਮੰਥਲੀ ਜਿਹੜਾ ਉਹ ਅਗਲੇ ਮਹੀਨੇ ਦੀ 17 ਤਰੀਕ ਨੂੰ ਲੱਗਣਾ, 17 ਮਈ। ਤੇ 17 ਮਈ ਨੂੰ ਕੀ ਹੋਇਆ ਸੀ, ਛਬੀਲ ਲੱਗੀ ਸੀ। 17 ਮਈ ਨੂੰ ਭਾਈ ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ ਤੇ 17 ਮਈ ਦਾ ਪ੍ਰੋਗਰਾਮ ਕਰਾਂਗੇ। 17 ਮਈ 2016 ਚ ਕੀਤਾ ਸੀ, 17, 18, 19, 20, 21 5 ਸਾਲ ਹੋ ਜਾਣਗੇ, 17 ਮਈ ਨੂੰ 5 ਸਾਲ ਹੋ ਜਾਣਗੇ। ਉਦਣ ਆਪਾਂ ਮਹੀਨੇ ਵਾਲਾ ਦੀਵਾਨ ਵੀ ਲਾ ਲਾਂਗੇ ਤੇ ਉਦਣ ਹੀ ਭਾਈ ਭੁਪਿੰਦਰ ਸਿੰਘ ਹੋਣਾ ਦੀ ਬਰਸੀ ਵੀ ਮਨਾ ਲਾਂਗੇ, ਉਹਨਾਂ ਨੂੰ ਯਾਦ ਕਰ ਲਾਂਗੇ ਤੇ ਉਹ ਜਿਹੜੇ ਜ਼ਖਮ ਨੇ ਨਾ ਉਹ ਫਿਰ ਤਾਜ਼ੇ ਹੋ ਜਾਂਦੇ ਆ, ਉਹਦੇ ਨਾਲ ਹੋਰ ਸਪਿਰਿਟ ਆ ਜਾਂਦਾ। ਉਹ ਗੋਲੀਆਂ ਦੀ ਆਵਾਜ਼, ਉਹਨਾਂ ਦੀ ਗੂੰਜ, ਉਹਨਾਂ ਦੇ ਰਾਹ ਰੋਕਣੇ, ਉਹ ਛਬੀਲਾਂ, ਉਹ ਚਿਹਰੇ ਮੈਨੂੰ ਹਰ ਸਾਲ ਯਾਦ ਆ ਜਾਂਦੇ ਨੇ। ਉਹ ਹੋਰ ਜੋਸ਼ ਭਰ ਦਿੰਦੇ ਨੇ ਵੀ ਮਰ ਚੱਲਿਆ ਸੀ, ਮਰ ਚੱਲਿਆ ਸੀ ਤੇ ਕਾਇਮ ਰਹਿਣਾ। ਹੁਣ ਜਿਹੜੀ ਜ਼ਿੰਦਗੀ ਹੈ ਇਹ ਬੋਨਸ ਮਿਲੀ ਹੋਈ ਹੈ, ਇੰਨੀ ਕੁ ਜਿਹੜੀ ਜ਼ਿੰਦਗੀ ਹੈ ਬੋਨਸ ਹੈ। ਕੁਛ ਕਰਨਾ ਹੈ ਹੁਣ, ਆਪਾਂ ਹੁਣ ਰਹਿ ਗਏ ਜਿਉਂਦੇ ਤੇ ਕੁਛ ਕਰਨਾ, ਆਪਣੇ ਆਪ ਨੂੰ ਕਾਇਮ ਰੱਖਣਾ। ਇਸ ਕਰਕੇ 17 ਮਈ ਦਾ ਦੀਵਾਨ ਹੈ, ਚੇਤਾ ਰੱਖਿਆ, ਕਿਉਂਕਿ ਕਈਆਂ ਨੇ ਅੱਜ ਆਏ ਆ, ਕੱਲ ਨੂੰ ਕਈਆਂ ਨੇ ਨਹੀਂ ਆਉਣਾ ਤੇ ਕਈਆਂ ਨੇ ਤਾਂ ਮੈਂ ਹੁਣ ਤੋਂ ਹੀ ਚੇਤਾ ਰੱਖਿਓ ਵੀ 17 ਮਈ ਆਪਾਂ ਦੀਵਾਨ ਰਾਤ ਦਾ ਪ੍ਰੋਗਰਾਮ ਕਰਾਂਗੇ। ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਜੁੜ ਕੇ ਲਾਹਾ ਲੈਂਦੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਨਾਗਰ ਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆ ਆਈਆਂ, ਸਤਿਗੁਰੂ ਮੈਂ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਸੱਚਾ ਨਾਮ ਪਿਆਰਾ ਧਾਰੋ, ਕਰ ਸ਼ਾਂਤ ਸੁਖ ਮਨਿਆ ਉਸੇ ਅਨੇਰੀ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਸਭ ਮਿਟੋ ਕਹਿ ਨਾਨਕ ਸੁਣੋ ਸਤੋ ਸ਼ਬਦ ਕਰੋ ਪਿਆਰੋ ਸਾਚਾ, ਦਰਸ ਪਾਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਕਰਮ ਪਾਇਆ ਦੁਰਜਨ ਕੌਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਅਨੰਤ ਸੁਣਾਵਟ ਭਾਗੀ ਹੋ ਸਗਲ ਮਨੋਰਤ ਪੂਰੇ, ਸੱਚਾ ਵੀ ਉਤਰੇ ਸੁਣੀ ਸੱਚੀ ਬਾਣੀ, ਆਇਆ ਗਏ ਸਤਿਕਾਰ।
ਨਾਉ ਨਾਨਕ ਸਾਬੂ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਐ ਕਰਨਾਉਣੇ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸਿਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸੱਚੇ ਪਾਤਸ਼ਾਹ ਜੀ ਦੋ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਰੱਖਿਆ ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀਆਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੈ ਪਿਆ ਪਰਗਸ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ
ਗੁਰ ਪੂਰਾ ਭੇਤਿਓ ਵੱਡ ਭਾਗੀ ਮਨੈ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਨਿਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ ਰਹਾ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ
ਵਾਹਿਗੁਰੂ ਜੀ ਕਾ ਖਾਲਸਾ